Thank you. ਵਾਹਿਗੁਰੂ ਸਤਨਾਮ ਸ੍ਰੀ ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਜਿਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੇ ਜਪ ਹਰ ਭਵ ਜਲ ਧਰਨਾ ਜਪ ਹਰ ਭਵ ਜਲ ਮੇਰਿਆ ਮਨਾ ਉਸ ਸੱਚੇ ਦੀ ਹੋਂਦ ਨੂੰ ਸਮਝ ਜਪ ਮਤਲਬ ਸਮਝ ਜਪ ਮਤਲਬ ਜਾਣ ਕਦੇ ਫਰੀਦਕੋਟੀਆ ਟੀਕਾ ਪੜ੍ਹੋ ਏਕ ਅੱਖਰ ਜੋ ਗੁਰਮੁਖ ਜਪੈ ਜਪੈ ਦਾ ਅਰਥ ਹੈ ਜਾਣੇ ਸਮਝੇ ਜਪ ਮਤਲਬ ਸਮਝ ਜੇ ਉਹਦੇ ਨਿਯਮਾਂ ਨੂੰ ਸਮਝ ਜਾਏ ਉਹਦੀ ਹੋਂਦ ਨੂੰ ਐਗਜ਼ਿਸਟੈਂਸ ਨੂੰ ਯੂਨੀਵਰਸਲ ਐਨਰਜੀ ਨੂੰ ਸਮਝ ਜਾਏ ਜਪ ਮਨ ਸਮਝ ਮਨ ਸਤਨਾਮ ਉਹਦੀ ਹੋਂਦ ਨੂੰ ਸਦਾ ਸਤਨਾਮ ਫਿਰ ਸਦਾ ਹੀ ਸੌਖਾ ਰਵੇ ਗਲਤ ਕੰਮ ਕਰੇ ਨਾ ਉਹਦੇ ਲੋ ਜਿਵੇਂ ਹੁਣ ਚੰਡੀਗੜ੍ਹ 'ਚ ਚੱਲਣਾ ਤੇ ਚੰਡੀਗੜ੍ਹ ਦੇ ਕਾਨੂੰਨ ਨੂੰ ਸਮਝੋ ਪੰਜਾਬ 'ਚ ਰਹਿਣਾ ਪੰਜਾਬ ਦਾ ਕਾਨੂੰਨ ਸਮਝੋ ਜੇ ਕੈਨੇਡਾ ਗਏ ਫਿਰ ਉੱਥੋਂ ਦਾ ਕਾਨੂੰਨ ਸਮਝੋ ਜਿਹੜੇ ਸਮਝ ਕੇ ਚੱਲਣਗੇ ਚਲਾਨ ਕੱਟਣ ਤੋਂ ਬਚ ਜਾਣਗੇ ਜਿਹੜੇ ਨਾ ਸਮਝੀ 'ਚ ਚੱਲਣਗੇ ਦੁਖੀ ਰਹਿਣਗੇ ਜਿਸ ਕੰਟਰੀ 'ਚ ਜਾਣਾ ਹੈ ਉਸ ਕੰਟਰੀ ਦਾ ਕਾਨੂੰਨ ਸਮਝੋ ਇੱਦਾਂ ਹੀ ਆਪਾਂ ਧਰਮ ਖੰਡ ਵਿੱਚ ਆਏ ਹਾਂ ਇੱਥੇ ਨਿਯਮ ਚੱਲਦਾ ਹੁਕਮ ਹੈ ਇੱਕ ਨਿਯਮ ਹੈ ਲਾਅ ਆਫ ਨੇਚਰ ਉਹਨੂੰ ਸਮਝ ਲਓ ਹਲਤ ਪਲਤ ਮੁੱਖ ਉਜਲ ਹੋਈ ਅੱਜ ਵੀ ਸੌਖੇ ਕੱਲ ਵੀ ਸੌਖੇ ਹਲਤ ਪਲਤ ਮਤਲਬ ਹਲਤ ਪਲਤ ਅੱਜ ਤੇ ਕੱਲ ਜਾਂ ਲੋਕ ਪਰਲੋਕ ਪਰਲੋਕ ਉਹ ਹੈ ਜਿਹੜਾ ਵੇਖਿਆ ਨਹੀਂ ਸਾਡੇ ਲਈ ਕੱਲ ਪਰਲੋਕ ਹੀ ਹੈ ਕਿਆ ਪਤਾ ਕਿਆ ਹੋਣਾ ਅੱਗ ਹੈ ਆਉਣ ਵਾਲਾ ਸਮਾਂ ਅੱਗ ਹੈ ਅਜੇ ਤੇ ਰਾਤ ਵੀ ਬਾਕੀ ਪਈ ਹੈ ਇਹ ਵੀ ਆਉਣ ਵਾਲੇ ਸਮੇਂ ਚ ਹੀ ਆਉਂਦੀ ਹੈ ਹਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ ਨਿਤ ਉਹਨੂੰ ਧਿਆਨ ਚ ਰੱਖ ਫਿਰ ਸਾਰੀਆਂ ਇੱਛਾਵਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ ਜਿੱਥੇ ਉਹਦੀ ਉਹਦਾ ਸਿਮਰਨ ਹੈ ਉਹਦੇ ਨਿਯਮਾਂ ਉਹਨੂੰ ਯਾਦ ਰੱਖ ਕੇ ਜਿਹੜੇ ਜ਼ਿੰਦਗੀ ਜਿਉਂਦੇ ਹੈ ਜਿਹ ਹਰ ਸਿਮਰਨ ਭਇਆ ਹਰੀ ਕੁਦਰਤ ਵਿੱਚ ਵਸਿਆ ਹੋਇਆ ਉਹਦੇ ਨਿਯਮਾਂ ਨੂੰ ਸਮਝ ਕੇ ਜਿਹੜੇ ਜ਼ਿੰਦਗੀ ਜਿਉਂਦੇ ਹੈ ਜਿਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਤੀ ਉਹਨਾਂ ਦੀ ਜ਼ਿੰਦਗੀ ਚੋਂ ਪ੍ਰੋਬਲਮਸ ਜਿਹੜੀਆਂ ਮੁਸ਼ਕਲਾਂ ਦੌੜ ਜਾਂਦੀ ਗਤੀ ਕਰ ਜਾਂਦੀ ਭੱਜ ਜਾਂਦੀ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਇਹ ਮਤ ਦਿੱਤੀ ਹੈ ਜਪ ਹਰ ਭਵਜਲ ਸਮਝ ਕੇ ਜ਼ਿੰਦਗੀ ਭਵਸਾਗਰ ਸੰਸਾਰ ਨੂੰ ਜ਼ਿੰਦਗੀ ਨੂੰ ਸੌਖਿਆ ਕਰਨਾ ਜ਼ਿੰਦਗੀ ਸੌਖੀ ਕਰੀ ਹੈ ਉਹਨੂੰ ਸਮਝਣ ਤੋਂ ਬਿਨਾਂ ਹੋਰ ਕੰਮ ਛੱਡਦੇ ਆਲੇ ਦੁਆਲੇ ਵਾਲੇ ਦਰ ਦਰ ਤੇ ਫਿਰਨਾ ਥਾਂ ਥਾਂ ਤੇ ਭਟਕਣਾ ਮਨਾ ਛੱਡਦੇ ਉਹਦੇ ਨਾਲ ਜੋੜ ਕਬੀਰ ਸਾਹਿਬ ਦਾ ਬਚਨ ਹੈ ਕਰੜ ਕਰੜ ਕਰਦੀ ਹੈ ਕੋਈ ਤਾਰ ਹੈ ਕੁਛ ਠੀਕ ਕਰੋ ਮਾੜਾ ਜਿਹਾ ਉਹਨੂੰ ਸਮਝ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੀਏ ਲਓ ਆਓ ਸਾਰੇ ਸਾਥ ਦਿਓ ਵੀਰੋ ਭੈਣੋ ਸਾਰੇ ਪੜ੍ਹਦੇ ਹਾਂ ਠੰਡ ਵੀ ਹੈ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ 10 ਵਜੇ ਤੱਕ ਸਮਾਪਤੀ ਕਰੀਏ ਇਕਾਗਰਤਾ ਬਣਾ ਕੇ ਰੱਖਿਓ ਥੋੜੇ ਸਮੇਂ 'ਚ ਆਪਾਂ ਥੋੜੀਆਂ ਜਿਹੀਆਂ ਗੱਲਾਂ ਕਰਨੀਆਂ ਹਮੇਸ਼ਾ ਕੋਸ਼ਿਸ਼ ਕਰੀ ਦੀ ਕੁਝ ਫਾਰਮੂਲੇ ਸਾਡੇ ਦਿਮਾਗ 'ਚ ਆਉਣ ਥਿਊਰੀਕਲ ਬਹੁਤ ਸਮਝਾਇਆ ਜਾਂਦਾ ਹੈ ਪਰ ਫਾਰਮੂਲੇ ਸਮਝ 'ਚ ਆ ਜਾਣ ਥਿਊਰੀ ਤੇ ਆਪੇ ਹੀ ਬਣਦੀ ਰਹਿੰਦੀ ਹੈ ਕੋਸ਼ਿਸ਼ ਕਰੀ ਦੀ ਕੁਝ ਇਸ਼ਾਰੇ ਬੜੇ ਜ਼ਰੂਰੀ ਹੁੰਦੇ ਨੇ ਜਿਹੜੇ ਸਮਝ 'ਚ ਆ ਜਾਣ ਬੜੇ ਸਰੋਤੇ ਹਿੰਮਤ ਵਾਲੇ ਪਿਆਰ ਵਾਲੇ ਸਿੰਘ ਵਿੱਚ ਪੜ੍ਹੇ ਲਿਖੇ ਬੱਚੇ ਹੈ ਕਾਫੀ ਸਮਝਦੇ ਹੈ ਆਓ ਰਲ ਕੇ ਥੋੜਾ ਚਿਰ ਆਪਾਂ ਆਨੰਦ ਵਿੱਚ ਬੈਠੋ ਤੇ ਰਲ ਮਿਲ ਕੇ ਕੁਝ ਚਿਰ ਵਿਚਾਰ ਕਰਾਂਗੇ ਮੇਰਿਆ ਮਨਾ ਰੇ ਜੀਨ ਲੱਜ ਮੇਰੇ ਬਸ਼ਰਮ ਮਨਾ ਸ਼ਰਮ ਕਰ ਤੈਨੂੰ ਸ਼ਰਮ ਨਹੀਂ ਆਉਂਦੀ ਛੱਡ ਕੇ ਪਰਮਾਤਮਾ ਨੂੰ ਹੋਰ ਹੀ ਪਾਸੇ ਧਿਆਨ ਲਈ ਫਿਰਨਾ ਸਮਝਣਾ ਉਸ ਪਰਮਾਤਮਾ ਨੂੰ ਜਿਹੜਾ ਘੱਟ ਘੱਟ ਵਿੱਚ ਵਸਿਆ ਹੋਇਆ ਤੇ ਤੂੰ ਭਟਕਦਾ ਹੋਰ ਹੀ ਕਿਤੇ ਫਿਰਦਾ
ਰੇ ਜੀ ਲੱਜ ਲਾਜ ਤੋਹੇ ਨਾ ਜੀਨ ਲੱਜ ਲਾਜ ਤੋਹੇ ਨਾ ਰੇ ਜੀਨ ਲੱਜ ਲਾਜ ਤੋਹੇ ਨਾ ਰੇ ਜੀਨ ਲੱਜ ਲਾਜ ਤੋਹੇ ਨਾਹੀ ਰੇ ਜੀਨ ਲੱਜ ਲਾਜ ਤੋਹੇ ਨਾਹੀ ਰੇ ਜੀਨ ਲੱਜ ਲਾਜ ਤੋਹੇ ਨਾ ਰੇ ਜੀਨ ਲੱਜ ਲਾਜ ਤੋਹੇ ਹਰ ਦਜ ਕਤ ਕਾਹੂ ਕੇ ਜਾਹੀ ਹਰ ਦਜ ਕਤ ਕਾਹੂ ਕੇ ਜਾਹੀ ਹਰ ਦਜ ਕਤ ਕਾਹੂ ਕੇ ਜਾਹੀ ਹਰ ਤਜ ਕਤ ਕਾਹੂ ਕੇ ਜਾਹੀ ਰੇ ਜੀਨ ਲੱਜ ਲੱਜ ਤੋਹੇ ਨਾਹੀ ਰੇ ਜੀਨ ਲੱਜ ਲੱਜ ਤੋਹੇ ਨਾਹੀ ਰੇ ਜੀਨ ਲੱਜ ਹਾਂ ਲਾਜ ਤੋਹੇ ਨਾਹੀ
ਪੜੋ
ਰੇ ਜੀਨ ਲਜ
ਬੋਲੋ ਸਿੰਘੋ ਰੇ
ਲਾਜ ਤੋਹੇ ਨਾਹੀ ਠਾਕੁਰ ਉੱਚਾ ਹੋਈ ਸੋਜਨ ਪਰ ਕਰ ਜਾਤ ਨਾ ਸੋਈ ਜਾਕੋ ਠਾਕੁਰ ਉੱਚਾ ਹੋਈ ਸੋਜਨ ਪਰ ਕਰ ਜਾਤ ਨਾ ਸੋਹੀ ਜਾ ਕੋ ਠਾਕੁਰ ਉੱਚਾ ਹੋਈ ਸੋਜਨ ਪਰ ਕਰ ਜਾਤ ਨਾ ਸੋਹੀ ਜਾ ਕੋ ਠਾਕੁਰ ਉੱਚਾ ਹੋਈ ਜਨ ਪਰ ਕਰ ਜਾਤ ਨਾ ਸੋਹੀ ਸੋ ਜਨ ਪਰ ਕਰ ਸੋ ਜਨ ਪਰ ਕਰ ਜਾਤ ਨਾ ਸੋਹੀ ਪਰ ਕਰ ਜਾਤ ਨਾ ਸੋਹੀ ਕਰ ਜਾਤ ਨਾ ਸੋਹੀ ਸੋ ਜਨ ਪਰ ਕਰ ਜਾਤ ਨਾ ਸੋਹੀ
ਰੇ ਜੀਨ ਲਜ ਲਜ ਤੋਹੇ ਨਾ ਰੇ ਜੀਨ ਲਜ ਲਜ ਤੋਹੇ ਨਾ ਲਾਜ ਤੋਹੇ ਨਾਹੀ ਰੇ ਨਿਲਜ ਲਾਜ ਤੋਹੇ ਨਾ ਵਾਹਿਗੁਰੂ ਵਾਹਿਗੁਰੂ
ਜੋ ਪੰਪ ਹੈ ਦਾਤਾ ਸੋ ਸਭ ਰੱਥ ਨਿਜ ਪਤ ਹੈ ਦਾਤਾ
Wow.
ਵਾਹਿਗੁਰੂ 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 ਵਾਹਿਗੁਰੂ
ਸੋ ਸਾਹਿਬ ਰਹਿਆ ਭਰਪੂਰ ਸੋ ਸਾਹਿਬ ਰਹਿਆ ਭਰਪੂਰ ਸੋ ਸਾਹਿਬ ਰਹਿਆ ਭਰਪੂਰ ਜੀ ਸੋ ਸਾਹਿਬ ਰਹਿਆ ਭਰਪੂਰ 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 ਰਜਗੇ ਸੋ ਸਾਹਿਬ ਰਹਿਆ ਭਰਪੂਰ ਸੋ ਸਾਹਿਬ ਸਦਾ ਸੰਗ ਨਹੀਂ ਹਰ ਦੂਰ ਸਦਾ ਸੰਗ ਨਹੀਂ ਹਰ ਦੂਰ ਸਦਾ ਸੰਗ ਹਰ ਦੂਰ ਸਦਾ ਸੰਗ ਨਹੀਂ ਹਰ ਦੂਰ ਜੀ ਸਦਾ ਨਹੀਂ ਹਰ ਬੋਲੋ ਬੋਲੋ ਓ ਸਦਾ ਸੰਗ ਨਹੀਂ ਹਰ ਦੂਰ ਸਦਾ ਸੰਗ ਨਹੀਂ ਹਰ ਦੂਰ ਸਦਾ ਸੰਗ ਨਹੀਂ ਹਰ ਦੂਰ ਜੀਓ ਸਦਾ ਸੰਗ ਨਹੀਂ ਹਰ ਦੂਰ ਬੜੋ ਸਦਾ ਸੰਗ ਨਹੀਂ ਹਰ ਦੂਰ ਸੋ ਸਾਹਿਬ ਰਹਿਆ ਸੋ ਸਾਹਿਬ ਰਹਿਆ ਭਰਪੂਰ ਸੋ ਸਾਹਿਬ ਰਹਿਆ ਭਰਪੂਰ ਸੋ ਸਾਹਿਬ ਰਹਿਆ ਭਰਪੂਰ ਸੋ ਸਾਹਿਬ ਰਹਿਆ ਭਰਪੂਰ ਸੋ ਸਾਹਿਬ ਰਹਿਆ ਭਰਪੂਰ
ਸਵਾਓ ਜੀ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਹੈ ਬੀਬੀਆਂ ਜਿਨ੍ਹਾਂ ਕੋਲ ਛੋਟੇ ਬੱਚੇ ਹੋਣ ਕੰਟਰੋਲ ਰੱਖਿਓ ਭੈਣੋ ਤਕਰੀਬਨ ਸਾਰੇ ਆ ਗਏ ਥੋੜੇ ਬਹੁਤ ਰਹਿ ਗਏ ਜਿਹੜੇ ਮੱਥਾ ਟੇਕ ਰਹੇ ਹੈ ਪਹਿਰੇਦਾਰਾਂ ਨੂੰ ਬੇਨਤੀ ਹੈ ਜਿੱਥੇ ਕਿ ਖੜੇ ਹੋ ਅੱਧ 'ਚ ਇੱਥੇ ਕੀ ਕਿਤੇ ਰਸਤਾ ਬੰਦ ਕਰ ਲਓ ਲਾਈਨ ਪੂਰੀ ਲੰਮੀ ਲਾ ਲਓ ਬੀਬੀਆਂ ਨੂੰ ਰਾਹ ਵਿੱਚ ਹੀ ਬੀਬੀਆਂ ਵਾਲੇ ਪਾਸੇ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਇੱਥੇ ਹੀ ਬਿਠਾ ਲਈਏ ਨਾਲੇ ਤੇ ਥੋੜ੍ਹਾ ਜਿਹਾ ਨੇੜੇ ਹੋ ਜਾਣਗੇ ਪੰਡਾਲ 'ਚ ਪਿੱਛੇ ਬਹਿਣਾ ਪਊ ਬਹੁਤ ਪਿਆਰ ਨਾਲ ਹਾਜ਼ਰੀਆਂ ਭਰ ਰਹੇ ਹੋ ਅਜੇ ਦਿਨੇ ਹੀ ਗੱਲ ਕਰਦੇ ਸੀ ਹੁਣ ਵੀ ਜੇ ਦੀਵਾਨ ਦਿੰਦੇ ਰੱਖ ਦਿੰਦੇ ਥੋੜ੍ਹਾ ਜਿਹਾ ਸੌਖਾ ਸੀ ਠੰਡ ਵੱਧ ਗਈ ਰਾਤ ਨੂੰ ਪਰ ਨਾਲ ਇਹ ਵੀ ਗੱਲ ਸੀ ਵੀ ਕਈ ਕੰਮਾਂ ਵਾਲੇ ਆ ਦਿਨੇ ਆ ਨਹੀਂ ਸੀ ਸਕਦੇ ਦੂਜੀ ਗੱਲ ਵੀ ਨਾਲ ਹੀ ਹੁੰਦੀ ਹੈ ਕਈ ਬਜ਼ੁਰਗ ਦਿਨੇ ਆ ਸਕਦੇ ਹੈ ਰਾਤ ਨੂੰ ਨਹੀਂ ਆ ਸਕਦੇ ਕਈ ਕੰਮਾਂ ਵਾਲੇ ਫਿਰ ਰਾਤ ਨੂੰ ਆ ਸਕਦੇ ਹੈ ਦਿਨੇ ਨਹੀਂ ਆ ਸਕਦੇ ਪੰਡਾਲ ਛੱਤ ਲੈਂਦੇ ਫਿਰ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਕਿਉਂਕਿ ਤਰੇਲ ਪੈ ਜਾਂਦੀ ਹੈ ਸਾਰਾ ਹੀ ਮੈਟ ਗਿੱਲਾ ਹੋ ਜਾਂਦਾ ਕਈ ਤਾਂ ਫਿਰ ਰਾਤ ਮੈਨੂੰ ਦੱਸਦੇ ਸੀ ਕਹਿੰਦੇ ਜੀ ਠਰ ਗਏ ਅਸੀਂ ਬੈਠੇ ਬੈਠੇ ਇੰਨੀ ਠੰਡ ਲੱਗਦੀ ਥੱਲੇ ਬਹਿਣਾ ਹੁਣ ਤਾਂ ਠੀਕ ਲੱਗਦਾ ਜਦੋਂ 9:30-10 ਵੱਜਦੇ ਆ ਉਦੋਂ ਫਿਰ ਜ਼ਿਆਦਾ ਔਖਾ ਲੱਗਦਾ ਸਵਾਓ ਆਪਾਂ ਕੁਝ ਚਿਰ ਹਾਜ਼ਰੀ ਭਰੀਏ ਵੇਖੋ ਆਪਾਂ ਇਹ ਸ਼ਬਦ ਨੂੰ ਜਦੋਂ ਪੜ੍ਹਦਾ ਮੈਂ ਬੜੀ ਵਾਰੀ ਜ਼ਿੰਦਗੀ 'ਚ ਪੜ੍ਹਿਆ ਸਟੇਜ 'ਤੇ ਵੀ ਸੁਣਾਇਆ ਉੱਦਾਂ ਵੀ ਪੜ੍ਹਿਆ ਸਾਰਿਆਂ ਨੂੰ ਯਾਦ ਵੀ ਹੈ ਅਤੇ ਸੌਖਾ ਵੀ ਹੈ ਰੇ ਜੀ ਨਲੱਜ ਲਾਜ ਤੋਹੇ ਨਾਹੀਂ ਹਰ ਤਜ ਕਤ ਕਾਹੂ ਕੇ ਜਹਿ ਤੂੰ ਹਰੀ ਨੂੰ ਛੱਡ ਕੇ ਕਿਉਂ ਕਿਤੇ ਫਿਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਬਿਸ਼ਰਮਾ ਸ਼ਰਮ ਕਰ ਰੱਬ ਨੂੰ ਛੱਡ ਕੇ ਤੂੰ ਹੋਰ ਹੀ ਲੱਭਦਾ ਫਿਰਦਾ ਐਵੇਂ ਹੀ ਦਰ ਦਰ ਤੇ ਫਿਰਦਾ ਭਟਕਦਾ ਤੂੰ ਰੱਬ ਨਾਲ ਕਿਉਂ ਨਹੀਂ ਜੁੜਦਾ ਤੇ ਸਾਡੇ ਦਿਮਾਗ ਚ ਆਈ ਫਿਰ ਵੀ ਰੱਬ ਨਾਲ ਕਿਵੇਂ ਫਿਰ ਕਿਵੇਂ ਜੁੜੀਏ ਫਿਰ ਤੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਐ ਇੱਕ ਦਾ ਹੀ ਸਾਰੇ ਪਾਸੇ ਪਸਾਰਾ ਹੈ ਧਿਆਨ ਨਾਲ ਸੁਣਿਓ ਆ ਗੱਲ ਇੱਕ ਦਾ ਸਾਰੇ ਪਾਸੇ ਪਸਾਰਾ ਹੈ ਇੱਕ ਵਾਰ ਪੰਗਤੀ ਸੁਣ ਲਿਓ ਦਿਮਾਗ ਚ ਰੱਖਿਓ ਜਿਸ ਰੱਬ ਨਾਲ ਜੁੜਨ ਦੀ ਗੱਲ ਕਰਦੇ ਹੋ ਰੱਬ ਸਾਰੇ ਪਾਸੇ ਫੈਲਿਆ ਹੋਇਆ ਹੈ ਜਲ ਥਲ ਮਹੀਲ ਪੂਰਿਆ ਲਓ ਇੱਕ ਵਾਰ ਸਵਾਮੀ ਸਿਰਜਣ ਇੱਕ ਵਾਰੀ ਪੰਗਤੀ ਸੁਣਿਓ ਪਹਿਰੇਦਾਰ ਵੀਰੋ ਲਾਈਨ ਬਣਾ ਕੇ ਬੈਠਿਓ ਨਿਗਾਹ ਰੱਖਿਓ ਪਿੱਛੇ ਜਿਹੜਾ ਆਵੇ ਉੱਥੇ ਭਾਈ ਜਾਏ ਭੈਣੋ ਤੁਸੀਂ ਵੀ ਧਿਆਨ ਰੱਖਿਓ ਵੀ ਪੜ੍ਹੇ ਲਿਖੇ ਬੱਚੇ ਜਿੰਨੇ ਹੋ ਧਿਆਨ ਨਾਲ ਸੁਣਿਓ ਆ ਗੱਲ ਮੈਂ ਕਹਿੰਦਾ ਆ ਇੱਕ ਨੁਕਤਾ ਕਲਿੱਕ ਕਰ ਜੇ ਦਿਮਾਗ ਵਿੱਚ ਬਸ ਜੇ ਇੱਕ ਇੱਕ ਜਿੱਦਾਂ ਹੁਣ ਕਹਿ ਲਓ ਨਾ ਵੀ ਨੰਬਰ ਇੱਕ ਵੀ ਗਲਤ ਹੋਵੇ ਤੇ ਫੋਨ ਲੱਗ ਨਹੀਂ ਸਕਦਾ ਅੱਠ ਨੰਬਰ ਲਾਣੇ ਐ ਦਸ ਨੰਬਰ ਲਾਣੇ ਐ ਨੌ ਠੀਕ ਐ ਇੱਕ ਗਲਤ ਲਾ ਲਈਏ ਫੋਨ ਨਹੀਂ ਲੱਗਦਾ ਜੇ ਸਾਰਾ ਨੁਕਤਾ ਸਹੀ ਤਰ੍ਹਾਂ ਸਮਝ ਆ ਜੇ ਨਾ ਕਿਤੇ ਦਸੇ ਅੱਖਰ ਸਹੀ ਲੱਗ ਜਾਣ ਤੇ ਸੌਖਾ ਹੋ ਜਾਂਦਾ ਆ ਜਿੰਨੇ ਸਵਾਲ ਨੇ ਸਾਡੇ ਦਿਮਾਗ ਦੇ ਹੱਲ ਹੋ ਜਾਣ ਜੇ ਆ ਨੁਕਤਾ ਸਾਡੇ ਦਿਮਾਗ 'ਚ ਆ ਜੇ ਇੱਕ ਨੁਕਤਾ ਸਮਝ ਲਓ ਸਾਰੇ ਕੁਐਸਚਨ ਹੱਲ ਹੋ ਜਾਣਗੇ ਰੱਬ ਐਂ ਕਿਉਂ ਨਹੀਂ ਕਰਦਾ ਰੱਬ ਨੇ ਐਂ ਕਿਉਂ ਕਰਤਾ ਰੱਬ ਐਂ ਕਿਉਂ ਕਰਦਾ ਸਮਝ ਆ ਜੇ ਮੈਨੂੰ ਨਹੀਂ ਪਤਾ ਰੱਬ ਕੌਣ ਕਿਹਨੂੰ ਕਿੱਦਾਂ ਕਹਿੰਦਾ ਮੈਂ ਬੇਨਤੀ ਗੁਰੂ ਗ੍ਰੰਥ ਸਾਹਿਬ 'ਚੋਂ ਜੋ ਸਮਝਿਆ ਉਹ ਦੱਸਦਾ ਮੇਰੇ ਗੁਰੂ ਗ੍ਰੰਥ ਸਾਹਿਬ ਰੱਬ ਕਹਿੰਦੇ ਐ ਸਾਰੇ ਪਾਸੇ ਫੈਲੀ ਹੋਈ ਯੂਨੀਵਰਸਲ ਐਨਰਜੀ ਉਹ ਰੱਬ ਹੈ ਫੈਲਿਆ ਹੋਇਆ ਰੱਬ ਇੱਕ ਨਹੀਂ ਰੱਬ ਫੈਲਿਆ ਹੋਇਆ ਇੱਕ ਤੇ ਆਪਾਂ ਇਦਾਂ ਸਮਝ ਲਈਏ ਵੀ ਇੱਕ ਤੇ ਮੈਂ ਆ ਇੱਕ ਰੱਬ ਹੈ ਰੱਬ ਕੋਈ ਵੱਖਰਾ ਹੈ ਨਹੀਂ ਆਪਾਂ ਸਾਰੇ ਰੱਬ ਦਾ ਪਾਰਟ ਹਾਂ ਰੱਬ ਦਾ ਹਿੱਸਾ ਹਾਂ ਇਹ ਗੱਲ ਕਿੰਨੀ ਵਾਰੀ ਹੋ ਗਈ ਸਟੇਜਾਂ ਤੇ ਪਰ ਮੈਂ ਚਾਹੁੰਦਾ ਇਹ ਗੱਲ ਬਹੁਤ ਬਾਰ 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 ਕਰਾਂ ਮੈਨੂੰ ਦੋ ਕੁ ਮਿੰਟ ਹੋਰ ਦਿਓ ਅੱਜ ਮੈਂ ਫਿਰ ਦੁਬਾਰਾ ਕਰਦੇ ਹਾਂ ਦੋ ਕੁ ਮਿੰਟ ਵਿੱਚ ਧਿਆਨ ਨਾਲ ਸੁਣਿਆ ਬਹੁਤ ਬੰਦਿਆਂ ਨੇ ਇਦਾਂ ਕਿਹਾ ਰੱਬ ਕਿਤੇ ਵੱਖਰਾ ਹੈ ਰੱਬ ਅਲੱਗ ਰਹਿੰਦਾ ਹੈ ਰੱਬ ਕਿਤੇ ਸੱਤਵੇਂ ਆਸਮਾਨ ਤੇ ਰਹਿੰਦਾ ਹੈ ਪਰ ਜਦੋਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਧਿਆਨ ਨਾਲ ਸੁਣਿਓ ਭਾਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਰੱਬ ਕਿਤੇ ਵੱਖਰਾ ਨਹੀਂ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਬਲਿਹਾਰੀ ਕੁਦਰਤ ਵਸਿਆ ਜਦੋਂ ਕੁਦਰਤ ਵਿੱਚ ਵਸਿਆ ਗਿਆ ਇਹਦਾ ਮਤਲਬ ਇਹ ਹੈ ਵੀ ਕੁਦਰਤ ਵਿੱਚ ਤੂੰ ਵੀ ਆ ਗਿਆ ਮੈਂ ਵੀ ਆ ਗਿਆ ਗੁਰੂ ਸਾਹਿਬ ਕਹਿਣਾ ਚਾਹੁੰਦੇ ਹੈ ਰੱਬ ਕੁਦਰਤ ਵਿੱਚ ਹੈ ਮਤਲਬ ਰੱਬ ਸਾਡੇ ਸਾਰਿਆਂ ਦੇ ਵਿੱਚ ਹੈ ਰੱਬ ਸਾਡੇ ਤੋਂ ਬਾਹਰ ਨਹੀਂ ਹੈ ਕਿੰਨੀ ਵਾਰ ਬੇਨਤੀ ਹੋ ਗਈ ਜੋਗੀ ਗੋਰਖ ਗੋਰਖ ਕਰੇ ਹਿੰਦੂ ਰਾਮ ਨਾਮ ਉਚਰੇ ਹਿੰਦੂ ਰਾਮ ਦਾ ਨਾਮ ਜਪਦਾ ਜੋਗੀ ਗੋਰਖ ਗੋਰਖ ਕਰਦੇ ਨੇ ਜਿਹੜੇ ਜੋਗੀ ਕੰਦਰਾਂ 'ਚ ਬੈਠੇ ਐ ਇਸੇ ਤਰ੍ਹਾਂ ਮੁਸਲਮਾਨ ਕਾ ਏਕ ਖੁਦਾਏ ਮੁਸਲਮਾਨ ਕਹਿੰਦੇ ਆ ਇੱਕ ਖੁਦਾ ਹੈ ਪਰ ਕਿਤੇ ਅੱਡ ਰਹਿੰਦਾ ਜਿਵੇਂ ਆਪਾਂ ਸਮਝੀ ਬੈਠੇ ਅੱਜ ਆਪਾਂ ਵੀ ਇਦਾਂ ਹੀ ਸਮਝੀ ਬੈਠੇ ਆ ਮੁਸਲਮਾਨ ਕਾ ਏਕ ਖੁਦਾਏ ਮੁਸਲਮਾਨ ਕਹਿੰਦੇ ਆ ਇੱਕ ਖੁਦਾ ਹੈ ਕਿਤੇ ਅਲੱਗ ਬੈਠਾ ਸਾਰਾ ਕੁਝ ਵਾਚ ਕਰਦਾ ਵੇਖ ਰਿਹਾ ਉਹਨੇ ਕੀਤਾ ਮੁਸਲਮਾਨ ਕਾ ਏਕ ਖੁਦਾਏ ਪਰ ਕਬੀਰ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਕਬੀਰ ਕਾ ਸਵਾਮੀ ਰਹਿਆ ਸਮਾਏ ਅਸੀਂ ਉਹਨੂੰ ਰੱਬ ਮੰਨਦੇ ਹਾਂ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਮਤਲਬ ਸਾਡੇ ਤੋਂ ਵੱਖਰਾ ਰੱਬ ਨਹੀਂ ਰੱਬ ਕੁਦਰਤ ਵਿੱਚ ਰਹਿੰਦਾ ਤੇ ਕੁਦਰਤ ਵਿੱਚ ਅਸੀਂ ਵੀ ਆ ਗਏ ਆਖੋ ਸਤਨਾਮ
ਸ੍ਰੀ ਵਾਹ
ਆਪਾਂ ਕੁਦਰਤ ਦਾ ਹੀ ਹਿੱਸਾ ਕੁਦਰਤ ਦਰਖਤਾਂ ਵੱਲ ਦੇਖੀ ਜਾਂਦਾ ਹੈ ਭਾਈ ਸੂਰਜ ਵੱਲ ਵੇਖੀ ਜਾਂਦਾ ਚੰਦਰਮਾ ਵੱਲ ਵੇਖੀ ਜਾਂਦਾ ਹੈ ਪਾਣੀਆਂ ਵੱਲ ਵੇਖਦਾ ਕੁਦਰਤ 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 ਤੇ ਤੂੰ ਵੀ ਤੇ ਕੁਦਰਤ 'ਚ ਹੀ ਆਉਣਾ ਤੂੰ ਕੁਦਰਤ ਤੋਂ ਬਾਹਰ ਹੈ ਰੱਬ ਤੇਰੇ ਵਿੱਚ ਹੈ ਫਿਰ ਧਿਆਨ ਸਮਝਿਓ ਜਦੋਂ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਜੁੜਨ ਦੀ ਗੱਲ ਕਰਦੇ ਆ ਫਿਰ ਕਿਹਦੇ ਨਾਲ ਜੁੜਨ ਨੂੰ ਕਹਿੰਦੇ ਭਲਾ ਜਦੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਨਾਲ ਜੁੜੋ ਕਿਹਦੇ ਨਾਲ ਜੁੜੋ ਫਿਰ ਬੋਲੋ ਆਪਣੇ ਆਪ ਜਦੋਂ ਕਹਿੰਦੇ ਰੱਬ ਨੂੰ ਛੱਡ ਕੇ ਤੂੰ ਹੋਰ ਹੀ ਪਾਸੇ ਧੱਕੇ ਖਾਈ ਜਾਂਦਾ ਇਹਦਾ ਮਤਲਬ ਕੀ ਹੈ ਵੀ ਆਪਣੇ ਆਪ ਨੂੰ ਛੱਡ ਕੇ ਤੂੰ ਕਿੱਥੇ ਭਟਕਦਾ ਫਿਰਦਾ ਰੱਬ ਨੂੰ ਲੱਭ ਕਿਹਨੂੰ ਲੱਭ ਫਿਰ ਆਪਣੇ ਆਪ ਨੂੰ ਤੇਰੇ ਚ ਨਹੀਂ ਸਭ ਕੁਛ। ਜਦੋਂ ਕਹਿੰਦੇ ਰੱਬ ਨੂੰ ਛੱਡ ਕੇ ਕਿਉਂ ਭਟਕਦਾ ਫਿਰਦਾ ਹੈ, ਉਦੋਂ ਤੈਨੂੰ ਇਹ ਕਹਿੰਦੇ ਆ ਵੀ ਤੂੰ ਆਪਣੇ ਆਪ ਤੇ ਭਰੋਸਾ ਕਰਨ ਦੀ ਬਜਾਏ ਤੂੰ ਹੋਰਾਂ ਤੇ ਭਰੋਸਾ ਕਿਉਂ ਕਰਦਾ, ਤੂੰ ਆਪਣੇ ਆਪ ਤੇ ਭਰੋਸਾ ਕਿਉਂ ਨਹੀਂ ਕਰਦਾ। ਰੱਬ ਤੇ ਭਰੋਸਾ ਕਰੋ, ਰੱਬ ਤੇ ਵਿਸ਼ਵਾਸ ਕਰੋ, ਰੱਬ ਤੇ ਪੱਕਾ ਭਰੋਸਾ ਕਰੋ। ਤੇ ਰੱਬ ਕਿੱਥੇ ਹੈ? ਸਾਡੇ ਬੋਲੋ ਪਿਆਰਿਓ, ਜਾਂ ਤੇ ਇਹ ਮੰਨੋ ਵੀ ਰੱਬ ਸਾਡੇ ਵਿੱਚ ਹੈ ਨਹੀਂ, ਰੱਬ ਸਾਡੇ ਵਿੱਚ ਹੈ। ਤੇ ਜਦੋਂ ਕਹਿੰਦੇ ਰੱਬ ਤੇ ਵਿਸ਼ਵਾਸ ਕਰੋ, ਇਹਦਾ ਮਤਲਬ ਫਿਰ ਕੀ ਹੋਇਆ? ਆਪਣੇ ਆਪ ਤੇ ਤੂੰ ਕੀ ਨਹੀਂ ਕਰ ਸਕਦਾ, ਤੂੰ ਸਭ ਕੁਝ ਕਰ ਸਕਦਾ, ਤੇਰੇ ਵਿੱਚ ਰੱਬ ਹੈ। ਫਿਰ ਜੋ ਆਪਾਂ ਰੱਬ ਤੋਂ ਕਰਾਉਣਾ ਫਿਰ ਕਿਹਨੂੰ ਕਹਿਣਾ ਪਊ? ਜਿਹੜਾ ਰੱਬ ਤੋਂ ਕਰਾਉਣਾ ਚਾਹੁੰਦੇ ਹਾਂ ਜੋ ਜੋ, ਉਹ ਕਿਹਨੂੰ ਕਹਿਣਾ ਪਊ? ਫਿਰ ਬੋਲੋ ਪਿਆਰਿਓ, ਵੇਖੋ ਇੱਕ ਫਾਰਮੂਲਾ ਲਾਓ, ਸਾਰਾ ਕੁਝ ਕਲੀਅਰ ਹੁੰਦਾ। ਵੇਖਿਓ ਸਾਰੇ ਸਵਾਲ ਜ਼ਿੰਦਗੀ ਦੇ ਅਨਸਰ ਮਿਲਣਗੇ। ਤੁਸੀਂ ਡੌਲੇ ਚਾਹੁੰਦੇ ਹੋ, ਕਿਹਨੂੰ ਕਹਿਣਾ ਪਊ? ਫਿਰ ਰੱਬ ਨੂੰ ਕਹਿਣਾ ਪਊ, ਮਤਲਬ ਆਪਣੇ ਆਪ ਨੂੰ ਕੀ ਕਹਿਣਾ ਪਊ? ਵੀ ਮਨਾ ਚਿੰਮ ਕਰਿਆ ਕਰ, ਆ ਜਾਣਗੇ ਆਖੋ ਸਤਨਾਮ। ਆਪਣੇ ਆਪ ਨੂੰ ਕਹੋ, ਠੀਕ ਹੋਣਾ ਚਾਹੁੰਦੇ ਹੋ, ਸਿਹਤ ਠੀਕ ਕਰਨੀ ਚਾਹੁੰਦੇ ਹੋ, ਰੱਬ ਨੂੰ ਕਹੋ। ਰੱਬ ਕਿੱਥੇ ਹੈ? ਸਾਡੇ ਵਿੱਚ। ਤੇ ਆਪਣੇ ਆਪ ਨੂੰ ਕਹੋ ਵੀ ਹੁਣ ਠੀਕ ਹੋਣਾ ਹੈ। ਡਾਕਟਰ ਕਹਿੰਦਾ ਭੱਜਿਆ ਕਰੋ, ਪਸੀਨਾ ਕੱਢਿਆ ਕਰ, ਸ਼ੂਗਰ ਤੇਰੀ ਠੀਕ ਹੋਜੂ, ਦੌੜਿਆ ਕਰ, ਐਕਸਰਸਾਈਜ਼ ਕਰਿਆ ਕਰ, ਜਿੰਮ ਕਰਿਆ ਕਰ, ਭੱਜ ਕੇ ਆਇਆ ਕਰ, ਸੈਰ ਕਰਿਆ ਕਰ, ਆਪਣੇ ਆਪ ਨੂੰ ਦਿਓ ਸੁਨੇਹਾ। ਰੱਬ ਸਾਡੇ ਵਿੱਚ। ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ, ਪੈ ਗਈ ਬਿਮਾਰੀ ਅਲੱਗ ਸਮਝੀ ਜਾਂਦੇ ਆ, ਅੱਡ ਸਮਝੀ ਜਾਂਦੇ ਆ, ਭੁਲੇਖਾ ਪੈ ਗਿਆ, ਇੱਕ ਫਾਰਮੂਲਾ ਸਮਝ ਲਓ, ਸਾਰੇ ਸਵਾਲ ਜਵਾਬ ਮਿਲ ਜਾਣਗੇ। ਸੀਰੀਆ ਵਿੱਚ ਕਿੰਨਾ ਕੁਝ ਹੋ ਰਿਹਾ, ਠੀਕ ਕਰਨਾ ਪਊ ਕਿਹਨੂੰ? ਆਪਣੇ ਆਪ ਨੂੰ, ਉਹਨਾਂ ਲੋਕਾਂ ਨੂੰ ਜਿੰਨਾ ਉਹਨਾਂ ਨੂੰ ਠੀਕ ਕਰਨਾ ਪੈਣਾ ਹੈ। ਰੱਬ ਨੇ ਆ ਕੇ ਚਮਤਕਾਰ ਕਰਕੇ ਠੀਕ ਨਹੀਂ ਕਰ ਦੇਣਾ, ਉਹਨਾਂ ਨੂੰ ਕਰਨਾ ਪੈਣਾ। ਜਿਨ੍ਹਾਂ ਨੇ ਖਲਾਰਾ ਪਾਇਆ, ਜਿਨ੍ਹਾਂ ਨੇ ਮਾਰਿਆ ਨਿੱਕੇ ਨਿੱਕੇ ਬੱਚਿਆਂ ਨੂੰ, ਉਹ ਠੀਕ ਕਰਨਗੇ। ਬੜੀ ਛੇਤੀ ਗੱਲਾਂ ਸਮਝ 'ਚ ਆ ਜਾਣ ਜੇ ਕਿਤੇ ਇੱਕ ਵਾਰੀ ਓਪਨ ਮਾਈਂਡ ਰੱਖ ਕੇ ਸੋਚ ਲਓ। ਸਾਡੇ ਤੇ ਸਿੱਖਾਂ ਦੀ ਬਿਮਾਰੀ ਹੈ ਬੜੀ ਭੈੜੀ, ਓਪਨ ਮਾਈਂਡ। ਇੱਥੇ ਹਿਊਮਨ ਸਾਈਕੀ ਦੀ ਗੱਲ ਕਰਨੀ, ਬੰਦੇ ਮਰਨ ਪੈਂਦੇ ਆ। ਆਹ ਮਨੌਲੀ ਹੋਣਾ, ਮੈਨੂੰ ਲੱਗਦਾ ਆਹ ਮਨੌਲੀ ਹੁਸੀ ਹੋਏਗਾ ਜਦੋਂ ਇੱਥੇ ਦੀਵਾਨ ਪਹਿਲੀ ਵਾਰੀ ਲੱਗੇ ਹੋਣਗੇ। ਇੱਕ ਰਿਵਾਲਵਰ ਵਾਲਾ ਬੰਦਾ ਮੇਰੇ ਨਾਲ ਨਹੀਂ ਸੀ ਹੁੰਦਾ, ਇੱਕ ਵੀ ਰਿਵਾਲਵਰ ਵਾਲਾ ਬੰਦਾ। ਮੈਂ ਕਦੇ ਇੱਕ ਹਥਿਆਰ ਵਾਲਾ ਬੰਦਾ ਨਾਲ ਨਹੀਂ ਸੀ ਰੱਖਿਆ। ਹੁਣ ਆਲੇ ਦੁਆਲੇ ਸਿਕਿਉਰਿਟੀ ਲੱਗ ਕੇ ਤੁਰਨਾ ਪੈਂਦਾ, ਕਿਉਂ? ਕਹਿੰਦੇ ਮਾਰ ਦੇਣਗੇ। ਮੈਂ ਪਰੇ ਵੀ ਕਰਾਂ ਫਿਰ ਕਹਿੰਦੇ ਨਾ ਜੀ, ਜੇ ਤੁਸੀਂ ਚਾਹੋਗੇ ਤਾਂ ਵੀ ਨਹੀਂ ਪਰੇ ਹਟਾ ਸਕਦੇ, ਕੁਝ ਹੋ ਗਿਆ, ਜ਼ਿੰਮੇਵਾਰ ਕੌਣ ਹੈ? ਤੇ ਕਿਉਂ ਇਹ ਪ੍ਰੋਬਲਮ ਪੈਂਦੀ ਹੈ? ਪ੍ਰੋਬਲਮ ਇਹ ਹੈ, ਅਸੀਂ ਸੱਚ ਸੁਣਨਾ ਨਹੀਂ ਚਾਹੁੰਦੇ। ਗੁਰੂ ਗ੍ਰੰਥ ਸਾਹਿਬ ਦਾ ਸੱਚ ਹੈ ਯਾਰ, ਗੁਰੂ ਗ੍ਰੰਥ ਸਾਹਿਬ ਰੱਬ ਮੰਨਦੇ ਨੇ, ਪਰ ਤੁਹਾਡੇ ਵਿੱਚ ਮੰਨਦੇ ਨੇ, ਵੱਖਰਾ ਰੱਬ ਨਹੀਂ ਮੰਨਦੇ। ਉਹ ਕਹਿੰਦੇ ਇੱਕੋ ਓੰਕਾਰ ਹੈ, ਇੱਕ ਦਾ ਪਸਾਰਾ ਹੈ, ਇੱਕ ਦੇ ਵਿੱਚ ਤੂੰ ਵੀ ਆਉਣਾ ਹੈ, ਮੈਂ ਵੀ ਆਉਂਦਾ, ਸਾਰੇ ਆਉਂਦੇ। ਇੱਕ ਹੀ ਜੋਤ ਹੈ, ਸਾਰੇ ਪਾਸੇ ਪਸਰੀ ਹੋਈ ਹੈ। ਲੋ ਪੰਗਤੀ ਪੜਨ ਲੱਗੇ ਸੀ, ਸੁਣੋ ਇੱਕ ਵਾਰ।
ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ।
ਇੱਕ ਹੀ ਸਾਰੇ ਪਾਸੇ ਪਸਰਿਆ ਹੋਇਆ ਸਾਡੇ ਵਿੱਚ ਵੀ ਹੈ। ਜਿਵੇਂ ਬਾਜ਼ੀਗਰ ਬਾਜ਼ੀ ਪਾਉਂਦਾ, ਖੇਡ ਤੇ ਬਾਜ਼ੀ ਤੇ ਬਾਜ਼ੀਗਰ ਅਲੱਗ ਅਲੱਗ ਨੇ। ਪਹਿਲੇ ਸਮਿਆਂ ਦੇ ਵਿੱਚ ਜਿਹੜੇ ਬਾਜ਼ੀਆਂ ਪਾਉਣ ਵਾਲੇ ਹੁੰਦੇ ਸੀ ਉਹਨਾਂ ਨੂੰ ਲੋਕ ਬਾਜ਼ੀਗਰ ਕਹਿੰਦੇ, ਜਿਹੜੇ ਬਾਜ਼ੀਆਂ ਪਾਉਂਦੇ ਸੀ, ਖੇਡਾਂ ਵਿਖਾਉਂਦੇ ਸੀ। ਪਰ ਕੀ ਖੇਡ ਤੇ ਖਿਡਾਰੀ ਦੋ ਹੁੰਦੇ ਆ? ਲੱਗਦੇ ਦੋ ਆ, ਹੁੰਦਾ ਤੇ ਕੀ ਹੈ? ਇੱਕ ਹੀ ਐਨਰਜੀ ਹੈ। ਆਹ ਸਾਰਾ ਸ਼ਬਦ ਸੁਣ ਲਓ, ਕਲੀਅਰ ਹੋ ਜੂ। ਬਾਜ਼ੀਗਰ ਜੈਸੇ ਬਾਜ਼ੀ ਪਾਈ, ਪੂਰਾ ਸ਼ਬਦ ਸੁਣ ਲਿਓ, ਫਿਰ ਮੈਂ ਅੱਗੇ ਗੱਲ ਕਰਦਾ, ਸਮਝ ਆ ਜਾ।
ਬਾਜ਼ੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗੇ ਉਤਾਰ ਥੰਮੇ ਉਹ ਪਾ ਸਾਰਾ ਤਬ ਏਕੋ ਏਕੰਕਾਰਾ ਕਵਨ ਰੂਪ ਦਿਸਤਿਓ ਬਿਨ ਸਾਇਓ ਕਤ ਹੈ ਗਇਓ ਉਹ ਕਤ ਤੇ ਆਇਓ ਜਲ ਤੇ ਉਠੇ ਅਨਕ ਤਰੰਗਾਂ ਕਨਕ ਭੁੱਖਨ ਕੀਨੇ ਬੋ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ
ਵਾਹ ਬੀਜ ਬੀਜਿਆ ਦਰਖਤ ਬਣ ਗਿਆ ਫਿਰ ਬੀਜ ਬਣ ਗਿਆ ਇੱਕ ਤੋਂ ਹਜ਼ਾਰਾਂ ਬਣੇ ਹਜ਼ਾਰਾਂ ਤੋਂ ਫਿਰ ਇੱਕ ਬਣ ਗਿਆ ਉਹੀ ਬੀਜ ਜਿਹੜਾ ਬੀਜਿਆ ਸੀ ਉਹ ਫਿਰ ਲੱਗਿਆ ਪਿਆ ਉੱਤੇ ਇੱਕ ਦਾ ਪਸਾਰਾ ਇੱਕ ਦੀ ਖੇਡ ਉਸ ਇੱਕ ਚ ਅਸੀਂ ਆਉਂਦੇ ਹਾਂ ਇੱਕ ਹੀ ਐਨਰਜੀ ਰੱਬ ਜਦੋਂ ਰੱਬ ਕਹਿੰਦੇ ਆ ਅਲੱਗ ਦਿਮਾਗ ਚ ਆ ਜਾਂਦਾ ਯੂਨੀਵਰਸਲ ਐਨਰਜੀ ਜੀ ਕਰਦਾ ਰੱਬ ਦਾ ਨਾਂ ਕੁਛ ਹੋਰ ਹੋਵੇ ਸੌਖਾ ਕਹਿਣਾ ਜਦੋਂ ਰੱਬ ਕਹਿੰਦੇ ਆ ਲੱਗਦਾ ਵੀ ਰੱਬ ਉਹੀ ਹੈ ਪੁਜਾਰੀ ਵਾਲਾ ਜਿਹੜਾ ਕਿਤੇ ਅਲੱਗ ਬੈਠਾ ਹੈ ਜਿਹੜਾ ਜਿਹੜਾ ਦੇਖ ਏਦਾਂ ਨਹੀਂ ਰੱਬ ਦਾ ਰੂਪ ਆ ਸਾਰੇ ਬਸ ਆਪਣੀ ਡਿਊਟੀ ਕਰਨੀ ਹੈ ਆਪਣਾ ਰੋਲ ਪਲੇ ਵਧੀਆ ਕਰਨਾ ਆਪਣੀ ਡਿਊਟੀ ਕਰਨਾ ਹੈ ਫਰਜ਼ ਨਿਭਾਉਣੇ ਆਪਾਂ ਸੁਣ ਲਓ ਪੰਕਤੀਆਂ ਦੋ
ਸਹਿਸ ਕਟਾਂ ਮਹਿ ਏਕ ਆਕਾਸ਼
ਵਾਹ ਵਾਹ
ਕਟ ਫੂਟੇ ਤੇ ਉਹੀ ਪਰਗਾਸ਼ ਪਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਏਕੰਕਾਰ ਉਹ ਅਬਿਨਾਸੀ ਬਿਨ ਸਤਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੁਰੇ ਹੋਮੇ ਮਨ ਤੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ
ਬਸ ਇਹ ਹੈ ਸਾਡੀ ਡਿਵੈਲਪਮੈਂਟ ਹੋ ਗਈ ਸਾਡਾ ਮਾਈਂਡ ਡਿਵੈਲਪ ਹੋ ਗਿਆ ਸਾਡਾ ਦਿਮਾਗ ਖੁੱਲ੍ਹ ਗਿਆ ਪਰਮ ਗਤੀ ਦਾ ਮਤਲਬ ਇਹ ਹੈ ਵੀ ਮੈਂ ਚੱਲ ਪਿਆ ਮੈਂ ਤੇ ਖੜਿਆ ਹੋਇਆ ਸੀ ਮੈਂ ਉੱਚਾ ਉੱਠਿਆ ਪਰਮ ਗਤੀ ਹੋਣੀ ਸਾਡਾ ਉੱਚਾ ਉੱਠਣਾ ਬਾਹਰ ਕੋਈ ਬੋਲਦਾ ਹੈ ਪਿਆਰਿਓ ਇਹਦੇ ਪਰਦੇ ਦੇ ਪਿੱਛੇ ਆਵਾਜ਼ ਆਉਂਦੀ ਹੈ ਇੱਕ ਦੋ ਸੇਵਾਦਾਰ ਜਾ ਉਹਨਾਂ ਨੂੰ ਚੁੱਪ ਕਰਾਓ ਉਹਨਾਂ ਦੀ ਆਵਾਜ਼ ਇੱਥੇ ਤੱਕ ਆਉਂਦੀ ਇੱਧਰ ਸੁਣਿਓ ਬਈ ਪਿਆਰਿਓ ਸੁਣਿਓ ਬਸ ਜੇ ਕਿਤੇ ਸਾਡੇ ਇਹ ਗੱਲ ਦਿਮਾਗ ਵਿੱਚ ਆ ਗਈ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਰੱਬ ਸਾਰੇ ਪਾਸੇ ਹੈ ਇੱਕ ਦਾ ਪਸਾਰਾ ਹੈ ਇੱਕ ਓੰਕਾਰ ਹੈ ਇੱਕੋ ਹੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਹਦਾ ਮਤਲਬ ਮੈਂ ਉਹਦਾ ਰੂਪ ਹਾਂ ਤਾਂ ਕਰਕੇ ਸਾਨੂੰ ਆਪਣੇ ਕਾਰਜ ਕਰਨੇ ਆਪ ਹੀ ਪੈਣਗੇ ਆਪੇ ਹੀ ਕਰਨਾ ਕੀ ਹੋ ਕੱਲ ਆਪੇ ਹੀ ਇੱਕ ਵਾਰੀ ਆ ਸੁਣੋ ਇਹ ਵੀ ਪੌੜੀ ਸੁਣ ਲੈ
ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤੈ ਧਾਰੀਐ ਦੇਖੇ ਹੈ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨ ਹੋਵੇ ਸਾਰੀ
ਉਹ ਇੱਕ ਨਿਯਮ ਦੇ ਰੂਪ ਵਿੱਚ ਇੱਕ ਲੋ ਦੇ ਰੂਪ ਵਿੱਚ ਸਾਰੇ ਪਾਸੇ ਵਿਆਪਕ ਹੈ ਪਰ ਚੇਤਾ ਇਹ ਰੱਖੀ ਕਾਰਜ ਤੈਨੂੰ ਆਪਣੇ ਆਪ ਕਰਨੇ ਪੈਣਗੇ ਉਹ ਤੇ ਹੈ ਹੀ ਹੈ ਇੱਕ ਯੂਨੀਵਰਸ ਦੇ ਨਾਲ ਅਸੀਂ ਜੁੜੇ ਹੋਏ ਹਾਂ ਯੂਨੀਵਰਸ ਦਾ ਇੱਕ ਪਾਰਟ ਹਾਂ ਅਟੈਚ ਹਾਂ ਉਹਦੇ ਨਾਲ ਕਰੋੜਾਂ ਬ੍ਰਹਿਮੰਡ ਇੱਥੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਇੱਕ ਨਿਯਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਵੱਜੇ ਹੋਏ ਐ ਅਸੀਂ ਉਹਦਾ ਇੱਕ ਛੋਟਾ ਜਿਹਾ ਪਾਰਟ ਹਾਂ ਉਹਦਾ ਛੋਟਾ ਜਿਹਾ ਹਿੱਸਾ ਹਾਂ ਉਹ ਤੇ ਹੈ ਹੀ ਹਾਂ ਅਸੀਂ ਇੱਕ ਹਿੱਸਾ ਤੇ ਹੈ ਹੀ ਹਾਂ ਪਰ ਇਹ ਹੈ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਕੰਮ ਨੇ ਉਹ ਸਾਨੂੰ ਆਪ ਕਰਨੇ ਪੈਣਗੇ। ਆ ਦੋਨੇ ਲਾਸਟ ਪੰਕਤੀਆਂ ਇਕੱਠੀਆਂ ਪੜ੍ਹ ਲਓ।
ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨ ਹੋਵੇ ਸਾਰੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।
ਬਸ ਉਹਨੇ ਤੇ ਜੋ ਬਣਾਉਣਾ ਸੀ ਬਣਾ ਦਿੱਤਾ, ਹੁਣ ਤੈਨੂੰ ਆਪਣੀ ਜ਼ਿੰਦਗੀ ਦੇ ਕਾਰਜ ਆਪ ਸਵਾਰਨੇ ਪੈਣੇ, ਆਪ ਕਰਨਾ ਪੈਣਾ ਸਾਰਾ ਕੁਛ। ਉਹਦੀ ਤਾਕਤ ਤੇ ਅਟੈਚ ਤੇ ਹੈ ਹੀ ਆਪਾਂ, ਪਰ ਉਹਨੇ ਤੇਰੀਆਂ ਲਿਲਗੜੀਆਂ ਨਹੀਂ ਸੁਣਨੀਆਂ। ਉਹਦੇ ਲਈ ਜੋ ਫਰਜ਼ ਨੇ ਉਹ ਪੂਰੇ ਕਰਨੇ ਪੈਣਗੇ। ਜਿਹੜਾ ਕੁਦਰਤ ਦਾ ਕਾਨੂੰਨ ਹੈ, ਕੋਈ ਬੰਦਾ ਇੱਥੇ ਇੱਥੇ ਇਹਨੂੰ ਸਾਰੀਆਂ ਅਰਦਾਸਾਂ ਤੇ ਲਾ ਲਿਓ, ਸਾਰੀਆਂ ਤੇ ਲਾ ਲਿਓ। ਤੁਹਾਡੇ ਚ ਕੋਈ ਬੰਦਾ ਇੱਥੇ ਅਰਦਾਸਾਂ ਕਰੇ, ਲਿਲਗੜੀਆਂ ਲਵੇ, ਰੱਬਾ ਮੇਰੇ ਡੋਲੇ ਬਣਾ ਦੇ, ਰੱਬਾ ਮੇਰੇ ਐ ਨਹੀਂ ਹੋਣਾ, ਇਹ ਕਿਵੇਂ ਬਣਨਗੇ ਭਲਾ? ਸਿਕਸ ਪੈਕ ਬਣਾ ਦੇ ਰੱਬਾ ਮੇਰੇ, ਕਰੀ ਜਾ ਅਰਦਾਸਾਂ, ਇਹਦੇ ਨਾਲ ਕੀ ਹੋਊ? ਬਣਨਗੇ ਤਾਂ ਜੇ ਆਪ ਬਣਾਏ, ਜੇ ਆਪ ਕਰੇਗਾ, ਬਣਨਗੇ ਤਾਂ ਜੇ ਆਪ ਕਰੇਗਾ, ਉਹਨਾਂ ਚਿਰ ਕੁਛ ਨਹੀਂ ਹੋਣਾ, ਬਸ ਕਰਨਾ ਸਾਨੂੰ ਆਪ ਪੈਣਾ, ਸਾਡੇ ਹੱਥ ਹੈ ਇਹ ਇਹ ਵੇਖਣਾ ਸਾਨੂੰ ਪੈਣਾ ਵੀ ਅਸੀਂ ਕਿੱਦਾਂ ਦਾ ਬਣਾਈਏ। ਲਿਲਕੜੀਆਂ ਲੈ ਜਿੰਨੀਆਂ ਮਰਜ਼ੀ, ਕੁਦਰਤ ਕਹਿੰਦੀ ਹੈ ਬਣ ਜਾਣਗੇ, ਪਰ ਮੈਨੂੰ 2 ਸਾਲ ਲਈ ਤੈਨੂੰ ਸਟ੍ਰੈਚਿੰਗ ਕਰਨੀ ਪੈਣੀ ਹੈ, ਬਾਡੀ ਨਾਲ ਧੱਕਾ ਕਰਨਾ ਪੈਣਾ, ਸਟ੍ਰੈਚ ਕਰੀ ਜਾ ਕਰੀ ਜਾ ਕਰੀ ਜਾ, ਕੁਦਰਤ ਕਹਿੰਦੀ ਹੈ ਤੈਨੂੰ ਸਟ੍ਰੈਚ ਕਰਨਾ ਪਊ। ਤੂੰ ਕਹਿ ਮੈਂ 500 ਜਪਜੀ ਸਾਹਿਬ ਦਾ ਪਾਠ ਕਰ ਲੈਂਦਾ, ਉਹ ਕਹਿੰਦੀ ਲੈ ਦੱਸ ਐ ਨਹੀਂ ਹੋਣਾ। ਤੂੰ ਕਹਿ ਮੈਂ 1 ਲੱਖ ਮੂਲ ਮੰਤਰ ਕਰਕੇ ਆ ਜਾਂਦਾ ਕੱਢ ਦੇ ਡੋਲੇ, ਉਹਨੇ ਕਹਿਣਾ ਮੈਂ ਐ ਸੁਣਦਾ ਕਿਤੇ? ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹ ਨਹੀਂ ਸੁਣਦਾ, ਉਹ ਕਹਿੰਦਾ ਮੇਰੀ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਤੈਨੂੰ, ਮੇਰੀ ਰਿਕੁਆਇਰਮੈਂਟ ਹੈ। ਕੁਦਰਤ ਕਹਿੰਦੀ ਹੈ ਬੱਚਾ ਚਾਹੀਦਾ, ਪਤੀ ਪਤਨੀ ਚਾਹੀਦੇ ਆ, ਇੱਦਾਂ ਸੰਬੰਧ ਹੋਏਗਾ, ਇੱਦਾਂ ਬੱਚਾ ਹੋਏਗਾ, ਉਹ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ, ਇਹਦੇ ਬਿਨਾਂ ਨਹੀਂ ਹੋ ਸਕਦਾ। ਮਾਤ ਪਿਤਾ ਬਿਨ ਬਾਲ ਨਾ ਬੱਚਾ ਹੋ ਨਹੀਂ ਸਕਦਾ, ਇੱਕ ਰਿਕੁਆਇਰਮੈਂਟ ਹੈ ਕੁਦਰਤ, ਸ਼ਰਤ ਹੈ ਕੁਦਰਤ ਦੀ, ਕਰਨੀ ਪੈਂਦੀ ਪੂਰੀ। ਹਰ ਚੀਜ਼ ਲਈ ਇੱਕ ਰਿਕੁਆਇਰਮੈਂਟਸ ਹੈ, ਉਹ ਤਰਸ ਨਹੀਂ ਕਰਦੀ। ਜੇ ਮੈਂ ਮਿੱਠਾ ਜ਼ਿਆਦਾ ਖਾਵਾਂਗਾ ਤੇ ਰੱਬ ਜਿਹੜਾ ਕੁਦਰਤ ਵਿੱਚ ਵਿਆਪਕ ਹੈ ਕਹਿ ਲਓ ਤੁਸੀਂ, ਉਹਨੇ ਮੈਨੂੰ ਸ਼ੂਗਰ ਕਰਨੀ ਹੀ ਕਰਨੀ, ਉਹਨੇ ਨਹੀਂ ਵੇਖਣਾ ਵੀ ਇਹਦੇ ਪ੍ਰਚਾਰ ਬਹੁਤ ਕਰਦਾ ਰਿਹਾ, ਇਹਨੂੰ ਮਾਫ਼ ਕਰਦੇ ਹਾਂ, ਕਿਉਂਕਿ ਨਾ ਜੇ ਮਿੱਠਾ ਵੱਧ ਖਾਂਦਾ ਤੂੰ ਮੇਰਾ ਕੀ ਲੱਗਦਾ, ਜੇ ਮਿੱਠਾ ਵੱਧ ਖਾਂਦਾ ਤੂੰ ਮੇਰਾ ਕੀ ਲੱਗਦਾ, ਜੇ ਪਕੌੜੇ ਖਾ ਕੇ ਉੱਤੋਂ ਠੰਡਾ ਪਾਣੀ ਪੀਏਗਾ ਖੰਘ ਤੈਨੂੰ ਵੀ ਹੋਊ, ਤੂੰ ਮੇਰਾ ਕੀ ਲੱਗਦਾ? ਖਾਸ ਨਹੀਂ ਤੂੰ ਮੇਰਾ, ਮੇਰੀ ਉਹ ਕੰਮ ਤੇਰਾ ਵੱਖਰਾ ਹੈ, ਪਰ ਆਹ ਸ਼ਰਤ ਹੈ ਜਿਹੜੀ ਮੇਰੀ ਪੂਰੀ ਕਰਨੀ ਪੈਣੀ ਸੀ ਤੈਨੂੰ, ਤੂੰ ਮੇਰਾ ਕੋਈ ਖਾਸ ਨਹੀਂ। ਬਸ ਮੈਂ ਸਿੱਧਾ ਕਹਿੰਦਾ ਰੱਬ ਦਾ ਕੋਈ ਖਾਸ ਆਮ ਨਹੀਂ, ਉਹਦੀਆਂ ਤੇ ਸ਼ਰਤਾਂ ਹੈ, ਰਿਕੁਆਇਰਮੈਂਟਸ ਹੈ, ਪੂਰੀ ਕਰਨੀ ਪੈਂਦੀ। ਹੁਣ ਕੈਨੇਡਾ ਵਾਲੇ, ਕੈਨੇਡਾ ਦੀ ਅੰਬੈਸੀ ਵਾਲੇ ਕਹਿਣ, ਹੁਣ ਜਿਹੜੇ ਬੱਚਿਆਂ ਦੇ ਕੈਨੇਡਾ ਦੇ ਵੀਜ਼ਾ ਲੱਗ ਰਹੇ, 6 ਬੈਂਡ ਆ ਗਏ, 6 6.5 ਆ ਗਏ ਜੀ ਸਾਡੇ, ਅਸੀਂ ਚੱਲੇ ਜੀ ਅੱਗੇ, ਅਸੀਂ ਕੈਨੇਡਾ ਚੱਲੇ, ਤੇ ਬੰਦਾ ਕੈਨੇਡਾ ਦੀ ਅੰਬੈਸੀ ਅੱਗੇ ਖੜ ਕੇ ਮੇਰੇ ਤੇ ਕਿਰਪਾ ਹੀ ਨਹੀਂ ਕਰਦੇ, ਉਹ ਕਹਿਣਗੇ ਅਸੀਂ ਤੇ ਕਿਰਪਾ ਤਿਆਰ ਮੇ ਰੱਖ ਕੇ ਬੈਠੇ ਹਾਂ, ਤੂੰ ਕਰ ਪੂਰੀਆਂ ਸ਼ਰਤਾਂ ਸਾਡੀਆਂ, ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਲਿਆ, ਇੰਨਾ ਬੈਂਕ ਬੈਲੈਂਸ ਚਾਹੀਦਾ ਹੈ, ਇੰਨੀਆਂ ਤੇਰੀਆਂ ਇੰਨੇ ਬੈਂਡ ਚਾਹੀਦੇ ਆ, ਇੰਨੀ ਪੜ੍ਹਾਈ ਚਾਹੀਦੀ ਹੈ, ਇੰਨੀ ਸਟੱਡੀ ਚਾਹੀਦੀ ਹੈ, ਲੈ ਕੇ ਆ ਫਾਰਮ ਪੂਰਾ ਕਰ ਦੇ, ਵੀਜ਼ਾ ਮਿਲ ਜੂ। ਉਹ ਕਹਿ ਦੇ ਬੜੀ ਮੇਰੇ ਤੇ ਕਿਰਪਾ ਕੀਤੀ, ਕਿਰਪਾ ਤਾਂ ਹੋਣੀ ਹੈ ਜੇ ਅੰਬੈਸੀ ਦੀਆਂ ਸ਼ਰਤਾਂ, ਬੋਲੋ ਪਿਆਰਿਓ, ਕੁਦਰਤ ਦੀ ਕਿਰਪਾ ਵੀ ਤਾਂ ਹੀ ਹੁੰਦੀ ਹੈ, ਰੱਬ ਵੀ ਉਦੋਂ ਹੀ ਦਿਆਲ ਹੁੰਦਾ ਜਦੋਂ ਰੱਬ ਦੀਆਂ ਸ਼ਰਤਾਂ, ਰੱਬ ਦੀਆਂ ਸ਼ਰਤਾਂ ਪੂਰੀਆਂ ਕਰੀਏ। ਕੈਨੇਡਾ ਤੇ ਕਿਤੇ ਹੋ ਸਕਦਾ ਕੈਨੇਡਾ ਦੀ ਅੰਬੈਸੀ ਜਾਂ ਬਾਹਰਲੀ ਅੰਬੈਸੀ ਕਿਤੇ ਨਾ ਕਿਤੇ ਕੋਈ ਸਿਫਾਰਿਸ਼ ਮੰਨ ਲੇ, ਪਰ ਜਿਹੜਾ ਰੱਬ ਹੈ ਉਹ ਨਹੀਂ ਸਿਫਾਰਿਸ਼ ਮੰਨਦਾ, ਕੁਦਰਤ ਨਹੀਂ ਇੱਦਾਂ ਕਰਦੀ, ਕੁਦਰਤ ਨਹੀਂ ਇੱਦਾਂ ਕਰਦੀ, ਉਹ ਨਹੀਂ ਇੱਦਾਂ ਕਰਦੀ। ਸ਼ਰਤਾਂ ਪੂਰੀਆਂ ਕਰ ਦੇ ਫਿਰ ਗੱਲ ਬਣੂ, ਜੇ ਸ਼ਰਤ ਪੂਰੀ ਨਹੀਂ ਕਰਦਾ ਫਿਰ ਤੇ ਉਵੇਂ ਹੀ ਹੋਣਾ, ਸਭ ਨਾਲ ਉਵੇਂ ਹੀ ਹੁੰਦੀ ਹੈ, ਉਹਦੇ ਲਈ ਨਿਰਵੈਰ ਹੈ, ਉਹ ਰੱਬ ਨਿਰਵੈਰ ਹੈ, ਕੁਦਰਤ ਕਿਸੇ ਨਾਲ ਵੈਰ ਨਹੀਂ ਕਰਦੀ। ਗਲਤੀ ਕਰੇਗਾ ਫਿਰ ਕਰੂ ਹੀ ਕਰੂ। ਆ ਤੁਰੇ ਜਾਂਦੇ ਜੇ ਐਂ ਕਹੀਏ ਵੀ ਇੱਕ ਪੈਰ ਤੇ ਉੱਪਰ ਨੂੰ ਕੀਤਾ ਦੂਜਾ ਵੀ ਐਂ ਨੂੰ ਕਰਨਾ ਠਾ ਥੱਲੇ ਵੱਜੇਗਾ। ਗ੍ਰੈਵਿਟੀ ਸਾਰਿਆਂ ਲਈ ਇੱਕੋ ਜਿਹੀ ਹੋਈ ਹੈ, ਚਾਹੇ ਤੂੰ ਹੈ ਚਾਹੇ ਮੈਂ ਹੈ ਚਾਹੇ ਕੋਈ ਹੈ, ਉਹਨੇ ਲਿਹਾਜ਼ ਨਹੀਂ ਕਰਨਾ। ਇਹ ਨੁਕਤਾ ਦਿਮਾਗ 'ਚ ਲੈ ਆਓ ਪਿਆਰਿਓ, ਰੱਬ ਦੀ ਕਿਰਪਾ ਤੇ ਤਿਆਰ ਪਈ ਹੈ ਕਹਿ ਲਓ, ਇਦਾਂ ਕਹਿ ਲਓ ਵੀ ਉਹ ਤੇ ਤਿਆਰ ਬੈਠਾ ਹੈ, ਬਸ ਚੱਕਰ ਨਹੀਂ ਕਰਾਉਣੀ ਤੇ ਆਪ ਪੈਣੀ ਹੈ, ਆਪੇ ਹੀ ਕਾਜ ਸਵਾਰੀ ਹੈ। ਤਾਂ ਕਰਕੇ ਜਦੋਂ ਆਪਾਂ ਕਹਿੰਦੇ ਹਾਂ ਉਹ ਬਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ, ਰੱਬ ਨਾਲ ਨਹੀਂ ਜੁੜਦਾ, ਕਬੀਰ ਜੀ ਕਹਿੰਦੇ ਆ ਇਹਦਾ ਮਤਲਬ ਕਿਹਦੇ ਨਾਲ ਨਹੀਂ ਜੁੜਦਾ, ਰੱਬ ਕਿੱਥੇ ਰਹਿੰਦਾ ਸਾਡੇ ਵਿੱਚ, ਤੇ ਜੁੜਨਾ ਕਿਹਦੇ ਨਾਲ ਹੈ, ਆਪਣੇ ਆਪ ਨਾਲ। ਪ੍ਰਗਟ ਕਿਹਨੂੰ ਕਰਨਾ ਹੈ, ਆਪਣੇ ਆਪ ਨੂੰ। ਬਾਹਰ ਕਿਹਨੂੰ ਕੱਢਣਾ, ਆਪਣੇ ਆਪ ਨੂੰ। ਫਿਰ ਵੇਖੋ ਕੌਨਫੀਡੈਂਸ ਬਿਲਡ ਹੁੰਦਾ ਕਿ ਨਹੀਂ ਹੁੰਦਾ, ਇਹਦੇ ਨਾਲ ਕੌਨਫੀਡੈਂਸ ਆਉਂਦਾ ਵੀ ਮੇਰੇ ਚ ਸਾਰਾ ਕੁਝ ਮੈਂ ਕਰਨਾ ਹੈ, ਮੈਨੂੰ ਕਰਨਾ ਪੈਣਾ। ਉਹਨੇ ਤੇ ਘਾਟ ਘੜੀ ਹੋਈ ਹੈ, ਹੁਣ ਮਰਜ਼ੀ ਤੇਰੀ ਹੈ। ਰਾਸ਼ਨ ਤੋਂ ਬਿਨਾਂ ਸਬਜ਼ੀ ਬਣਦੀ ਨਹੀਂ, ਰਾਸ਼ਨ ਇਦਾਂ ਕਹਿ ਲਓ ਉਹ ਜਿਹੜਾ ਰਾਸ਼ਨ ਚਾਹੀਦਾ, ਸਿੱਧਾ ਚਾਹੀਦਾ, ਸਮਾਨ ਚਾਹੀਦਾ, ਉਹ ਹੈ ਇਹ ਐਨਰਜੀ, ਉਹ ਹੈ ਪਰਮਾਤਮਾ। ਬਾਕੀ ਅੱਗੇ ਤੇਰੀ ਮਰਜ਼ੀ ਹੈ ਵੀ ਜੋ ਮਰਜ਼ੀ ਬਣਾ ਲੈ। ਗਾਜਰਾਂ ਪਈਆਂ ਚਾਹੇ ਗਾਜਰਾਂ ਦੀ ਸਬਜ਼ੀ ਬਣਾ ਲੈ, ਚਾਹੇ ਗਾਜਰ ਪਾਕ ਬਣਾ ਲੈ, ਇਹ ਹੁਣ ਤੇਰੀ ਮਰਜ਼ੀ ਹੈ ਵੀ ਤੂੰ ਮਿੱਠੇ ਵਾਲਾ ਬਣਾਉਣਾ ਹੈ ਕਿ ਸਬਜ਼ੀ ਬਣਾਉਣੀ ਹੈ, ਇਹ ਤੇਰੀ ਮਰਜ਼ੀ ਹੈ। ਸਾਨੂੰ ਸੋਚਣਾ ਪੈਣਾ ਹੈ। ਬਹੁਤ ਧਿਆਨ ਨਾਲ ਸੁਣ ਰਹੇ ਹੋ ਮੇਰੇ ਵੀਰੋ ਭਾਈਓ, ਇਹ ਨੁਕਤਾ ਜੇ ਦਿਮਾਗ 'ਚ ਆ ਜੇ ਨਾ ਵੀ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਜੋੜਦੇ ਆ, ਕਿਹੜੇ ਨਾਲ, ਜਿਹੜਾ ਸਾਡੇ ਵਿੱਚ ਹੈ। ਮਤਲਬ ਕਿਹਦੇ ਨਾਲ ਜੋੜਦੇ ਆ, ਸਾਨੂੰ ਸਾਡੇ ਨਾਲ ਜੋੜਦੇ ਆ, ਬਾਹਰ ਕਿਸੇ ਚੀਜ਼ ਨਾਲ ਨਹੀਂ ਜੋੜਦੇ। ਬਾਹਰ ਜੁੜ ਗਿਆ ਤੇ ਬੇੜਾ ਬਹਿ ਗਿਆ, ਬਾਹਰ ਕਿੱਦਾਂ ਜੁੜ ਜਾਓਗੇ ਤੁਸੀਂ, ਕਿਹੜੀ ਚੀਜ਼ ਨਾਲ ਜੁੜਨਾ ਬਾਹਰ, ਆਪਣੇ ਆਪ ਨਾਲ ਜੁੜਨਾ। ਬਾਹਰ ਜੁੜ ਗਿਆ ਤੇ ਨੁਕਸਾਨ ਹੋ ਗਿਆ, ਮੈਂ ਮੇਰੇ ਵਰਗਾ ਹੀ ਆ, ਤੂੰ ਤੇਰੇ ਵਰਗਾ ਹੀ ਆ, ਇੱਕ ਦੂਜੇ ਨਾਲ ਜੁੜ ਕੇ ਕਿਆ ਹੋਣਾ, ਇੱਥੇ ਆਪਣੇ ਆਪ ਨਾਲ ਜੁੜਨਾ ਸੀ। ਸਾਡੇ ਤੇ ਫਿੰਗਰ ਪ੍ਰਿੰਟ ਨਹੀਂ ਰਲਦੇ ਇੱਕ ਦੂਜੇ ਨਾਲ, ਪੱਤੇ ਦਾ ਇੱਕ ਪੱਤਾ ਦੂਜੇ ਪੱਤੇ, ਇੱਥੇ ਕਿੰਨੇ ਕੁ ਪੱਤੇ ਆ ਪਰ ਇੱਕ ਪੱਤੇ ਨਾਲ ਦੂਜਾ ਪੱਤਾ ਨਹੀਂ ਰਲਦਾ, ਫਿੰਗਰ ਪ੍ਰਿੰਟ ਨਹੀਂ ਰਲਦੇ, ਚਿਹਰੇ ਨਹੀਂ ਰਲਦੇ। ਤੁਸੀਂ ਸੋਚ ਕੇ ਵੇਖੋ, ਏਦਾਂ ਦਾ ਢਾਂਚਾ ਬਣਾਇਆ, ਹਰ ਬੰਦਾ ਆਪਣੇ ਆਪ ਨਾਲ ਜੁੜੇ, ਆਪਣੇ ਆਪ ਚੋਂ ਲੱਭੇ ਜੋ ਲੱਭਣਾ। ਗੁਰਬਾਣੀ ਕਹਿੰਦੀ ਆ ਆਪਣੇ ਆਪ ਨਾਲ ਜੁੜ ਜਾ, ਇੱਕੋ ਹੀ ਜੋਤ ਹੈ, ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ, ਇੱਕ ਹੀ ਪਸਰਿਆ ਹੋਇਆ ਹੈ। ਭੁਲੇਖੇ ਚ ਨਾ ਰਹਿ ਜਿਓ, ਲੋਗਾ ਭਰਮ ਨਾ ਭੁੱਲੋ, ਇਹ ਭੁਲੇਖੇ ਚ ਨਾ ਰਹਿ ਜਿਓ ਨਾ ਇੱਥੇ ਸੁਣਿਓ। ਸਾਡੇ ਬੰਦੇ ਕਹਿੰਦੇ ਆ ਮੇਰੇ ਪਰ ਮੇਰੇ ਤੇ ਵਹਿਮ ਭਰਮ ਸਾਰੇ ਦੂਰ ਹੋ ਗਏ, ਮੇਰੇ ਵਹਿਮ ਭਰਮ ਤੇ ਏਦੂ ਵੱਡਾ ਵਹਿਮ ਕੀ ਹੈ ਵੀ ਮੈਂ ਹੋਰ ਹਾਂ ਤੇ ਰੱਬ ਹੋਰ ਹੈ, ਇਹ ਸਾਰਿਆਂ ਨਾਲੋਂ ਵੱਡਾ ਭਰਮ ਹੈ, ਇਹਦੇ ਨਿਕਲਿਆ ਨਹੀਂ ਤੇਰਾ। ਤੂੰ ਕਹਿੰਦਾ ਸਾਡੇ ਭਰਮ ਦੂਰ ਹੋ ਗਏ, ਇਹ ਭਰਮ ਦੂਰ ਕਰ, ਆਹ ਭਰਮ ਹੈ ਸਭ ਤੋਂ ਵੱਡਾ, ਮੈਂ ਵੱਖ ਹਾਂ ਤੇ ਰੱਬ ਵੱਖ ਹੈ। ਲੋਕਾ ਭਰਮ ਨਾ ਭੁੱਲੋ ਭਾਈ, ਉਹ ਲੋਕੋ ਭੁਲੇਖੇ ਚ ਨਾ ਰਹਿ ਜਿਓ, ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਥਾਈ, ਇਹ ਭੁਲੇਖੇ ਦਾ ਰਹਿ ਜਿਓ। ਏਦੂ ਵੱਡਾ ਭਰਮ ਕਿਆ, ਮੈਂ ਅੱਡਾ ਰੱਬ ਅੱਡ ਹੈ, ਇਹ ਇਹ ਏਦੂ ਵੱਡਾ ਭੁਲੇਖਾ ਕੀ ਹੈ, ਸਭ ਤੋਂ ਵੱਡਾ ਭੁਲੇਖਾ ਤੇ ਇਹ ਹੈ, ਇਹਨੂੰ ਕੱਢੀਏ।
ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਜਾਪਦੇ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਜਾਪਦੇ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਰੂਪ ਵੱਖੋ ਵੱਖ ਜਾਪਦੇ, ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ, ਨੀ ਰੂਪ ਵੱਖੋ ਵੱਖ ਜਾਪਦੇ, ਇੱਕੋ ਜੋਤ ਦਾ ਪਸਾਰਾ ਸਾਰੇ, ਹਾਂਜੀ ਰੂਪ ਵੱਖੋ
ਬੋਲੋ ਇੱਕੋ।
ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਪਸਾਰਾ ਸਾਰੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ
ਸੰਗੋ ਨਾ ਗੱਜ ਕੇ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਵਾ 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 ਰੂਪ ਵੱਖੋ ਵੱਖ ਜਾਪਦੇ ਵਾ 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 ਰੂਪ ਵੱਖੋ ਵੱਖ ਜਾਪਦੇ
ਵਾ 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 ਰੂਪ ਵੱਖੋ ਵੱਖ ਜਾਪਦੇ ਵਾ 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 ਰੂਪ ਵੱਖੋ ਵੱਖ ਜਾਪਦੇ ਵਾ 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 ਰੂਪ ਵੱਖੋ ਵੱਖ ਜਾਪਦੇ ਵਾ 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 ਰੂਪ ਵੱਖੋ ਵੱਖ ਜਾਪਦੇ
ਪਿਆਰਿਓ
ਰੂਪ ਵੱਖੋ ਵੱਖ ਜਾਪਦੇ
ਪਿਆਰਿਓ
ਰੂਪ ਵੱਖੋ ਵੱਖ ਜਾਪਦੇ ਪਿਆਰਿਓ ਰੂਪ ਵੱਖੋ ਵੱਖ ਜਾਪਦੇ ਪਿਆਰਿਓ ਰੂਪ ਵੱਖੋ ਵੱਖ ਜਾਪਦੇ
ਫੜੋ
ਪਿਆਰਿਓ ਰੂਪ ਵੱਖੋ ਵੱਖ ਜਾਪਦੇ ਪਸਾਰਾ ਸਾਰੇ ਜਗ ਤੇ ਪਸਾਰਾ ਸਾਰੇ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਪਿਆਰਿਓ
ਇੱਕ ਦਾ ਪਸਾਰਾ ਸਾਰੇ ਪਾਸੇ ਅਨਕ ਭਾਂਤ ਹੋਏ ਪਸਰਿਆ ਜੋਤ ਇੱਕ ਹੈ ਮਿੱਟੀ ਇੱਕੀ ਹੈ ਅਲੱਗ ਅਲੱਗ ਭਾਂਡੇ ਬਣੇ ਹੋਏ ਹੈ ਹੋਰ ਚੀਜ਼ਾਂ ਨਾਲ ਜੁੜਨ ਦੀ ਲੋੜ ਨਹੀਂ ਜਾਂ ਤੇ ਇਹ ਹੈ ਵੀ ਉਹ ਜਿਹੜੀ ਜੋਤ ਆ ਉਹ ਤੇਰੇ ਚ ਨਾ ਹੋਵੇ ਜਦੋਂ ਉਹੀ ਲਾਈਟ ਤੇਰੇ ਚ ਆ ਰਹੀ ਹੈ ਫਿਰ ਹੋਰ ਪਾਸੇ ਜਾਣ ਨਾਲੋਂ ਆਪਣੇ ਆਪ ਚ ਹੀ ਵੇਖ ਲੈ ਆਪਣੇ ਆਪ ਚ ਹੀ ਲੱਭ ਤਾਂ ਕਰਕੇ ਰੱਬ ਦਾ ਕਨਸੈਪਟ ਬੰਦੇ ਨੂੰ ਬਣਾਉਂਦਾ ਸੀ ਨਿਕੰਮਾ ਧਿਆਨ ਨਾਲ ਸੁਣਿਓ ਭਾਈ ਜਿਹੜਾ ਰੱਬ ਦਾ ਕਨਸੈਪਟ ਸੀ ਰੱਬ ਦਾ ਢਾਂਚਾ ਸੀ ਇਹ ਬੰਦੇ ਨੂੰ ਵਿਹਲੜ ਤੇ ਨਿਕੰਮਾ ਬਣਾਉਂਦਾ ਸੀ ਵੀ ਰੱਬ ਕਰੂ ਰੱਬ ਨੇ ਕਰਨਾ ਹੈ ਰੱਬ ਆਪੇ ਕਰੂਗਾ ਆਪੇ ਮਾਲਕ ਕਰਦੂ ਆਪੇ ਕਰਦੂ ਐ ਇਹ ਬਣਾਉਂਦਾ ਸੀ ਨਿਕੰਮਾ ਲੋਕੀ ਬਣ ਗਏ ਸੀ ਵਿਹਲੜ ਤੇ ਜਦੋਂ ਗੁਰੂ ਸਾਹਿਬ ਆਏ ਕਹਿੰਦੇ ਧਰਮ ਦਾ ਬੋਲਬਾਲਾ ਹੀ ਬਹੁਤ ਹੈ ਸਾਰੇ ਪਾਸੇ ਤੇ ਸਾਰੀ ਦੁਨੀਆ ਨਿਕੰਮੀ ਹੋਈ ਜਾਂਦੀ ਹੈ ਫਿਰ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਰੱਬ ਬਹੁਤ ਵੱਡਾ ਰੱਬ ਹੈ ਰੱਬ ਹੈ ਰੱਬ ਵਾਲਾ ਹੀ ਵੱਡਾ ਬਹੁਤਾ ਹੀ ਵੱਡਾ ਹੈ ਫਿਰ ਮਾਰ ਨੂੰ ਪੁੱਛਿਆ ਕਿੱਥੇ ਰਹਿੰਦਾ ਹੈ ਕਹਿੰਦੇ ਕੁਦਰਤ ਚ ਵੱਸਦਾ ਹੈ ਮਤਲਬ ਤੇਰੇ ਚ ਹੀ ਵੱਸਦਾ ਹੈ ਜਦੋਂ ਕਿਹਾ ਵੀ ਤੇਰੇ ਚ ਹੈ ਪਹਿਲਾਂ ਬੰਦਾ ਕਹਿੰਦਾ ਸੀ ਰੱਬ ਕਰੂ ਹੁਣ ਕਹਿੰਦਾ ਮੈਂ ਕਰੂੰ ਜ਼ਿੰਮੇਵਾਰ ਬਣਾ ਦਿੱਤਾ ਸਮਾਜ ਨੂੰ ਵੀ ਤੈਨੂੰ ਹੀ ਕਰਨਾ ਪੈਣਾ ਆਖੋ ਸਤਨਾਮ ਚਾਹੇ ਅੱਜ ਕਰ ਲਓ ਚਾਹੇ ਕੱਲ ਕਰ ਲਿਓ ਜਿਹੜੇ ਵੀ ਕਾਰਜ ਕਰਨੇ ਨੇ ਤੈਨੂੰ ਕਰਨੇ ਪੈਣਗੇ ਜਿਹੜਾ ਰੱਬ ਬੰਦੇ ਨੂੰ ਵਿਹਲੜ ਕਰੀ ਜਾਂਦਾ ਸੀ ਉਹੀ ਰੱਬ ਨੇ ਜ਼ਿੰਮੇਵਾਰ ਬਣਾ ਦਿੱਤਾ ਬੰਦਾ ਫਰਜ਼ ਪਛਾਣਨ ਲੱਗ ਗਿਆ ਆਪਣਾ ਕਿੱਥੇ ਕਹਿੰਦਾ ਸੀ ਕੋਈ ਕਰੂ ਹੁਣ ਕਹਿੰਦਾ ਮੈਂ ਲੈ ਇੰਨਾ ਫਰਕ ਪੈ ਗਿਆ ਅੱਜ ਜਿੰਨੇ ਤੁਸੀਂ ਬੈਠੇ ਹੋ ਜਿਹੜੇ ਕਹਿੰਦੇ ਰੱਬ ਆਪੇ ਕਰੂ ਤੇ ਜਦੋਂ ਆ ਸਮਝ ਆਈ ਵੀ ਗੁਰੂ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਵੀ ਰੱਬ ਤੇਰੇ ਚ ਫਿਰ ਵੀ ਤਾਂ ਮਤਲਬ ਮੈਂ ਕਰੂੰ ਪਹਿਲਾਂ ਕਹਿੰਦਾ ਸੀ ਰੱਬ ਕਰੂੰ ਹੁਣ ਕਹਿੰਦਾ ਮੈਂ ਕਰੂੰ ਭਾਈ ਕੀਤਿਆਂ ਤੇ ਫਿਰ ਹੋ ਵੀ ਜਾਣਗੇ ਆਪਾਂ ਜਿੰਨੇ ਬੈਠੇ ਹਾਂ ਜਿੰਨੇ ਬੈਠੇ ਲੈ ਆਪਾਂ ਸਾਰੇ ਸੋਚ ਲਓ ਵੀ ਆਪਣੇ ਸਾਰੇ ਕੰਮ ਮੈਂ ਕਰਨੇ ਜ਼ਿੰਦਗੀ ਚ ਤੇ ਹੋਣਗੇ ਚਾਹੇ ਗਲਤ ਕਰੀਏ ਠੀਕ ਕਰੀਏ ਕਈ ਚੀਜ਼ਾਂ ਚ ਉਤਰਾਅ ਚੜ੍ਹਾਅ ਵੀ ਆਊਗਾ ਗਲਤ ਫੈਸਲੇ ਵੀ ਲਵਾਂਗੇ ਪਰ ਕੁਛ ਤੇ ਸਿਰੇ ਚੜੂ ਜਦੋਂ ਕਿਹਾ ਰੱਬ ਕਰੂ ਫਿਰ ਰੱਬ ਨੂੰ ਖੁਸ਼ ਕਰੋ ਤੇ ਖੁਸ਼ ਕਰਨ ਵਾਸਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਵੀ ਰੱਬ ਨੇ ਕਰਨਾ ਫਿਰ ਰੱਬ ਦੇ ਪੀਏ ਅਲੱਗ ਅਲੱਗ ਨੇ ਮੰਦਰਾਂ ਛੱਡ ਨੇ ਗੁਰਦੁਆਰਿਆਂ ਛੱਡ ਨੇ ਮਸਜਿਦਾਂ ਛੱਡ ਨੇ ਉਹ ਰੱਬ ਰੱਬ ਕਰਦਾ ਰੱਬ ਫਿਰ ਰਹਿੰਦਾ ਕਿੱਥੇ ਰੱਬ ਕਿੱਥੇ ਰਹਿੰਦਾ ਕਹਿੰਦੇ ਮੰਦਰਾਂ ਚ ਹੁਣ ਆਪਾਂ ਕਹਿੰਦੇ ਰੱਬ ਦੇ ਘਰੇ ਆ ਕੇ ਝੂਠ ਤੇ ਨਾ ਬੋਲੋ ਗੁਰਦੁਆਰੇ ਚ ਜਾ ਕੇ ਕੀ ਕਹਿੰਦੇ ਇੱਥੇ ਹੁਣ ਜੇ ਕੋਈ ਬੰਦਾ ਕਰੇ ਲੈ ਭਾਈ ਲੋਕੀ ਤੇ ਰੱਬ ਦੇ ਘਰ ਵੀ ਨਹੀਂ ਡਰਦੇ ਰੱਬ ਦੇ ਘਰ ਵੀ ਨਹੀਂ ਬਖਸ਼ਦੇ ਰੱਬ ਦੇ ਘਰੇ ਵੀ ਫੋਨ ਚੋਰੀ ਕਰਕੇ ਲੈ ਗਏ ਰੱਬ ਦੇ ਘਰ ਵੀ ਬਟੂਆ ਕੱਢ ਕੇ ਲੈ ਗਏ ਰੱਬ ਦੇ ਘਰੇ ਵੀ ਜੁੱਤੀਆਂ ਚੱਕ ਕੇ ਲੈ ਜਾਂਦੇ ਆਪਾਂ ਕਹਿੰਦੇ ਆ ਨਾ ਰੱਬ ਦੇ ਘਰੇ ਪਾਪ ਨਾ ਕਰੋ ਰੱਬ ਦੇ ਘਰੇ ਐ ਨਾ ਕਰੋ ਪਰ ਰੱਬ ਦਾ ਘਰ ਕੋਈ ਇੱਕ ਗੁਰਦੁਆਰਾ ਜਾਂ ਮੰਦਿਰ ਜਾਂ ਮਸਜਿਦ ਹੈ ਕਿ ਰੱਬ ਸਾਰੇ ਪਾਸੇ ਰਹਿੰਦਾ ਸੋ ਸਾਹਿਬ ਰਹਿਆ ਭਰਪੂਰ ਸਦਾ ਸੰਗ ਨਾਹੀਂ ਹਰ ਦੂਰ ਉਹ ਤੇ ਸਰਬ ਘਟਾਂ ਭਰਪੂਰੀ ਰਹੇ ਉਹ ਤੇ ਸਾਰਿਆਂ ਵਿੱਚ ਵਸਿਆ ਹੋਇਆ ਇਹ ਇੰਨੇ ਕੁ ਥਾਂ ਤੇ ਰੱਬ ਹੈ ਇੰਨੇ ਕੁ ਥਾਂ ਤੇ ਰੱਬ ਹੈ ਇਹ ਕਿੱਥੋਂ ਆਇਆ ਭਲਾ ਇਹਨੂੰ ਪੁਜਾਰੀਵਾਦ ਕਹਿੰਦੇ ਆ ਜਿਹੜਾ ਕਹਿੰਦਾ ਇੱਥੇ ਆ ਇੱਥੇ ਆਏਗਾ ਇੱਥੇ ਹੀ ਰੱਬ ਮਿਲਦਾ ਹੈ ਰੱਬ ਉਹ ਉਨੀ ਕੁ ਜਗ੍ਹਾ ਤੇ ਕਬਜ਼ਾ ਕਰਕੇ ਬੈਠਾ ਪਿਆ ਕਹਿੰਦੇ ਫਿਰ ਰੱਬ ਨੂੰ ਖੁਸ਼ ਕਿਵੇਂ ਕਰੀਏ ਕਹਿੰਦੇ ਜੇ ਰੱਬ ਨੂੰ ਖੁਸ਼ ਕਰਨਾ ਤੇ ਰੱਬ ਦੇ ਪੀਏ ਨਾਲ ਗੱਲ ਕਰੋ ਤੇ ਹਰੇਕ ਬੰਦਾ ਹੀ ਕੋਈ ਬੋਦੀ ਰੱਖ ਕੇ ਕੋਈ ਧੋਤੀ ਲਾ ਕੇ ਰੱਬ ਦੇ ਪੀਏ ਬਣੇ ਹੋਏ ਨੇ ਕਹਿੰਦੇ ਸਾਡੇ ਨਾਲ ਸਿੱਧੀ ਗੱਲ ਹੈ ਤੁਸੀਂ ਪਹਿਲਾਂ ਸਾਡੇ ਕੋਲ ਆਓ ਫਿਰ ਖੁਸ਼ ਕਰਾਂਗੇ ਐ ਸਮਝਾਉਂਦੇ ਹੀ ਨਹੀਂ ਮੈਂ ਕਹਿੰਦਾ ਗੁਰਦੁਆਰਾ ਮੰਦਿਰ ਮਸਜਿਦ ਸਭ ਹੋਣ ਪਰ ਸਮਝਾਇਆ ਇਹ ਜਾਵੇ ਵੀ ਖੋਜ ਆਪਣੇ ਆਪ ਦੀ ਕਰ ਲੈ ਸਕੂਲ ਹੋਵੇ ਮੰਦਿਰ ਗੁਰਦੁਆਰਾ ਹੋਵੇ ਸਕੂਲ ਜਿੱਥੇ ਬੰਦੇ ਨੂੰ ਬੰਦੇ ਨਾਲ ਜੋੜਿਆ ਜਾਵੇ ਬੰਦੇ ਨੂੰ ਜਗ੍ਹਾ ਨਾਲ ਥਾਵਾਂ ਨਾਲ ਨਾ ਜੋੜੋ ਬੰਦੇ ਨੂੰ ਬੰਦੇ ਨਾਲ ਜੋੜੋ ਉਹਨੂੰ ਬੰਨੋ ਨਾ ਕਿਤੇ ਬੱਜ ਗਿਆ ਜੰਜੀਰ ਪੈ ਗਈ ਸੰਗਲ ਪੈ ਗਿਆ ਕਿਤੇ ਨਹੀਂ ਪਹੁੰਚਣਾ ਬੰਦੇ ਨੇ ਉਹਨੇ ਕਿਤੇ ਨਹੀਂ ਪਹੁੰਚਣਾ ਸਾਡਾ ਇਹ ਨੁਕਸਾਨ ਕਿਉਂ ਹੋਇਆ ਪੜ੍ਹ ਕੇ ਵੇਖੋ ਬਾਣੀ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਭਗਤ ਕਬੀਰ ਜੀ ਕਹਿੰਦੇ ਇਹ ਮੁਸਲਮਾਨਾਂ ਵਾਸਤੇ ਹੈ ਤੇ ਕੀ ਸਿੱਖਾਂ ਨੂੰ ਨਹੀਂ ਕਹਿਣਗੇ ਹਿੰਦੂਆਂ ਨੂੰ ਜੇ ਉਹ ਤੇ ਸਭ ਨੂੰ ਕਹਿੰਦੇ ਆ ਉਸ ਵੇਲੇ ਮੰਦਰ ਬਣੇ ਸੀ ਤੇ ਮਸੀਤਾਂ ਬਣੀਆਂ ਸੀ ਜੇ ਮੰਦਰਾਂ ਤੇ ਮਸੀਤਾਂ ਵਾਲਿਆਂ ਨੂੰ ਕਬੀਰ ਜੀ ਕਹਿ ਸਕਦੇ ਆ ਅੱਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਇਹੀ ਬਾਣੀ ਜਦੋਂ ਅੱਜ ਸਿੱਖਾਂ ਨੂੰ ਪੁੱਛੋ ਤੇ ਫਿਰ ਸਿੱਖਾਂ ਦਾ ਨਾਮ ਹੀ ਲੈਣਗੇ ਵਿੱਚ ਫਿਰ ਵੀ ਮੰਦਰਾਂ 'ਚ ਰੱਬ ਜ਼ਿਆਦਾ ਰਹਿੰਦਾ ਬਾਕੀ ਬੁਲਕ ਕਾਹਦਾ ਬਾਕੀ ਕਿੱਥੇ ਉੱਥੇ ਕੌਣ ਹੈ ਜੇ ਰੱਬ ਮੰਦਰ 'ਚ ਰਹਿੰਦਾ ਤੇ ਬਾਕੀ ਮਸੀਤ ਵਿੱਚ ਰੱਬ ਰਹਿੰਦਾ ਬਾਕੀ ਸੁਣਨਾ ਸ਼ਬਦ ਸੁਣ ਲੈਂਦੇ ਆਪਾਂ ਵੇਖੋ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ
ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਘੇਰਾ
ਕਹਿੰਦੇ ਜੇ ਅੱਲਾ ਮਸੀਤ ਵਿੱਚ ਰਹਿੰਦਾ ਤੇ ਬਾਕੀ ਮੁਲਕ ਕਿਹਦਾ ਹੈ ਇੱਥੇ ਤੇ ਰੱਬ ਹੈ ਇਹ ਇਹ ਦਲੀਲ ਹੈ ਲੌਜਿਕ ਹੈ ਜਵਾਬ ਹੈ ਕਿਸੇ ਕੋਲ ਕਬੀਰ ਜੀ ਦੀ ਬਾਣੀ ਦਾ ਜਵਾਬ ਹੈ ਕਿਸੇ ਕੋਲ ਬੋਲੋ ਪਿਆਰਿਓ ਕੀ ਉਸ ਵੇਲੇ ਦੇ ਜਿਹੜੇ ਮਸੀਤਾਂ ਵਾਲੇ ਹੋਣਗੇ ਉਹਨਾਂ ਕੋਲ ਜਵਾਬ ਹੈ ਸੀ ਇਸ ਗੱਲ ਦਾ ਤੇ ਅੱਜ ਦੇ ਸਿੱਖ ਦੇ ਦੇਣਗੇ ਜਵਾਬ ਇਸ ਗੱਲ ਦਾ ਕਿਹੜਾ ਜਹੇਦਾਰ ਦਊਗਾ ਕਬੀਰ ਜੀ ਦੀ ਬਾਣੀ ਦਾ ਜਵਾਬ ਦਲੀਲ ਦਾ ਜਵਾਬ ਦੇ ਸਕਦਾ ਕੋਈ ਲੌਜਿਕ ਦਾ ਜਵਾਬ ਦੇ ਸਕਦਾ ਆਹ ਸੋਚ ਹੈ ਜਿਹੜੀ ਇਹਦਾ ਜਵਾਬ ਕੌਣ ਦਊ ਪਰ ਪ੍ਰੋਬਲਮ ਇਹ ਹੈ ਰੁਮਾਲਿਆਂ ਦੇ ਥੱਲੇ ਲੁਕੋ ਕੇ ਰੱਖ ਲਿਆ ਗਿਆਨ ਸਾਰਾ ਬਾਹਰ ਆਉਣ ਹੀ ਨਹੀਂ ਦਿੱਤਾ ਪ੍ਰਗਟ ਹੋਣ ਹੀ ਨਹੀਂ ਦਿੱਤਾ ਤੁਸੀਂ ਸਮਝਾ ਕੇ ਵਿਖਾਓ ਤੁਸੀਂ ਪੁੱਛੋਗੇ ਫਿਰ ਏਦਾਂ ਕਿਉਂ ਕੀਤਾ ਗੋਲਕਾਂ ਦਾ ਚੱਕਰ ਹੈ ਜੇ ਤੈਨੂੰ ਤੇਰੇ ਨਾਲ ਜੋੜਤਾ ਤੇ ਗੋਲਕ 'ਚ ਸਵਾਹ ਜਾ ਪਾਏਗਾ ਫਿਰ ਤੂੰ ਪ੍ਰਧਾਨਗੀਆਂ ਕਿੱਥੇ ਲਿਸ਼ਕਾਊ ਅਗਲਾ ਅਰਬਾਂ ਖਰਬਾਂ ਰੁਪਇਆ ਇੱਕ ਦਿਨ ਦੇ ਵਿੱਚ ਚੜਾਵੇ ਚੜ ਰਹੇ ਨੇ ਧਾਰਮਿਕ ਸਥਾਨਾਂ ਉੱਤੇ ਅਰਬਾਂ ਖਰਬਾਂ ਰੁਪਇਆ ਇੱਕ ਦਿਨ ਦਾ ਸਾਰੀ ਦੁਨੀਆ ਦੇ ਧਾਰਮਿਕ ਸਥਾਨਾਂ ਤੇ ਖਰਬਾਂ ਰੁਪਇਆ ਚੜਦਾ ਖਰਬਾਂ ਜੇ ਤੈਨੂੰ ਤੇਰੇ ਨਾਲ ਹੀ ਜੁੜ ਗਿਆ ਤੂੰ ਤੇ ਫਿਰ ਇਹਦੇ ਢਾਂਚਾ ਹੀ ਨਹੀਂ ਰਹਿਣਾ ਤੇ ਢਾਂਚੇ ਦੀ ਬੜੀ ਲੋੜ ਹੈ ਇਹਨਾਂ ਨੂੰ ਤੇ ਜੇ ਕਿਤੇ ਗੁਰਬਾਣੀ ਪੜ੍ਹ ਲਓ ਗੁਰਬਾਣੀ ਤੇ ਜੜ ਵੱਢਦੀ ਇਹਦੀ ਮੈਂ ਕਹਿੰਦਾ ਸਿਰੇ ਤੇ ਦਾਤੀ ਫੇਰਦੀ ਜਮਾਂ ਹੀ ਸਿਰੇ ਤੇ ਤਾਂ ਪੱਤੇ ਪੁੱਤੇ ਨਹੀਂ ਛਾਂਗਦੇ ਗੁਰੂ ਗ੍ਰੰਥ ਸਾਹਿਬ ਮੈਂ ਤੇ ਗੁਰਬਾਣੀ ਨੂੰ ਪੜ੍ਹ ਕੇ ਵੇਖਦਾ ਮੈਨੂੰ ਲੱਗਦਾ ਜਮਾਂ ਹੀ ਸਿਰੇ ਤੋਂ ਹੀ ਪੁਜਾਰੀ ਢਾਂਚੇ ਦੀ ਜੜ ਹੀ ਵੱਢ ਦਿੰਦੇ ਨੇ ਪਰ ਪੰਗਾ ਇਹ ਹੈ ਵੀ ਜੇ ਬਾਹਰ ਆਵੇ ਤੇ ਤਾਂ ਪਤਾ ਲੱਗੇ ਜੇ ਇਹਨੂੰ ਫੈਲਣ ਦੇਣ ਤੇ ਪਤਾ ਲੱਗੇ ਫੈਲਣ ਦਿੰਦੇ ਨੇ ਫਿਰ ਸੁਣੋ ਦੁਬਾਰਾ ਦੋਨੇ ਪੰਗਤੀਆਂ ਇਕੱਠੀਆਂ ਸੁਣੋ
ਅੱਲਾ ਅੱਲਾ ਇੱਕ ਮਸੀਹ ਤੂੰ ਬਸ ਤੂੰ ਹੈ ਅਬਰ ਮੁਲਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹੋਂ ਮੈਂ ਤਤ ਨਾ ਹੈਰਾ
ਕਹਿੰਦੇ ਹਿੰਦੂ ਕਹਿੰਦਾ ਹੈ ਮੂਰਤੀ ਦੇ ਵਿੱਚ ਹੈ ਤੇ ਮੁਸਲਮਾਨ ਕਹਿੰਦਾ ਹੈ ਮਸੀਹ ਵਿੱਚ ਹੈ ਕਹਿੰਦੇ ਤਤ ਦੀ ਗੱਲ ਤੇ ਦੋਨਾਂ ਨੇ ਨਹੀਂ ਦੱਸੀ ਦੱਸਣਾ ਕੀ ਸੀ ਵੀ ਭਾਈ ਤੇਰੇ ਚ ਇਹ ਦੋਨੇ ਕਹੀ ਜਾਂਦੇ ਨੇ ਕੋਈ ਕਹਿੰਦਾ ਮੰਦਿਰ ਚ ਕੋਈ ਕਹਿੰਦਾ ਮਸਜਿਦ ਚ ਐ ਨਹੀਂ ਕਹਿੰਦੇ ਵੀ ਤੇਰੇ ਚ ਤਤ ਤੇ ਦੱਸਦੇ ਹੀ ਤਤ ਨਹੀਂ ਦੱਸਦੇ ਕੈਸਾ ਗੁਰਬਾਣੀ ਦਾ ਸਿਧਾਂਤ ਹੈ ਕੈਸੀ ਕੈਸੀ ਕੈਸਾ ਨਜ਼ਰੀਆ ਪੁਆਇੰਟ ਆਫ ਵਿਊ ਇਸ ਢਾਂਚੇ ਨੂੰ ਵੇਖਣ ਦਾ ਪੁਆਇੰਟ ਆਫ ਵਿਊ ਕਬੀਰ ਜੀ ਦਾ ਕਬੀਰ ਜੀ ਦਾ ਓਪੀਨੀਅਨ ਨਜ਼ਰੀਆ ਕਬੀਰ ਜੀ ਦੀ ਅੱਖ ਦ੍ਰਿਸ਼ਟੀ ਉਹਨਾਂ ਦੀ ਵੇਖਣ ਦਾ ਢੰਗ ਕਬੀਰ ਜੀ ਦਾ ਸੋਚਣ ਦਾ ਢੰਗ ਜੇ ਅਸੀਂ ਸਿੱਖ ਕਹਿੰਦੇ ਹਾਂ ਗੁਰੂ ਬੋਲੋ ਕਿਹਦੇ ਕਹਿੰਦੇ ਹਾਂ ਆਪਾਂ ਬੋਲੋ ਯਾਰ ਗੁਰੂ ਗ੍ਰੰਥ ਸਾਹਿਬ ਦੇ ਤੇ ਸਾਡਾ ਨਜ਼ਰੀਆ ਕਿੱਦਾਂ ਦਾ ਸਾਡੀ ਸੋਚ ਕਿੱਦਾਂ ਦੀ ਹੈ ਅਸੀਂ ਕਿੱਦਾਂ ਵੇਖਦੇ ਹਾਂ ਥਾਵਾਂ ਨਾਲ ਜਗ੍ਹਾ ਨਾਲ ਇਹਦੇ ਨਾਲ ਜੁੜ ਇਹਦੇ ਨਾਲ ਜੁੜ ਇਹਦੇ ਨਾਲ ਜੁੜ ਸਾਡੇ ਤੇ ਲੋਕੀ ਘੋੜਿਆਂ ਦੀਆਂ ਲਿੱਦਾਂ ਚੱਕੀ ਲਿਆਉਂਦੇ ਨੇ ਕਹਿੰਦੇ ਗੁਰੂ ਸਾਹਿਬ ਦੀ ਅੰਸ ਬੰਸ਼ ਦਾ ਘੋੜਾ ਹੈ ਗਾਂ ਦੀ ਗਾਂ ਗਾਂ ਦੀ ਗਾਂ ਸਾਡੇ ਤੇ ਇਹੋ ਜਿਹੇ ਬੰਦੇ ਹੋਏ ਪਏ ਐਸਾ ਦਿਮਾਗ ਇਦਾਂ ਹੋਇਆ ਹੋਇਆ ਇਦਾਂ ਸੋਚ ਨਜ਼ਰੀਆ ਜਿਹੜਾ ਆ ਸੋਚਣ ਵਾਲਾ ਪਾਸਾ ਤੇ ਬੰਦ ਵਿਚਾਰਨ ਵਾਲਾ ਪਾਸਾ ਮਾਈਂਡ ਦਾ ਬੰਦ ਤੇ ਬੰਦ ਬੰਦਾ ਅੰਨੀ ਸ਼ਰਧਾ ਦੇ ਵਿੱਚ ਬੰਦ ਕਰ ਦਿੰਦੇ ਆ ਅੰਨੀ ਸ਼ਰਧਾ ਜਿੱਥੇ ਨਾ ਬਲਾਈਂਡ ਫੇਥ ਜਿਹਨੂੰ ਕਹਿੰਦੇ ਆ ਜਦੋਂ ਬੰਦਾ ਕਈਆਂ ਨਾਲ ਤੁਸੀਂ ਪਿਆਰ ਕਰਦੇ ਹੋ ਉਹਦੇ ਤੇ ਇੰਨਾ ਭਰੋਸਾ ਕਰ ਲੈਂਦੇ ਆ ਵੀ ਉਹਦੇ ਬਾਰੇ ਐਂ ਸੋਚ ਹੀ ਨਹੀਂ ਸਕਦੇ ਵੀ ਯਾਰ ਐਂ ਵੀ ਕਰ ਦੂ ਦੂਜਾ ਪੱਖ ਤੁਸੀਂ ਸੋਚਦੇ ਹੀ ਨਹੀਂ ਉਹਦਾ ਇੱਕ ਹੀ ਪੱਖ ਸੋਚੀ ਜਾਂਦੇ ਆ ਇੱਕ ਪਾਸੋਂ ਇੱਕ ਐਂਗਲ ਤੋਂ ਹੀ ਸੋਚਦੇ ਆ ਦੂਜੇ ਐਂਗਲ ਤੋਂ ਸੋਚਦੇ ਹੀ ਨਹੀਂ ਪਰ ਗੁਰਬਾਣੀ ਵਾਲਾ ਨਜ਼ਰੀਆ ਕਬੀਰ ਜੀ ਵਾਲਾ ਉਹ ਜਿਹੜੇ ਜਿੱਦਾਂ ਉਹ ਵੇਖਦੇ ਆ ਇਦਾਂ ਤੁਸੀਂ ਵੇਖੋ ਹੁਣ ਮੈਨੂੰ ਇਹ ਦੱਸੋ ਮੰਦਰਾਂ ਨਾਲੋਂ ਮਸਜਿਦਾਂ ਨਾਲੋਂ ਬਾਹਰਲੀਆਂ ਚੀਜ਼ਾਂ ਨਾਲੋਂ ਤੋੜ ਕੇ ਜੋੜਿਆ ਕਿਹਦੇ ਨਾਲ ਜਾ ਰਿਹਾ ਬੋਲੋ ਆਪਣੇ ਢਿੱਲੇ ਕਿਉਂ ਆਏ ਕਿਹਦੇ ਨਾਲ ਜੋੜਿਆ ਜਾ ਰਿਹਾ ਆਪਣੇ ਆਪ ਨਾਲ ਇਹ ਠੀਕ ਨਹੀਂ ਇਹ ਸਹੀ ਨਹੀਂ ਕੀ ਇਦਾਂ ਹੀ ਠੀਕ ਪ੍ਰੈਕਟੀਕਲ ਗੱਲ ਇਹੋ ਹੀ ਨਹੀਂ ਇਦਾਂ ਹੀ ਹੁੰਦਾ ਕੀ ਇਹ ਗੱਲ ਪ੍ਰੈਕਟੀਕਲ ਨਹੀਂ ਕੀ ਇਹ ਗੱਲ ਸੱਚ ਨਹੀਂ ਵੀ ਬੰਦਾ ਆਪਣੇ ਆਪ ਨਾਲ ਜੁੜ ਕੇ ਆਪਣੀ ਮਿਹਨਤ ਤੋਂ ਬਿਨਾਂ ਕੁਛ ਨਹੀਂ ਪ੍ਰਾਪਤ ਕਰ ਸਕਦਾ ਇਹ ਡਿਸੀਜਨ ਬੰਦੇ ਨੇ ਲੈਣੇ ਨੇ ਕੀ ਇਹ ਗੱਲ ਸੱਚ ਨਹੀਂ ਕਿ 12-12 ਬੱਚਿਆਂ ਦਾ ਡਿਸੀਜਨ ਬੰਦੇ ਦਾ ਸੀ 8-8 ਨਿਆਣੇ ਹੁੰਦੇ ਸੀ ਇਹ ਡਿਸੀਜਨ ਬੋਲੋ ਤੇ 2-2 ਦਾ ਡਿਸੀਜਨ ਕਿਹਦਾ ਬੰਦੇ ਦਾ ਇਹ ਠੀਕ ਨਹੀਂ ਗੱਲ ਆਪਣੇ ਆਪ ਫੈਸਲੇ ਕਰਨੇ ਹੁੰਦੇ ਆ ਕਦੇ ਸਾਡੇ ਦਾਦੇ ਪੜਦਾਦਿਆਂ ਦੇ ਨਿਆਣੇ 12-12 ਹੁੰਦੇ 10-10 ਹੁੰਦੇ ਹੁਣ 2-2 ਨਿਆਣੇ ਹੋ ਰਹੇ ਆ
ਚਾਈਨਾ ਵਾਲਿਆਂ ਨੇ ਇੱਕ ਬੱਚਾ ਕਰ ਦਿੱਤਾ, ਇੱਕ ਹੀ ਬੱਚਾ ਚਾਹੀਦਾ, ਇੱਕ ਹੀ। ਜੇ ਇੱਥੇ ਤੱਕ ਡਿਸੀਜਨ ਬੰਦੇ ਦੇ, ਪਰ ਸਾਨੂੰ ਲੱਗਦਾ ਨਹੀਂ ਹੋ ਕੀ ਰਿਹਾ, ਕਿੱਦਾਂ ਸਾਨੂੰ ਸਮਝਾਇਆ, ਕਿੱਦਾਂ ਹੈ, ਕਿੰਨੇ ਸਵਾਲ ਦਿਮਾਗ 'ਚ ਖੜੇ ਹੋ ਜਾਂਦੇ ਫਿਰ। ਤੇ ਗੁਰਬਾਣੀ ਜੇ ਸਾਨੂੰ, ਕਬੀਰ ਜੀ ਜੇ ਸਾਨੂੰ ਆਪਣੇ ਆਪ ਨਾਲ ਜੋੜਦੇ ਹੈ, ਮਾੜਾ ਕੀ ਹੈ? ਆਪਣੇ ਆਪ ਨਾਲ ਜੁੜੇ ਬਿਨਾਂ ਬੰਦੇ ਦਾ ਬਣ ਹੀ ਨਹੀਂ ਸਕਦਾ ਕੁਛ। ਤੈਨੂੰ ਹੀ ਕਰਨਾ ਪੈਣਾ ਯਾਰ। ਮੈਂ ਹੁਣ ਮੈਂ ਮੰਨ ਲਓ ਮੈਂ ਭਗਵਾਨ ਵਰਗਾ, ਮੰਨ ਲਓ ਵੀ ਮੈਂ ਹਾਂ ਜੀ, ਬਾਹਰ ਕੋਈ ਖਾਸ ਕਿਰਪਾ ਕਰਨ ਵਾਲਾ ਬੰਦਾ ਮੈਂ ਹੋਵਾਂ, ਮੰਨ ਲਓ ਵੀ ਤੇਰੀ ਜ਼ਿੰਦਗੀ 'ਚ ਮੇਰਾ ਕੀ ਰੋਲ ਹੈ, ਮੈਨੂੰ ਤੇਰੀਆਂ ਪ੍ਰੋਬਲਮਸ ਦਾ ਕੀ ਪਤਾ, ਤੈਨੂੰ ਫੈਸਲੇ ਤੇਰੇ ਲੈਣੇ ਪੈਣਗੇ, ਤੇਰੇ ਡਿਸੀਜਨ ਤੇਰੇ ਹੈ, ਮੇਰੇ ਮੇਰੇ ਹੈ। ਮੈਂ ਦੋ ਰੋਟੀਆਂ ਖਾਣੀਆਂ, ਤੂੰ ਚਾਰ ਖਾਣੀਆਂ, ਕੋਈ ਅੱਠ ਖਾਂਦਾ ਹੈ। ਹਰ ਇੱਕ ਦੀ, ਹਰ ਇੱਕ ਦਾ ਲਾਈਫ ਸਟਾਈਲ ਵੱਖਰਾ ਵੱਖਰਾ ਹੈ। ਹਰ ਬੰਦਾ ਆਪਣੇ ਆਪ ਨਾਲ ਜੁੜ ਕੇ ਆਪਣੇ ਆਪ ਨੂੰ ਡਿਵੈਲਪ ਕਰੇ। ਕਿੰਨਾ ਸੋਹਣਾ ਇਹ ਰਾਹ ਸੀ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ। ਪਰ ਮੈਨੂੰ ਸੱਚ ਇਹ ਲਜਾਪਦਾ, ਕੁਰਾਹੇ ਪੈ ਗਈ ਸਾਡੀ ਕੌਮ, ਬਿਲਕੁਲ ਉਲਟ ਸਾਈਡ ਜਾ ਰਹੇ ਹਾਂ। ਜਿਹੜਾ ਰਾਹ ਗੁਰੂ ਸਾਹਿਬ ਨੇ ਦੱਸਿਆ ਸੀ, ਜਮਾਂ ਹੀ ਪੁੱਠੇ ਪਾਸੇ ਜਾ ਰਹੇ। ਇਹ ਬਿਲਕੁਲ ਪੁਜਾਰੀ ਵਾਲਾ ਰਾਹ ਹੈ, ਜਿਹੜਾ ਪੁਜਾਰੀ ਨੇ ਦਿੱਤਾ ਹੈ। ਗੁਰੂ ਨਾਨਕ ਦਾ ਦਿੱਤਾ ਰਾਹ ਇਹ ਨਹੀਂ ਹੈ, ਇਹ ਪੁਜਾਰੀ ਦਾ ਦਿੱਤਾ ਰਾਹ ਹੈ। ਇਹ ਪੁਜਾਰੀ ਦੀ ਸੋਚ ਤੇ ਪਹਿਰਾ ਦੇ ਰਿਹਾ। ਗੁਰੂ ਨਾਨਕ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਗੁਰੂ ਗੋਬਿੰਦ ਸਿੰਘ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਝੂਠ ਬੋਲਣਾ, ਅਸਲ ਚ ਪੁਜਾਰੀਆ ਤੇਰੀ ਸੋਚ ਤੇ ਅਸੀਂ ਪਹਿਰਾ ਦੇ ਰਹੇ ਹਾਂ, ਪੁਜਾਰੀਆ ਤੇਰੀ ਸੋਚ ਤੇ ਪਹਿਰਾ ਦੇ ਰਹੇ ਹਾਂ ਠੋਕ ਕੇ। ਜਿੱਦਾਂ ਤੂੰ ਕਹਿੰਦਾ ਸੀ ਉਵੇਂ ਕਰਦੇ ਹਾਂ। ਤੈਂ ਦਿਖਾਇਆ ਚੀਜ਼ਾਂ ਵੀ, ਆਹ ਦੇਖੋ ਆਹ ਦੇਖੋ, ਆਜੋ 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 ਲੋਕੋ, ਆਹ ਦੇਖੋ, ਇੱਥੇ ਆਜੋ, ਇੱਥੇ ਆਜੋ, ਇੱਥੇ ਆਜੋ, ਇਹ ਤੈਂ ਦਿਖਾਇਆ। ਇਹ ਗੁਰੂ ਨਾਨਕ ਦੀ ਸੋਚ ਨਹੀਂ ਹੋ ਸਕਦੀ, ਗੁਰੂ ਗ੍ਰੰਥ ਸਾਹਿਬ ਨਹੀਂ ਇੱਦਾਂ ਕਹਿੰਦੇ, ਇਹ ਟੋਟਲੀ ਰੋਂਗ ਹੈ। ਗਲਤ ਡਿਸੀਜਨ ਨੇ ਸਾਡੇ, ਗਲਤ ਜਾ ਰਹੇ। ਜਿੰਨਾ ਮਰਜ਼ੀ ਭੱਜ ਲਓ ਕਿਤੇ ਨਹੀਂ ਪਹੁੰਚੋਗੇ। ਅੱਗੇ ਮਿਲੇਗਾ ਤੁਹਾਨੂੰ ਪੁਜਾਰੀ ਵਾਲਾ ਰੱਬ, ਜਿਹੜਾ ਉਹਨੇ ਘੜਿਆ ਹੈ ਨਹੀਂ। ਇੱਕ ਉਹ ਜਿਹੜਾ ਤੇਰੇ ਚ ਸੀ, ਤੂੰ ਆਪਣੇ ਵਾਲੇ ਨੂੰ ਛੱਡ ਕੇ ਹਰ ਤਜ ਕਤ ਕਾਹੂਗੇ ਜਾਹੀ, ਉਹ ਬਿਸ਼ਰਮਾ ਕਿਹਦੇ ਸ਼ਰਮ ਨਹੀਂ ਆਉਂਦੀ। ਹੁਣ ਆ ਉਸ ਸ਼ਬਦ ਤੇ ਕਬੀਰ ਜੀ ਕਹਿੰਦੇ, ਕਹਿੰਦੇ ਤੂੰ ਬਾਹਰ ਜੁੜ ਗਿਆ ਕਿਸੇ ਚੀਜ਼ ਨਾਲ, ਰੇ ਜੀ ਨਲੱਜ ਮੇਰਿਆ ਬਿਸ਼ਰਮ ਮਨਾ, ਤੂੰ ਸ਼ਰਮ ਨਹੀਂ ਆਉਂਦੀ ਤੈਨੂੰ ਹਰ ਤਜ ਕਤ, ਰੇ ਜੀਨ ਲੱਜ ਲਾਜ ਤੋਂ ਹੈ ਨਾਹੀ, ਹਰ ਤਜ ਕਤ ਕਾਹੂਗੇ ਜਾਹੀ। ਹਰੀ ਨੂੰ ਛੱਡ ਕੇ ਕਿਉਂ ਕਿਤੇ ਫਿਰਨਾ, ਹਰੀ ਤੇ ਤੇਰੇ ਵਿੱਚ। ਜਾਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ, ਪਰਾਏ ਘਰ ਚ ਜਾਂਦਾ ਬੰਦਾ ਸੋਹਣਾ ਨਹੀਂ ਲੱਗਦਾ। ਆ ਜਿਹੜੀ ਸੋਚ ਹੈ, ਮੈਨੂੰ ਪਤਾ ਇਸ ਗੱਲ ਦਾ ਵੀ ਆਹ ਜਿਹੜੀਆਂ ਮੇਰੀਆਂ ਗੱਲਾਂ ਹੈ, ਜੇ ਮੈਨੂੰ ਸਿੱਧੇ ਸ਼ਬਦਾਂ ਵਿੱਚ ਕਹਿਤਾ ਵੀ ਮੇਰੀਆਂ ਇਹਨਾਂ ਗੱਲਾਂ ਨੇ ਮਰਵਾਉਣਾ ਮੈਨੂੰ, ਆਹ ਜਿਹੜੀਆਂ ਗੱਲਾਂ ਕਰਦਾ ਪਰ ਕਰਨੀਆਂ ਪੈਣਗੀਆਂ। ਗੁਰੂ ਗ੍ਰੰਥ ਸਾਹਿਬ ਇੱਦਾਂ ਹੀ ਕਹਿੰਦੇ ਆ, ਔਰ ਪ੍ਰੈਕਟੀਕਲ ਗੱਲ ਇਹੋ ਹੀ ਹੈ, ਲੌਜੀਕਲੀ ਗੱਲ ਇਹੋ ਹੀ ਹੈ, ਦਲੀਲ ਵਾਲੀ ਗੱਲ ਇਹੋ ਹੀ ਹੈ। ਅੱਜ ਮੰਨੋ ਨਾ ਮੰਨੋ, ਪਰ ਮੰਨਣੀ ਪੈਣੀ ਹੈ, ਇਹ ਇੱਦਾਂ ਹੀ ਹੈ। ਠਹਿਰ ਕੇ ਮੰਨੋ, 10 ਸਾਲ ਠਹਿਰ ਕੇ, 100 ਸਾਲ ਠਹਿਰ ਕੇ ਮੰਨਿਓ, ਪਰ ਇਹੋ ਹੀ ਹੈ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬਾਹਰ ਨਹੀਂ ਆਉਣ ਦਿੱਤੀ। ਕਹਿੰਦੇ ਬੋਧੀ ਖਤਮ ਕਰਤੇ ਭਾਰਤ ਵਿੱਚੋਂ, ਸਿੱਖ ਕਿੱਥੇ ਰਹਿ ਗਏ? ਸਿੱਖ ਸੋਚ ਮਰੀ ਨਹੀਂ। ਅਸੀਂ ਕਹਿੰਦੇ ਇਹਨਾਂ ਨੇ ਸਿੱਖ ਤੇ ਹੈਗੇ ਨੇ, ਸਿੱਖ ਤੇ ਵੱਧ ਫੁੱਲ ਰਹੇ ਨੇ, ਸਿੱਖ ਸੋਚ ਨਹੀਂ ਵੱਧ ਰਹੀ, ਪੁਜਾਰੀ ਦੀ ਸੋਚ ਵੱਧ ਰਹੀ ਹੈ। ਸਿੱਖ ਨਹੀਂ ਵੱਧ ਰਹੇ, ਪੁਜਾਰੀ ਵੱਧ ਰਹੇ ਹੈ। ਪੁਜਾਰੀ ਦੀ ਸੋਚ ਵੱਧ ਫੁੱਲ ਰਹੀ ਹੈ। ਕੋਈ ਖਤਰਾ ਨਹੀਂ ਭਾਰਤ ਵਿੱਚ, ਜਿੰਨੀ ਮਰਜ਼ੀ ਵਧਾ ਲਓ, ਇਹ ਪੁਜਾਰੀ ਦੀ ਸੋਚ। ਗੁਰੂ ਗ੍ਰੰਥ ਸਾਹਿਬ, ਜੇ ਗੁਰੂ ਨਾਨਕ ਦੀ ਸੋਚ ਹੁੰਦੀ ਤਵੀਆਂ ਤੇ ਬੈਠਦੇ, ਨੀਹਾਂ 'ਚ ਚਿਣਦੇ ਅਗਲੇ, ਫਿਰ ਬੰਦ ਬੰਦ ਕੱਟਦੇ, ਫਿਰ ਖੋਪਰ ਲਾਉਂਦੇ, ਚਰਖਣੀਆਂ ਤੇ ਚਾੜਦੇ, ਦੇਗਾਂ 'ਚ ਕਾੜਦੇ, ਫਿਰ ਨਹੀਂ ਸ਼ਾਂਤੀ ਆ ਸਕਦੀ। ਆ ਸੋਚ, ਇਹ ਤੇ ਜ਼ਮਾਨਾ ਪੜ੍ਹਿਆ ਲਿਖਿਆ ਦਾ, ਸੋਸ਼ਲ ਮੀਡੀਆ ਮਾੜਾ ਮੋਟਾ ਗੱਲ ਪਹੁੰਚਦੀ ਹੈ, ਨਹੀਂ ਤੇ ਇੰਨਾ ਚਿਰ ਬਾਹਰ ਆਉਣ ਦਿੰਦੇ? ਤੁਸੀਂ ਗੱਲ ਇੱਕ ਜਗ੍ਹਾ ਕਰ ਲਓ, ਖਤਮ ਕਰ ਦੇਣਗੇ। ਪੁਜਾਰੀ ਢਾਂਚਾ ਬੜਾ ਵੱਡਾ ਮਜ਼ਬੂਤ ਢਾਂਚਾ ਹੈ, ਬਹੁਤ ਤਕੜਾ, ਸਰਕਾਰਾਂ ਤੋਂ ਵੀ ਉੱਪਰ ਹੈ ਪੁਜਾਰੀ ਢਾਂਚਾ। ਇਹ ਨਹੀਂ ਕਦੇ ਖਤਮ ਹੋ ਸਕਦਾ। ਜੇ ਕਹੋਗੇ ਕੰਡੇ ਖਤਮ ਹੋ ਜਾਣਗੇ, ਕੰਡੇ ਖਤਮ ਨਹੀਂ ਹੋਣੇ, ਤੈਨੂੰ ਜੁੱਤੀ ਪਾਉਣੀ ਪਊਗੀ, ਤੂੰ ਜੁੱਤੀ ਪਾ ਲੈ। ਤਾਂ ਸਟੇਜ ਤੇ ਬੇਨਤੀ ਕਰਦਾ ਵੀ ਕੁਛ ਤੇ ਜੁੱਤੀ ਪਾ ਲਓ, ਬਚ ਜਾਓ ਇਹਨਾਂ ਟਾਂਚਿਆਂ ਤੋਂ। ਗਲਤ ਹੈ ਟਾਂਚਾ, ਪੁਜਾਰੀ ਦਾ ਟਾਂਚਾ ਹੈ। ਪੁਜਾਰੀ ਨੇ ਇੱਕ 33 ਕਿਸੇ ਨੇ 33 ਕਰੋੜ ਦੇਵਤੇ ਰਚੇ ਹੈ, ਕਿਸੇ ਨੇ 3 ਰੱਬ ਕਹੇ ਹੈ, ਕਿਸੇ ਨੇ 1 ਕਹਿ ਦਿੱਤਾ। ਪਰ ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਇੱਕ ਰੱਬ ਹੈ, ਇੱਕ ਐਨਰਜੀ ਹੈ, ਉਹ ਤੇਰੇ ਵਿੱਚ ਹੈ। ਦੁਨੀਆ 'ਚ ਪੜ੍ਹੇ ਲਿਖਿਓ ਆ ਗੱਲ ਦਾ ਸਾਇੰਟਿਸਟ ਵੀ ਕੋਈ ਕੱਟ ਕੇ ਵਿਖਾਵੇ, ਯੂਨੀਵਰਸਲ ਐਨਰਜੀ ਸਾਰੇ ਪਾਸੇ ਫੈਲੀ ਹੋਈ ਹੈ, ਇਹ ਤੇ ਉਹ ਵੀ ਮੰਨਦੇ ਹੈ। ਇਸ ਰੱਬ ਤੋਂ ਕੋਈ ਮੁਨਕਰ ਹੋ ਕੇ ਵਿਖਾਵੇ, ਨਾਸਤਕ ਹੋ ਕੇ ਵਿਖਾਵੇ, ਕਵੇ ਮੈਂ ਕਾਮਰੇਡ ਹਾਂ, ਇਹ ਸੋਚ ਤੋਂ ਕੋਈ ਨਹੀਂ ਦੂਰ ਜਾ ਸਕਦਾ। ਪੁਜਾਰੀ ਵਾਲੇ ਤੋਂ ਬੰਦਾ, ਪੁਜਾਰੀ ਵਾਲੇ ਤਾਂ ਮੈਨੂੰ ਕਹਿ ਦਿਓ, ਮੈਨੂੰ ਰੱਬ ਮੈਨੂੰ ਕਵੇ ਪੁਜਾਰੀ ਵੀ ਏਦਾਂ, ਮੈਂ ਕਹੂੰਗਾ ਮੈਨੂੰ ਨਾਸਤਕ ਕਹੇ, ਅਸੀਂ ਨਹੀਂ ਮੰਨਦੇ। ਅਸੀਂ ਨਾਸਤਕ ਤੇ ਨਾਸਤਕ ਹੀ ਸਹੀ, ਅਸੀਂ ਰੱਬ ਏਦਾਂ ਨਹੀਂ ਮੰਨਦੇ। ਅਸੀਂ ਤਾਂ ਸਾਰਿਆਂ 'ਚ ਵਸਿਆ ਮੰਨਦੇ, ਸਾਡੇ 'ਚ ਰੱਬ ਹੈ, ਸਾਡੇ ਤੋਂ ਵੱਖਰਾ ਨਹੀਂ ਕਿਤੇ, ਅਲੱਗ ਨਹੀਂ ਕਿਤੇ, ਵੱਖਰਾ ਨਹੀਂ ਮੰਨਦੇ। ਉਹ ਸਹਿ ਭੰਗ ਹੈ, ਆਪਣੇ ਆਪ ਬਣਿਆ ਹੈ, ਆਪੀ ਨੇ ਆਪ ਸਾਜਿਓ, ਉਹਨੇ ਆਪਣੇ ਆਪ ਨੂੰ ਆਪ ਬਣਾਇਆ। ਉਹੀ ਇੱਕ ਐਨਰਜੀ, ਜਿਹੜੇ ਆ ਬੱਚੇ ਪੜ੍ਹੇ ਲਿਖੇ ਹੋ ਬਿਗ ਬੈਂਗ ਥਿਊਰੀ ਪੜ੍ਹਦੇ ਹੋ, ਪੜ੍ਹੀ ਹੈ ਨਾ ਤੁਸੀਂ, ਬਿਗ ਬੈਂਗ ਥਿਊਰੀ ਹੈ ਜਿਹੜੀ, ਇੱਕ ਐਨਰਜੀ ਇੱਕ ਬਲਾਸਟ ਹੋਇਆ, ਆਪਣੇ ਆਪ ਸਾਰਾ ਕੁਝ ਬਣਿਆ, ਸਹਿ ਭੰਗ ਦਾ ਅਰਥ ਹੋਈ ਆਪਣੇ ਆਪ ਬਣਿਆ, ਅੱਗੇ 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 ਸਾਰਾ ਕੁਝ ਆਪੇ ਬਣੀ ਜਾਂਦਾ। ਤਾਂ ਕਰਕੇ ਚਲੋ ਆਪਾਂ ਹੁਣ ਅੱਗੇ ਤਾਂ ਜਾਈਏ, ਆ ਸ਼ਬਦ ਕਬੀਰ ਸਾਹਿਬ ਜੀ ਦਾ ਧਿਆਨ ਨਾਲ ਸੁਣਿਓ। ਕਹਿੰਦੇ ਤੂੰ ਕਹਿੰਦਾ ਅੱਲਾ ਇੱਥੇ ਰਹਿੰਦਾ, ਕੋਈ ਕਹਿੰਦਾ ਮੰਦਰ 'ਚ ਰਹਿੰਦਾ, ਬਾਕੀ ਦੁਨੀਆ ਕਿਵੇਂ ਆ ਫਿਰ, ਬਾਕੀ ਦੁਨੀਆ ਕਿਵੇਂ ਚੱਲਦੀ ਹੈ? ਅੱਗੇ ਸੁਣੋ,
ਅੱਲਾ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮਿਹਰਾ ਮਤ ਸਾਈ।
ਉਹ ਅੱਲਾ ਰਾਮ ਜਿਹੜਾ ਅਸਲ ਵਿੱਚ ਇੱਕ ਨਿਜਮ ਦੇ ਰੂਪ ਵਿੱਚ ਸਾਰੇ ਪਾਸੇ ਹੈ, ਮੈਂ ਤੇ ਉਹਦੀ ਕਿਰਪਾ ਮੰਗਦਾ, ਮੈਂ ਨਿਜਮ ਦੇ ਮੁਤਾਬਕ ਚੱਲਣਾ ਚਾਹੁੰਦਾ, ਮੈਂ ਇਹਨਾਂ ਦਾ ਜਿਹੜਾ ਢਾਂਚਾ ਇਹਨੂੰ ਨਹੀਂ ਮੰਨਦਾ, ਜਿਹੜਾ ਉਹ ਹੈ ਉਹਨੂੰ ਮੈਂ ਸਮਝਦਾ, ਉਹਨੂੰ ਮੈਂ ਮੰਨਦਾ। ਅੱਗੇ
ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾ ਮੁਕਾਮਾ।
ਕਹਿੰਦੇ ਹੱਦ ਹੋ ਗਈ ਇਹਨਾਂ ਨੇ ਤੇ ਦਿਸ਼ਾਵਾਂ ਵੀ ਮੰਨ ਲਈਆਂ। ਕਬੀਰ ਜੀ ਕਹਿੰਦੇ ਆ ਇਹਦੇ ਜਗ੍ਹਾ ਵੀ ਇੱਕ ਕਹੀ ਜਾਂਦਾ, ਦੱਖਣ ਕੰਨੀ ਹਰੀ ਹੈ, ਪੱਛਮ ਕੰਨੀ ਅੱਲਾ ਹੈ। ਕਹਿੰਦੇ ਇਹਨਾਂ ਨੇ ਥਾਂ ਵੀ ਜਗ੍ਹਾ ਇਹ ਪੱਛਮ ਤੇ ਦੱਖਣ ਵੀ ਮੱਲੀ ਫਿਰਦੇ ਨੇ, ਇੱਧਰ ਨੂੰ ਰੱਬ ਹੈ, ਇੱਧਰ ਨੂੰ ਰੱਬ ਹੈ, ਕੋਈ ਇੱਧਰ ਨੂੰ ਮੱਥਾ ਟੇਕਦਾ, ਕੋਈ ਇੱਧਰ ਨੂੰ ਟੇਕਦਾ, ਕੋਈ ਜਗਨਨਾਥਪੁਰੀ ਚੱਲਿਆ, ਕੋਈ ਮੱਕੇ ਚੱਲਿਆ। ਕਹਿੰਦੇ ਇਹਨਾਂ ਨੇ ਤੇ ਦਿਸ਼ਾਵਾਂ ਵੀ ਮੰਨ ਲਈਆਂ, ਆਪਣੀ ਆਪਣੀ ਸਾਈਡ ਮੰਨ ਕੇ ਬੈਠੇ ਹੈ, ਇੱਧਰ ਨੂੰ ਕੋਈ ਇੱਧਰ ਨੂੰ। ਹਾਂਜੀ,
ਦਿਲ ਮਹਿ ਖੋਜ ਦਿਲੈ ਦਿਲ ਖੋਜੋ ਹੋ, ਇਹੀ ਠੌਰ ਮੁਕਾਮਾ।
ਕਹਿੰਦੇ ਦਿਲ ਚ ਖੋਜ, ਰੱਬ ਦਾ ਮੁਕਾਮ ਕਿੱਥੇ ਹੈ, ਠੌਰ ਕਿੱਥੇ ਹੈ, ਤੇਰਾ ਦਿਲ। ਦਿਲ ਮਤਲਬ ਦਿਲ ਕਿੱਥੇ ਹੁੰਦਾ ਹੈ, ਬੰਦੇ ਦੇ ਅੰਦਰ, ਬੰਦੇ ਦੇ ਅੰਦਰ। ਦਿਲ ਕਹਿਣ ਦਾ ਮਤਲਬ ਦਿਲ ਤੇ ਯਾਰ ਟੁਕੜਾ ਹੈ ਇੱਕ ਮਾਸ ਦਾ, ਜਦੋਂ ਗੁਰਬਾਣੀ 'ਚ ਦਿਲ ਕਿਹਾ ਜਾਂਦਾ ਹੈ ਇਹਦਾ ਮਤਲਬ ਅੰਦਰ। ਜਿੱਦਾਂ ਆਪਾਂ ਇਹ ਪੜ੍ਹਦੇ ਹਾਂ ਵੀ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਦਿਲੋਂ ਪਿਆਰ, ਹੁਣ ਦਿਲ ਪਿਆਰ ਕਰਦਾ ਮਤਲਬ ਅੰਦਰੋਂ, ਦਿਲੋਂ ਮਤਲਬ ਅੰਦਰੋਂ, ਅੰਦਰੋਂ ਪਿਆਰ, ਫਾਰਮੈਲਿਟੀ ਨਹੀਂ, ਜੀਵ ਤੋਂ ਨਹੀਂ, ਦਿਖਾਵਾ ਨਹੀਂ, ਅੰਦਰੋਂ ਪਿਆਰ ਕਰ, ਦਿਲੋਂ, ਦਿਲੋਂ। ਜਿੱਥੇ ਦਿਲੋਂ ਕਿਹਾ ਜਾਂਦਾ ਇਹਦਾ ਮਤਲਬ ਅੰਦਰੋਂ। ਤੇ ਰੱਬ ਦਾ ਠੌਰ ਕਿਹੜਾ ਫਿਰ ਸੁਣਿਓ, ਉਹ ਤੇਰੇ ਦਿਲ 'ਚ ਖੋਜ, ਅੰਦਰ ਖੋਜ, ਪੜੋ ਪੜੋ।
ਦਿਲ ਮਹਿ ਖੋਜ ਦਿਲੈ ਦਿਲ ਖੋਜੋ ਹੋ, ਇਹੀ ਠੌਰ ਮੁਕਾਮਾ।
ਕਹਿੰਦੇ ਇਹੀ ਥਾਂ ਹੈ ਅਸਲੀ, ਦਿਲ ਵਿੱਚ ਖੋਜ, ਆਪਣੇ ਆਪ 'ਚੋਂ ਲੱਭ, ਤੈਨੂੰ ਬਾਹਰ ਨਹੀਂ ਲੱਭਣਾ, ਤੈਨੂੰ ਲੱਭੂ ਆਪਣੇ ਆਪ ਵਿੱਚ। ਕਿਉਂ ਬਾਰ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ ਬੋਪ ਮਦ ਜਿਉ ਬਾਸ ਬਸ ਮੁਕਰ ਮੈਂ ਜੈਸੇ ਤੈਸੇ ਹੀ ਹਰ ਘਟ ਹੀ ਖੋਜੋ ਆਪਣੇ ਅੰਦਰ ਲੱਭ ਬਾਹਰ ਨਾ ਲੱਭੀ ਉਹ ਤੇ ਤੇਰੇ ਵਿੱਚ ਵਸਦਾ ਤੂੰ ਤੁਰ ਪਿਆ ਬਾਹਰ ਲੱਭਣ ਤੂੰ ਫਿਰਦਾ ਬਾਹਰ ਭਾਲਦਾ ਜਿਵੇਂ ਵਾਸ਼ਨਾ ਫੁੱਲਾਂ ਚ ਰਹਿੰਦੀ ਏ ਪੋਪ ਮਦ ਜਿਉਂ ਵਾਸ ਬਸਤ ਹੈ ਉਹ ਸੁਗੰਧੀ ਉਹਦੇ ਵਿੱਚ ਮਦ ਵਿੱਚ ਉਹਦੇ ਫੁੱਲ ਦੇ ਵਿੱਚ ਜਿਵੇਂ ਸੁਗੰਧੀ ਰਹਿੰਦੀ ਹੈ ਏਦਾਂ ਹੀ ਤੇਰੇ ਵਿੱਚ ਬੈਠੇ ਤੇਰੀ ਉਹ ਐਨਰਜੀ ਚੱਲੀ ਉਹ ਚੱਲੀ ਤੂੰ ਤਾਂ ਰਿਹਾ ਉਹ ਤੇਰੇ ਵਿੱਚ ਹੈ ਨਿਜਮ ਦੇ ਰੂਪ ਵਿੱਚ ਇੱਕ ਨਿਜਮ ਹੀ ਹੈ ਜਿਹੜਾ ਬਲੱਡ ਸਰਕੂਲੇਸ਼ਨ ਆਪੇ ਹੀ ਚੱਲੀ ਜਾਂਦਾ ਕਿਡਨੀਆਂ ਆਪੇ ਕੰਮ ਕਰੀ ਜਾਂਦੀਆਂ ਇੱਕ ਨਿਜਮ ਹੈ ਨਿਜਮ ਇੱਕ ਲੋ ਉਹਦੇ ਰੂਪ ਵਿੱਚ ਤੇਰੇ ਅੰਦਰ ਹੀ ਬੈਠਾ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਸਾਰੇ ਬੋਲੋ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ
ਪੜੋ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਜੀ ਜਿਵੇਂ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਰੱਬ ਤੇਰੇ ਅੰਦਰ ਵਸੇ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ
ਜਿਵੇਂ ਵਾਸ਼ਨਾ ਵਿੱਚ ਗੱਜ ਕੇ
ਤੇਰੇ ਅੰਦਰ ਵਸੇ ਮੇਰੇ ਪਿਆਰੇ ਰੱਬ ਤੇਰੇ ਅੰਦਰ ਵਸੇ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਰੱਬ ਤੇਰੇ ਅੰਦਰ ਵਸੇ ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ
ਜਿਵੇਂ ਵਾਸ਼ਨਾ ਰੱਬ ਤੇਰੇ ਹੋ ਜਿਵੇਂ ਜਿਵੇਂ ਵਾਸ਼ਨਾ ਫੁੱਲਾਂ ਚ ਰਹਿੰਦੀ ਹੈ ਏਦਾਂ ਹੀ ਕਹਿੰਦੇ ਰੱਬ ਤੇਰੇ ਵਿੱਚ ਰਹਿੰਦਾ ਤੇ ਲੱਭ ਲੈ ਜੋ ਲੱਭਣਾ ਜੋ ਪ੍ਰਾਪਤ ਕਰਨਾ ਹੈ ਉਹ ਪ੍ਰਾਪਤ ਕਰ ਲੈ ਅੰਦਰ ਹੀ ਹੈ ਬਾਹਰ ਨਹੀਂ ਕਿਤੇ ਉਹਦਾ ਮੁਕਾਮ ਉਹਦਾ ਥਾਂ ਜਿਹੜਾ ਹੈ ਉਹ ਸਾਡੇ ਅੰਦਰ ਹੈ ਬਸ ਜੋ ਪ੍ਰਾਪਤ ਹੋਣਾ ਆਪਣੇ
ਕਿੱਥੋਂ ਹੋਣਾ? ਅੰਦਰੋਂ। ਜੋ ਪ੍ਰਾਪਤ ਹੋਣਾ ਕਿੱਥੋਂ ਹੋਣਾ ਜੀ? ਅੰਦਰੋਂ। ਜਿਹਨੇ ਪ੍ਰਾਪਤ ਕੀਤਾ ਕਿੱਥੋਂ ਕੀਤਾ? ਅੰਦਰੋਂ। ਇਹ ਫੈਸਲੇ 12-12 ਦੇ ਤੇ 2-2 ਦੇ ਫੈਸਲੇ ਕਿੱਥੋਂ ਆਏ? ਬੰਦੇ ਦੇ ਅੰਦਰੋਂ। ਅਮਰੀਕਾ ਸੋਹਣਾ ਬਣਾਉਣਾ, ਇਹ ਉੱਥੋਂ ਦੇ ਲੋਕਾਂ ਦੇ ਫੈਸਲਾ ਕਿੱਥੋਂ ਆਇਆ? ਅੰਦਰੋਂ। ਤੇ ਸਾਡੇ ਫੈਸਲਾ ਕਦੋਂ ਆਊ, ਕਿੱਥੋਂ ਆਊ? ਅੰਦਰੋਂ। ਸੋਹਣਾ ਨਹੀਂ ਬਣਿਆ ਇਹਦਾ ਮਤਲਬ ਅੰਦਰੋਂ ਅਸੀਂ ਫੈਸਲਾ ਹੀ ਨਹੀਂ ਲਿਆ। ਅਸੀਂ ਇੰਡੀਆ ਨੂੰ ਵਧੀਆ ਬਣਾਉਣਾ ਹੀ ਨਹੀਂ ਚਾਹੁੰਦੇ, ਇਹੋ ਜਿਹੇ ਠੀਕ ਹੈ। ਇਹ ਸਾਡਾ ਹੀ ਫੈਸਲਾ ਹੈ, ਬਾਹਰਲਿਆਂ ਨੇ ਫੈਸਲਾ ਕਰ ਲਿਆ। ਸਭ ਕੁਛ ਅੰਦਰ ਸੀ, ਬਾਹਰਲਿਆਂ ਨੂੰ ਕੋਈ ਦੋ ਦੋ ਦਿਮਾਗ ਨਹੀਂ ਲੱਗੇ, ਚਾਰ ਚਾਰ ਨਹੀਂ ਲੱਗੇ, ਇਹੋ ਜਿਹੇ ਹੀ ਨੇ ਉਹ ਵੀ, ਬਸ ਵਰਤਦੇ ਹੈ ਅੰਦਰੋਂ ਸਟਰੋਂਗ ਹੋ ਕੇ। ਉਹ ਬਾਹਰ ਕਿਸੇ ਚੀਜ਼ ਨਾਲ ਘੱਟ ਜੁੜੇ ਆ, ਸਾਡੇ ਵਾਲੇ ਬਾਹਰ ਜੁੜੇ ਆ, ਉਹ ਬਾਹਰ ਘੱਟ ਜੁੜੇ ਆ। ਜਿਹੜੀਆਂ ਕੰਟਰੀਆਂ ਬਾਹਰ ਨਹੀਂ ਜੁੜੀਆਂ ਤਰੱਕੀ ਜ਼ਿਆਦਾ ਕਰ ਰਹੀਆਂ, ਜਿਹੜੀਆਂ ਕੰਟਰੀਆਂ ਬਾਹਰ ਕਿਸੇ ਚੀਜ਼ ਨਾਲ ਨਹੀਂ ਜੁੜੀਆਂ, ਕਹਿੰਦੇ ਬੰਦੇ ਨੂੰ ਸਭ ਕੁਝ ਕਰਨਾ ਪੈਣਾ, ਉਹ ਕੰਟਰੀਆਂ ਤਰੱਕੀ ਜ਼ਿਆਦਾ ਕਰ ਰਹੀਆਂ, ਡਿਵੈਲਪਮੈਂਟ ਜ਼ਿਆਦਾ ਉੱਥੇ, ਟੈਕਨੋਲੋਜੀ ਜ਼ਿਆਦਾ ਹੈ, ਕਿਉਂਕਿ ਬੰਦਿਆਂ ਦੀਆਂ ਲੱਤਾਂ ਦੇ ਭਾਰ ਪਿਆ ਹੋਇਆ। ਕਹਿੰਦੇ ਜੋ ਕਰਨਾ ਅਸੀਂ ਕਰਨਾ, ਕਰਨਾ ਸਾਨੂੰ ਪੈਣਾ ਹੈ, ਤਾਂ ਕਰਕੇ ਮਿਹਨਤ ਡਬਲ ਕਰਦੇ ਆ, ਜ਼ਿਆਦਾ ਮਿਹਨਤ ਕਰਦੇ ਆ, ਜਦੋਂ ਕਰਨਾ ਹੀ ਸਾਨੂੰ ਪੈਣਾ। ਫਿਰ ਸੁਣ ਲਓ ਦੁਬਾਰਾ ਪੰਕਤੀਆਂ, ਦੋਵੇਂ ਇਕੱਠੀਆਂ ਪੜੋ।
ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾ ਮੁਕਾਮਾ।
ਹੁਣ ਇਹਦੇ ਵਿੱਚ ਕੋਈ ਲੌਜਿਕ ਨਹੀਂ ਸੀ, ਇਹਦੇ ਵਿੱਚ ਕੋਈ ਦਲੀਲ ਨਹੀਂ ਸੀ, ਇਹ ਗੱਲ ਪ੍ਰੈਕਟੀਕਲ ਨਹੀਂ ਸੀ। ਤੇ ਆਹ ਜਿਹੜੀ ਗੱਲ ਅਗਲੀ, ਇਹ ਪ੍ਰੈਕਟੀਕਲ ਹੈ, ਇਹ ਲਾਗੂ, ਇਹ 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 ਮਨ ਵੀ ਲੱਗਦੀ ਹੈ, ਇਹਦੇ 'ਚ ਸੈਂਸ ਬਣਦੀ ਹੈ, ਸੈਂਸ ਬਣਦੀ ਹੈ, ਇਹ ਲੌਜੀਕਲੀ ਹੈ। ਇਹ ਤੋਂ ਕੋਈ ਸਾਇੰਟਿਸਟ ਵੀ ਨਹੀਂ ਮੁਕਰ ਸਕਦਾ, ਕੋਈ ਵਿਗਿਆਨੀ ਨਹੀਂ ਮੁਕਰ ਸਕਦਾ, ਕੋਈ ਪੜ੍ਹਿਆ ਲਿਖਿਆ ਕੋਈ ਮੁਕਰ ਨਹੀਂ ਸਕਦਾ। ਆ ਜਿਹੜੀ ਪਹਿਲੀ ਵਾਲੀ ਗੱਲ ਹੈ ਵੀ ਇੱਧਰ ਨੂੰ ਰਹਿੰਦਾ, ਉਹ ਕਹਿੰਦੇ ਬਾਕੀ ਫਿਰ ਜੇ ਐ ਨੂੰ ਰੱਬ ਹੈ, ਐ ਨੂੰ ਰੱਬ ਐ ਹੁੰਦਾ ਅੱਲਾ ਕਿਤੇ। ਪਰ ਜਿਹੜੀ ਆਹ ਅਗਲੀ ਪੰਕਤੀ ਆਊ, ਇਹਦੇ ਤੇ ਸੈਂਸ ਬਣਦੀ ਹੈ ਵੀ ਗੱਲ ਮਨ ਨੂੰ ਲੱਗਦੀ ਹੈ, ਜਚਦੀ ਹੈ, ਪ੍ਰੈਕਟੀਕਲ ਗੱਲ ਹੈ। ਹਾਂਜੀ,
ਦਿਲ ਮਹਿ ਖੋਜ ਦਿਲੈ ਦਿਲ ਖੋਜੋ ਇਹੀ ਠਾਰ ਮੁਕਾਮਾ।
ਅੰਦਰ ਹੀ ਹੈ ਤੇਰੇ ਅੰਦਰ, ਅਸੀਂ ਤੇ ਅੰਦਰ ਕਦੇ ਵੇਖਿਆ ਵੀ ਨਹੀਂ, ਵੜ ਕੇ ਵੀ ਕਿਡਨੀਆਂ ਕਿਵੇਂ ਬਲੱਡ ਸਾਫ ਕਰੀ ਜਾਂਦੀਆਂ, ਹਾਰਟ ਕਿਵੇਂ ਕੰਮ ਕਰੀ ਜਾਂਦਾ, ਕਦੇ ਦਰਸ਼ਨ ਕੀਤੇ? ਇੱਥੇ ਹੀ ਹੈ ਸਾਰਾ ਕੁਝ, ਬਾਹਰ ਹੀ ਵੇਖਿਆ, ਅੰਦਰ ਵਾਲਾ ਹੈ ਅੰਦਰ ਕੁਛ ਤੇ ਆਪੇ ਹੀ ਚਲਾਈ ਜਾਂਦਾ ਹੈ, ਕੋ ਸਤਿਨਾ ਚਲਾਈ ਜਾਂਦਾ ਆਪੇ, ਕਿੱਡਾ ਜੁਗਾੜ ਫਿੱਟ ਕਰੀ ਬੈਠਾ। ਉਹ ਇੱਕ ਸਿਸਟਮ ਹੈ, ਇੱਕ ਨਿਯਮ ਹੈ, ਲੋ ਬਣਿਆ ਨਿਯਮ, ਪੰਜਾਬੀ ਚ ਸਿੱਧਾ ਕੋ ਨੇਮ, ਨੇਮ ਨੂੰ ਗੁਰਬਾਣੀ ਚ ਨਾਮ ਵੀ ਕਿਹਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇੱਕ ਨਿਯਮ ਨੇ, ਇੱਕ ਲੋ ਨੇ ਬਣਾਇਆ ਸਾਰਾ, ਐਗਜ਼ਿਸਟੈਂਸ ਹੈ, ਹੋਂਦ ਹੈ, ਉਹਦੇ ਤੋਂ ਬਣਿਆ ਸਾਰਾ ਕੁਝ। ਨੇਮ ਨੂੰ ਨਾਮ ਵੀ ਕਿਹਾ ਜਾ ਸਕਦਾ, ਨੇਮ ਨਿਯਮ ਨਾਮ। ਹਾਂਜੀ,
ਬ੍ਰਾਹਮਣ ਗਿਆਸ ਕਰੇ ਚੌਬੀਸਾ ਕਾਜੀ ਮਹਿ ਰਮਜਾਨਾ।
ਕਹਿੰਦੇ ਉਹ 40 ਵਰਤ ਰੱਖਦਾ, 40 ਅਕਾਦਸੀਆਂ ਦੇ ਵਰਤ ਰੱਖਦੇ ਨੇ ਹਿੰਦੂ, ਤੇ ਮੁਸਲਮਾਨ ਰਮਜ਼ਾਨ ਦੇ ਮਹੀਨੇ ਦੇ ਵਿੱਚ ਮਹੀਨਾ ਮਹੀਨਾ ਕਹਿੰਦੇ ਵਰਤ ਰੱਖਦੇ ਨੇ, ਵਰਤ ਰੱਖਦੇ ਨੇ ਜੀ, ਮੁਸਲਮਾਨ ਵੀ ਰਮਜ਼ਾਨ ਦੇ ਮਹੀਨੇ ਵਿੱਚ, ਤੇ ਹਿੰਦੂ ਅਕਾਦਸੀਆਂ ਦੇ 24 ਵਰਤ ਰੱਖਦੇ ਹੈ, ਹਿੰਦੂ ਵੀ ਰੱਖਦੇ। ਅੱਗੇ
11 ਮਾਸ ਪਾਸ ਕੈ ਰੱਖੇ ਏਕੈ ਮਾਹੇ ਨਿਧਾਨਾ।
ਕਹਿੰਦੇ ਇੱਕ ਚ ਹੀ ਸਾਰਾ ਕੁਝ ਭਾਲਦੇ ਆ, ਬਾਕੀ ਦੇ 11 ਮਹੀਨੇ ਦੇ ਪਰੇ ਰੱਖ ਦਿੰਦੇ। ਬਾਕੀ ਦੇ 11 ਮਹੀਨੇ ਕੀ ਕੀਤਾ? ਇੱਕ ਮਹੀਨੇ ਤੁਸੀਂ ਖਾਧਾ ਨਹੀਂ, ਬਾਕੀ ਕੈਸੇ ਕੈਸੇ ਸਵਾਲ ਨੇ ਵੇਖੋ। ਬਾਕੀ ਇੱਕ ਮਹੀਨੇ ਚ ਹੀ ਸਾਰਾ ਕੁਝ ਭਾਲਦੇ ਆ ਵੀ ਰੱਬ ਕਿਤੇ ਇੱਕ ਮਹੀਨੇ ਖੁਸ਼ ਹੁੰਦਾ, ਬਾਕੀ ਬਈ ਸਾਰਾ ਸਾਲ ਭੁੱਖੇ ਰਹਿਣ ਨਾਲ ਕਿਆ ਹੋਣਾ ਸੀ? ਇੱਦਾਂ ਨਹੀਂ ਕੋਈ ਗੱਲ ਬਣਦੀ। ਹਾਂ, ਰੀਜਨਿੰਗ ਜੇ ਰੀਜਨਿੰਗ ਸਹੀ ਦਿਓ, ਇਸ ਟੌਪਿਕ ਤੇ ਆਪਾਂ ਗੱਲ ਕਰਾਂਗੇ, ਮਾੜਾ ਕੁਛ ਨਹੀਂ, ਪਰ ਰੀਜਨਿੰਗ ਜਿਹੜੀ ਹੈ ਸਹੀ ਦਿਓ, ਰੀਜਨ ਜਿਹੜਾ ਦੱਸਣਾ ਉਹਦੇ ਪਿੱਛੇ ਲੌਜਿਕ ਜਿਹੜਾ ਉਹ ਸਹੀ ਦਿਓ। ਤੁਸੀਂ ਕਹੋ ਭੁੱਖੇ ਰਹਿਣ ਦੇ ਨਾਲ ਸਿਹਤ ਤੰਦਰੁਸਤ ਹੁੰਦੀ ਹੈ, ਸਾਰਾ ਦਿਨ ਪਾਣੀ ਪੀ ਵੀ ਚੱਲੋ, ਪਾਣੀ ਪੀ ਵੀ ਚੱਲੋ, ਖਾਣਾ ਨਾ ਖਾਓ, ਤੰਦਰੁਸਤ ਹੋ ਜਾਂਦੇ ਆ, ਇਹ ਰੀਜਨ ਦਿਓ ਤੇ ਰੱਖੋ ਵਰਤ, ਕੋਈ ਮਾੜਾ ਨਹੀਂ।
ਪਰ ਰੱਬ ਖੁਸ਼ ਹੁੰਦਾ ਹੈ ਜਾਂ ਰੱਬ ਦੀ ਕੋਈ ਖਾਸ ਕਿਰਪਾ ਹੁੰਦੀ ਹੈ ਇਹ ਗੱਲਾਂ ਨਾ ਕਰੋ ਇੱਥੇ ਬੜੀ ਦੁਨੀਆ ਭੁੱਖੀ ਹੋਈ ਤੁਰੀ ਫਿਰਦੀ ਹੈ ਅੱਗੋ ਸਤਨਾਮ ਬੜੀ ਦੁਨੀਆ ਭੁੱਖੀ ਤੁਰੀ ਫਿਰਦੀ ਹੈ ਜਿਨ੍ਹਾਂ ਨੂੰ ਰੋਟੀ ਮਿਲਦੀ ਹੋਈ 24 ਘੰਟਿਆਂ ਬਾਅਦ ਹੈ ਕਈ ਬੰਦੇ ਦੋ ਦੋ ਦਿਨ ਬਾਅਦ ਰੋਟੀ ਖਾਂਦੇ ਹੈ ਏਦਾਂ ਦੀਆਂ ਰੀਜਨਿੰਗ ਜਿਹੜੀ ਦੇਣੀ ਹੈ ਨਾ ਉਹਦੇ ਪਿੱਛੇ ਜਿਹੜਾ ਕਾਰਨ ਦੱਸਣਾ ਰੀਜਨਿੰਗ ਮਤਲਬ ਕਾਰਨ ਕੀ ਕਾਰਨ ਹੈ ਬਈ ਤੇਰਾ ਆਪਾਂ ਇਸ ਟੌਪਿਕ ਤੇ ਕੱਲ ਗੱਲ ਕਰਾਂਗੇ ਪੰਜ ਚਾਰ ਗੱਲਾਂ ਇਸ ਵਿਸ਼ੇ ਤੇ ਕਰਨ ਵਾਲੀਆਂ ਵੀ ਕਾਰਨ ਸਹੀ ਦੱਸਣੇ ਪੈਣਗੇ ਮੱਥਾ ਕਿਉਂ ਟੇਕਣਾ ਰੱਬ ਕਿੱਦਾਂ ਮੰਨਦਾ ਹੈ ਅੰਮ੍ਰਿਤ ਕਿਉਂ ਛਕਿਆ ਮਾਸ ਕਿਉਂ ਨਹੀਂ ਖਾਂਦਾ ਸ਼ਰਾਬ ਕਿਉਂ ਪੀਂਦਾ ਉਹਦੇ ਪਿੱਛੇ ਕਾਰਨ ਸਹੀ ਦਿਓ ਉਹਨੂੰ ਐਸਾ ਰੀਜਨ ਨਾ ਦਿਓ ਵੀ ਮਜ਼ਾਕ ਬਣ ਜੇ ਤੇਰਾ ਸਿੱਖੋ ਨੌਜਵਾਨੋ ਵੀਰੋ ਕਾਲਜਾਂ 'ਚ ਪੜ੍ਹਨਾ ਹੈ ਕਿਸੇ ਨੇ ਸਵਾਲ ਕਰਤਾ ਕੋਈ ਕਾਰਨ ਇਹੋ ਜਿਹਾ ਦੱਸ ਅਗਲਾ ਕਹਿੰਦਾ ਇਹ ਕੀ ਕਾਰਨ ਬਣਿਆ ਤੇ ਇੱਕ ਕਾਰਨ ਸਹੀ ਦੇਣਾ ਪੈਣਾ ਰੀਜਨ ਹੁਣ ਤੂੰ ਕਹਿ ਵੀ ਇਹਦੇ ਨਾਲ ਸਿਹਤ ਤੰਦਰੁਸਤ ਹੁੰਦੀ ਹੈ ਤੇ ਬਹੁਤ ਵਧੀਆ ਹਫ਼ਤੇ ਵਿੱਚ ਇੱਕ ਵਾਰ ਤਾਂ ਕੋਈ ਮਾੜਾ ਨਹੀਂ ਸਿਹਤ ਲਈ ਰੱਖਦੇ ਹਾਂ ਜੀ ਤੰਦਰੁਸਤ ਹੋ ਜਾਂਦੀ ਹੈ ਸਿਹਤ ਪੇਟ ਠੀਕ ਹੋ ਜਾਂਦਾ ਹੈ ਲੀਵਰ ਨੂੰ ਵੀ ਸਾਹ ਮਿਲ ਜਾਂਦਾ ਸੌਖਾ ਹੋ ਜਾਂਦਾ ਸਰੀਰ ਸਫਾਈ ਹੋ ਜਾਂਦੀ ਹੈ ਇੱਕ ਦਿਨ ਆਪਾਂ ਭੁੱਖੇ ਰਹਿੰਦੇ ਹਾਂ ਸ਼ਾਬਾਸ਼ੀ ਬਈ ਬਹੁਤ ਵਧੀਆ ਪਰ ਜੇ ਕਵੇਂ ਵੀ ਇਹਦੇ ਨਾਲ ਕੋਈ ਰੱਬ ਦਾ ਕੋਈ ਦੇਣ ਲੈਣਾ ਫਿਰ ਭਾਈ ਐਵੇਂ ਫਿਰ ਤੇਰੀਆਂ ਗੱਲਾਂ ਨੂੰ ਮੰਨਿਆ ਨਹੀਂ ਜਾ ਸਕਦਾ ਇਹ ਫਿਰ ਰੀਜਨ ਤੇਰਾ ਸਹੀ ਨਹੀਂ ਕਾਰਨ ਸਹੀ ਨਹੀਂ ਦੱਸਦਾ ਇਹ ਨਹੀਂ ਠੀਕ ਠੀਕ ਆ ਆਪਾਂ ਇਹ ਚੇਤਾ ਮੈਂ ਰੱਖੂ ਮੇਰੇ ਯਾਦ ਨਾ ਰਿਹਾ ਤੇ ਚੇਤਾ ਕਰਾ ਦਿਓ ਕੱਲ ਆਪਾਂ ਇਸ ਟੌਪਿਕ ਤੇ ਖੁੱਲ੍ਹ ਕੇ ਥੋੜ੍ਹੀ ਜੀ 15 ਮਿੰਟ ਇਸ ਟੌਪਿਕ ਤੇ ਜ਼ਰੂਰ ਲਾਵਾਂਗੇ ਵੀ ਰੀਜਨ ਸਹੀ ਦਿਓ ਸਿੱਖੋ ਹਰ ਚੀਜ਼ ਲਈ ਪੱਗ ਬੰਨੋ ਦਾੜੀ ਰੱਖੋ ਅੰਮ੍ਰਿਤ ਛਕੋ ਤੁਸੀਂ ਮੱਥਾ ਟੇਕੋ ਗੁਰਦੁਆਰੇ ਜਾਓ ਹਰ ਚੀਜ਼ ਲਈ ਤੁਹਾਡਾ ਕਾਰਨ ਸਹੀ ਹੋਣਾ ਚਾਹੀਦਾ ਨਹੀਂ ਤੇ ਕਾਰਨ ਗਲਤ ਦੱਸੇਗਾ ਮਜ਼ਾਕ ਬਣ ਜੂ ਅਗਲਾ ਮਜ਼ਾਕ ਕਰੂ ਫਿਰ ਤੈਨੂੰ ਸਵਾਲ ਤੇ ਸਵਾਲ ਕਰੂ ਅਗਲਾ ਕਹਿੰਦਾ ਮਾਸ ਨਹੀਂ ਖਾਂਦਾ ਹਾਂਜੀ ਨਹੀਂ ਖਾਂਦਾ ਹੁਣ ਜੇ ਕਾਰਨ ਦੱਸੇ ਵੀ ਇਹਦੇ ਨਾਲ ਪਾਪ ਲੱਗਦਾ ਪੁੰਨ ਲੱਗਦਾ ਐਂ ਹੁੰਦਾ ਐਂ ਹੁੰਦਾ ਫਿਰ ਤੇ ਐਸੇ ਮਜ਼ਾਕ ਹੋਣਗੇ ਤੇਰੇ ਨਾਲ ਇੰਨੇ ਸਵਾਲ ਤੇ ਸਵਾਲ ਚੜ ਜੂ ਵੀ ਜਵਾਬ ਨਹੀਂ ਦੇ ਹੋਣਾ ਤੈਨੂੰ ਸਿੱਧਾ ਤੇ ਸਪਸ਼ਟ ਜਵਾਬ ਦੇਣਾ ਪੈਣਾ ਕਾਰਨ ਸਹੀ ਦੱਸਣਾ ਪੈਣਾ ਵੀ ਇਹਨੂੰ ਪਾਪ ਪੁੰਨ ਵਾਲੇ ਪਾਸੇ ਨਾ ਲੈ ਕੇ ਜਾ ਫਸ ਜਾਏਗਾ ਫਿਰ ਅਗਲੇ ਨੇ ਫਸਾ ਲੈਣਾ ਸਵਾਲ ਤੇ ਸਵਾਲ ਕਰੂ ਇਸ ਟੌਪਿਕ ਤੇ ਕੱਲ ਕਰਾਂਗੇ ਗੱਲ ਚੇਤਾ ਰੱਖਿਓ ਅੱਛਾ ਹੁਣ ਆਪਾਂ ਜਿਹੜੀ ਗੱਲ ਕਰਦੇ ਸੀ ਉਹ ਸੁਣੋ ਧਿਆਨ ਨਾਲ ਲੱਗੇ ਅਬ ਦੁਆਰਾ ਪੰਕਤੀ ਪੜੋ
ਗਿਆ ਰਹਾ ਮਾਸ ਪਾਸ ਕੈ ਰਾਖੇ ਕੈ ਮਾਹੇ ਨਿਧਾਨਾ
11 ਮਹੀਨੇ ਪਰੀ ਰੱਖਤੇ 1 ਮਹੀਨੇ ਦੀ ਸਾਰੇ ਕੁਝ ਭਲਦਾ ਇਦਾਂ ਨਹੀਂ ਕੁਝ ਹੁੰਦਾ ਅੱਗੇ
ਕਹਾਂ ਉਡੀਸੇ ਮਜਨ ਕੀਆ ਕਿਆ ਮਸੀਤ ਸਿਰ ਨਾਏ
ਉੜੀਸਾ ਦੇ ਵਿੱਚ ਕਹਿੰਦੇ ਉਡੀਸੇ ਕੋਈ ਉੜੀਸਾ ਚ ਮਜਨ ਕਰਦਾ ਨਹਾਉਣ ਜਾਂਦਾ ਹੈ ਤੇ ਕੋਈ ਮਸੀਤ ਜਾ ਉੜੀਸਾ ਚ ਕੀ ਹੈ ਭਲਾ ਜਗਨਨਾਥ ਪੁਰੀ ਉੜੀਸਾ ਚ ਤੇ ਕਹਿੰਦੇ ਕੋਈ ਉੜੀਸੇ ਜਾਂਦਾ ਤੇ ਕੋਈ ਮਸੀਤ ਜਾਂਦਾ ਅੱਗੇ
ਦਿਲ ਮਹਿੰਗਾ ਪਟੋਨੇ ਵਾਜ ਗੁਜ਼ਾਰੇ ਕਿਆ ਹੱਜ ਕਾ ਪੈ ਜਾਏ
ਜੇ ਅੰਦਰ ਕਪਟ ਹੈ ਅੰਦਰ ਖੋਟ ਹੈ ਅੰਦਰ ਬੇਈਮਾਨੀ ਹੈ ਕਿਹੜੇ ਹੱਜ ਕਾਬੇ ਤੁਰਿਆ ਫਿਰਦਾ ਕਿੱਧਰ ਫਿਰਦਾ ਭੜਕਦਾ ਕਦੇ ਉੱਥੇ ਕਦੇ ਉੱਥੇ ਕਦੇ ਉੱਥੇ ਇਹ ਦੋ ਦੀ ਗੱਲ ਹੋ ਰਹੀ ਹੈ ਜੇ ਆਪਾਂ ਹੁੰਦੇ ਆਪਾਂ ਤੀਜੇ ਹੁੰਦੇ ਵਿੱਚ ਜੇ ਕਬੀਰ ਜੀ ਦੇ ਵੇਲੇ ਆਪਾਂ ਹੁੰਦੇ ਉਹਨਾਂ ਨੇ ਸਾਡਾ ਨਾਂ ਲੈਣਾ ਸੀ ਦੋ ਥੋੜਾ ਕਹਿਣੇ ਸੀ ਫਿਰ ਤਿੰਨ ਕਹਿਣੇ ਸਾਨੂੰ ਬਖਸ਼ ਦਿੰਦੇ ਕਿਤੇ ਵੀ ਤੁਸੀਂ ਮੇਰੇ ਖਾਸ ਹੋ ਜੇ ਅਗਲਿਆਂ ਨੂੰ ਐਂ ਕਹਿਣਗੇ ਤੈਨੂੰ ਛੱਡ ਦੇਣਗੇ ਕਿਤੇ ਜੇ ਅਗਲਿਆਂ ਦੇ ਸਿੱਧਾ ਜਗਨਨਾਥ ਪੁਰੀ ਤੇ ਮੱਕੇ ਤੇ ਸਵਾਲ ਹੈ ਤੇ ਸਵਾਲ ਉਹਨਾਂ ਨੇ ਤੇਰਿਆਂ ਤੀਰਥਾਂ ਤੇ ਵੀ ਕਰਨਾ ਸੀ ਉਹ ਤੈਨੂੰ ਕਹਿ ਦਿੰਦੇ ਵੀ ਤੇਰੇ ਵਾਲੇ ਤੈਨੂੰ ਮਾਫ਼ ਕਰ ਦਿੰਦੇ ਹਨ ਤੁਸੀਂ ਖਾਸ ਹੋ ਰੱਬ ਦੇ ਉਹਨਾਂ ਦੇ ਤੀਰਥ ਤੀਰਥ ਨਹੀਂ ਤੇ ਤੇਰੇ ਵਾਲੇ ਸਾਰੇ ਤੀਰਥ ਨੇ ਸਾਡੇ ਗੁਰੂ ਸਾਹਿਬ ਇਹੋ ਜਿਹੇ ਨਹੀਂ ਅਗਲੇ ਨੂੰ ਕਹਿਣਗੇ ਵੀ ਇਹਨਾਂ ਵਾਲੀ ਗੰਗਾ 'ਚ ਨਹੀਂ ਨਹਾਉਣਾ ਮੇਰੇ ਵਾਲੇ 'ਚ ਨਹਾ ਲਿਓ ਆ ਕੇ ਐਂ ਕਹਿਣਗੇ ਆ ਕੇ ਇਹਨਾਂ ਦੇ ਕੋਈ ਸ਼ਕਤੀ ਨਹੀਂ ਮੇਰੇ ਵਾਲੇ 'ਚ ਹੈ ਇਹੋ ਜਿਹੇ ਸੀ ਗੁਰੂ ਸਾਹਿਬ ਉਹ ਕਹਿੰਦੇ ਜੋ ਸ਼ਕਤੀ ਹੈ ਤੇਰੇ ਵਿੱਚ ਹੈ ਆਹ ਬਣਦੀ ਗੱਲ ਜੋ ਹੈ ਤੇਰੇ ਵਿੱਚ ਗੁਰੂ ਸਾਹਿਬ ਸਾਡੇ ਇੱਦਾਂ ਨਹੀਂ ਬਾਹਰ ਮੁਖੀ ਨਹੀਂ ਬਣਾ ਰਹੇ ਉਹ ਕਿਸੇ ਬਾਹਰਲੀ ਚੀਜ਼ ਨਾਲ ਨਹੀਂ ਜੋੜਦੇ ਚਾਹੇ ਕੁਛ ਹੋਵੇ ਕਿਸੇ ਬਾਹਰਲੀ ਚੀਜ਼ ਨਾਲ ਨਹੀਂ ਜੋੜਦੇ ਤੈਨੂੰ ਤੇਰੇ ਨਾਲ ਜੋੜਦੇ ਤੇਰੇ ਚ ਦਿਮਾਗ ਹੈ ਤੇ ਦਿਮਾਗ ਚ ਹੀ ਡਾਕਟਰ ਪਏ ਹੈ, ਦਿਮਾਗ ਚ ਹੀ ਵਕੀਲ ਪਏ ਹੈ, ਤੇਰੇ ਦਿਮਾਗ ਚ ਹੀ ਇੰਜੀਨੀਅਰਿੰਗ ਪਈ ਹੈ, ਤੇਰੇ ਦਿਮਾਗ ਚ ਹੀ ਵੱਡੀਆਂ 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 ਕਾਢਾਂ ਤੇਰੇ ਦਿਮਾਗ ਚ ਪਈਆਂ, ਸਾਊਂਡ ਸਿਸਟਮ ਚੱਲਦਾ, ਮੈਂ ਇੱਥੇ ਬੋਲਦਾ ਉਹ ਸੁਣਦਾ, ਕਿੱਥੋਂ ਨਿਕਲਿਆ ਬੋਲੋ, ਆ ਗੱਡੀਆਂ ਚੱਲਦੀਆਂ ਕਿੱਥੋਂ ਨਿਕਲੀਆਂ, ਫੋਨ ਵਰਤਦਿਆਂ ਕਿੱਥੋਂ ਨਿਕਲਿਆ, ਜਹਾਜ਼ ਕਿੱਥੋਂ ਨਿਕਲਿਆ, ਕਿੱਥੋਂ ਨਿਕਲਿਆ ਬਈ, ਦਿਮਾਗ ਚ, ਤਾਂ ਕਰਕੇ ਬਾਹਰ ਕਿਸੇ ਚੀਜ਼ ਨਾਲ ਕਿਉਂ ਜੋੜਨਗੇ, ਸਾਰਾ ਕੁਝ ਤੇਰੇ ਅੰਦਰੋਂ ਆਉਂਦਾ, ਉਹ ਐਵੇਂ ਜੋੜਨਗੇ ਤੈਨੂੰ ਕਿਸੇ ਬਾਹਰਲੀ ਚੀਜ਼ ਨਾਲ, ਇਹਦੇ ਸਾਡੇ ਪੁਜਾਰੀ ਨੇ ਜੋੜਿਆ, ਪੁਜਾਰੀ ਜੋੜੂ ਬਾਹਰਲੀਆਂ ਚੀਜ਼ਾਂ ਨਾਲ, ਗੁਰੂ ਸਾਹਿਬ ਕਿਉਂ ਜੋੜਨਗੇ ਬਾਹਰ ਕਿਸੇ ਚੀਜ਼ ਨਾਲ, ਉਹ ਤੈਨੂੰ ਤੇਰੇ ਨਾਲ ਜੋੜਨਗੇ, ਤੇਰੇ ਵਿੱਚ ਸਾਰਾ ਕੁਝ, ਅੰਦਰੋਂ ਕੱਢ, ਇਹ ਤੇ ਪੁਜਾਰੀ ਦਾ ਢਾਂਚਾ, ਜਦੋਂ ਸਾਰਾ ਕੁਝ ਨਿਕਲਦਾ ਦਿਮਾਗ ਚੋਂ ਐ, ਉਹ ਮੇਰੇ ਉਹ ਬਜ਼ੁਰਗੋ ਭਾਈਓ ਜਿਹੜੇ ਤੁਸੀਂ ਖੇਤੀਬਾੜੀ ਕਰਦੇ ਹੋ, ਨਵੇਂ ਨਵੇਂ ਤਰੀਕੇ, ਵੀ ਆਹ ਬੀਜ ਕੇ ਦੇਖੋ, ਐਤਕੀ ਆਹ ਲਾ ਕੇ ਦੇਖੋ, ਐਤਕੀ ਐਂ ਕਰਕੇ ਦੇਖੋ, ਐਤਕੀ ਬਿਨਾਂ ਵਾਹੁਣ ਤੋਂ ਹੀ ਇੱਦਾਂ ਹੀ ਕਰਜ਼ਿਆਂ ਦੇ ਵਿੱਚ ਹੀ ਬੀਜ ਕੇ ਵੇਖ ਲਈਏ, ਭਲਾ ਇਹ ਨਵੀਆਂ ਨਵੀਆਂ ਕਾਢਾਂ ਕਿੱਥੋਂ ਆਉਂਦੀਆਂ, ਦਿਮਾਗ ਚੋਂ, ਉਹ ਤੈਨੂੰ ਕਹਿਣਗੇ ਆਪਣੇ ਨਾਲ ਜੁੜ ਜਾ, ਆਪਣੇ ਆਪ ਚੋਂ ਕੱਢ ਲੈ ਜੋ ਕੱਢਣਾ ਹੈ, ਬਾਹਰ ਕਿੱਥੇ ਭਟਕਦਾ ਹੈ, ਉਹਨਾਂ ਨੇ ਕਹਿਣਾ ਪੋਲੀਓ ਹੋ ਗਏ, ਲੰਗੜੇ ਲੂਲੇ ਫਿਰਦੇ ਆ, ਇਲਾਜ ਕਰੋ ਇਹਦਾ, ਦਿਮਾਗ ਚੋਂ ਕੱਢ ਲਿਓ ਮਹਾਰਾਜ, ਬਿਮਾਰੀਆਂ ਠੀਕ ਕਰ ਦਿਓ, ਕਹਿਣਗੇ ਆਪਣੇ ਆਪ ਨਾਲ ਜੁੜ ਜਿਓ, ਬਿਮਾਰੀਆਂ ਠੀਕ ਕਰ ਲਿਓ, ਕੱਢ ਲਿਓ, ਡਾਕਟਰ ਬਣਨਗੇ, ਵੈਦ ਬਣਨਗੇ, ਕਿਹੜੀਆਂ ਬਿਮਾਰੀਆਂ ਜਿਹਦਾ ਇਲਾਜ ਤੁਸੀਂ ਆਪਣੇ ਆਪ ਚੋਂ ਨਹੀਂ ਕੱਢ ਸਕਦੇ, ਆਪਣੇ ਆਪ ਚੋਂ ਕੱਢਿਓ, ਹੁਣ ਵੇਖੋ ਜੇ ਸਾਰਾ ਦੁਆਨ ਨਾ ਸੁਣਿਆ ਇਹਦੇ ਚੋਂ ਕੱਟ ਵੱਢ ਜਿੰਨੀ ਮਰਜ਼ੀ ਕਰ ਲਓ, ਆ ਜਿਹੜੇ ਲਾਈਵ ਸੁਣਦੇ ਹੋਣਗੇ, ਇਸ ਦੁਆਨ ਚੋਂ ਕਿੰਨੀ ਕੱਟ ਵੱਢ ਹੋ ਸਕਦੀ ਹੈ, ਜੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਾ ਸੁਣਿਆ ਹੋਇਆ, ਗੱਲ ਸ਼ੁਰੂ ਕਿੱਥੋਂ ਕੀਤੀ ਹੈ ਬਈ, ਉਹਦੀ ਜੋਤ ਸਾਰਿਆਂ ਦੇ ਵਿੱਚ ਹੈ, ਲੱਭਣਾ ਕਿੱਥੋਂ ਹੈ ਆਪ, ਇਸ ਦੁਆਨ ਚੋਂ ਕਿੰਨੀ ਕੱਟ ਵੱਢ ਹੋ ਸਕਦੀ, ਹਰ ਗੱਲ ਕੱਟ ਵੱਢ ਹੋ ਸਕਦੀ, ਤਾਂ ਕਰਕੇ ਗੁਰੂ ਸਾਹਿਬ ਸਾਡੇ ਇਹੋ ਜਿਹੇ ਨਹੀਂ ਸਨ ਜਿਹੜੇ ਕਹਿਣ ਵੀ ਉਹਨਾਂ ਦੇ ਤੀਰਥ ਤੀਰਥ ਨਹੀਂ ਤੇ ਸਾਡੇ ਤੀਰਥ ਤੀਰਥ, ਉਹਨਾਂ ਦਾ ਪਾਣੀ ਪਾਣੀ ਨਹੀਂ ਤੇ ਸਾਡਾ ਪਾਣੀ ਪਾਣੀ, ਐ ਨਹੀਂ, ਆ ਸਾਡੇ ਵਾਲਿਆਂ ਨੂੰ ਪੁੱਛ ਲਓ ਵੀ ਐਂ ਕਿ ਉਹ ਬਾਣੀ ਤਾਂ ਉਹਨਾਂ ਨੂੰ ਕਹਿੰਦੀ ਹੈ, ਸਾਨੂੰ ਥੋੜ੍ਹਾ ਕਹਿੰਦੀ, ਉਹਨਾਂ ਨੂੰ ਕਹਿੰਦੀ, ਲੈ ਦੱਸ, ਗੁਰੂ ਸਾਹਿਬ ਦਾ ਕੋਈ ਹਿੰਦੂਆਂ ਮੁਸਲਮਾਨਾਂ ਨਾਲ ਵੈਰ ਸੀ? ਨਹੀਂ, ਉਹਨਾਂ ਦਾ ਪਖੰਡ ਨਾਲ ਵੈਰ ਸੀ, ਪੁਜਾਰੀ ਢਾਂਚੇ ਨਾਲ ਵੈਰ ਸੀ, ਜਿਹੜਾ ਲੁੱਟਦਾ ਬੁੱਧੂ ਬਣਾ ਕੇ ਬੰਦੇ ਦਾ ਦਿਮਾਗ ਡੈੱਡ ਕਰਦਾ ਹੈ, ਕੰਸਨਟ੍ਰੇਟ ਕਰਾਉਣਾ ਸੀ ਆਪਣੇ ਆਪ ਤੇ, ਤੇ ਜੋੜੀ ਜਾਂਦਾ ਬਾਹਰ ਕਿਸੇ ਚੀਜ਼ਾਂ ਨਾਲ, ਉਹ ਪੁਜਾਰੀ ਢਾਂਚੇ ਦਾ ਵਿਰੋਧ ਸੀ ਗੁਰੂ ਸਾਹਿਬ ਦਾ, ਉਹਨੂੰ ਖੰਡਨ ਕਰਦੇ ਤੋੜਦੇ। ਹਾਂਜੀ ਅੱਗੇ
ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ,
ਇਹਦੇ ਇਹਦੇ ਚੋਂ ਔਰਤ ਤੇ ਮਰਦਾਂ ਬਣਾਏ ਮਰਦ ਬਣਾਏ, ਇਹ ਸਭ ਰੂਪ ਤੇਰੇ ਹੀ ਹੈ, ਇੱਕ ਨਿਯਮ ਹੈ ਜਿਹਦੇ ਚੋਂ ਔਰਤ ਤੇ ਮਰਦ ਬਣ ਰਹੇ, ਇੱਕ ਲੋ ਬਣਿਆ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ, ਔਰਤਾਂ ਤੋਂ ਮਰਦ ਬਣਦੇ ਐ ਤੇ ਮਰਦ ਤੋਂ ਔਰਤ ਬਣ ਜਾਂਦੀ ਹੈ, ਇਹ ਸਾਡੇ ਇਹਦੇ ਸਾਖੀ ਬਣਾ ਲੈਂਦੇ ਆ। ਪਿਆਰਿਓ ਹਾਜ਼ਰ ਰਹਿ ਕੇ ਸੁਣਿਓ, ਵੇਖੋ ਪੌਣੇ ਦਸ ਹੋ ਗਏ, 15 ਮਿੰਟ ਰਹਿ ਗਏ, ਮੈਂ 10 ਵਜੇ ਸਮਾਪਤੀ ਕਰੂੰ, ਟਕਾ ਬਣਾ ਕੇ ਰੱਖਿਓ, ਪਤਾ ਲੱਗਿਆ ਇੰਨੀ ਛੇਤੀ ਸਮਾਂ ਲੰਘ ਗਿਆ, ਜਦੋਂ ਹਾਜ਼ਰ ਹੋ ਕੇ ਸੁਣੀਏ ਤੇ ਪਤਾ ਹੀ ਨਹੀਂ ਲੱਗਦਾ ਕਦੋਂ 2 ਘੰਟੇ ਲੰਘ ਜਾਂਦੇ ਆ, ਟਕਾ ਬਣਾਓ, ਹਿਲਜੁਲ ਨਾ ਹੋਵੇ ਬਿਲਕੁਲ, ਧਿਆਨ ਨਾਲ ਸੁਣਿਓ। ਹੁਣ ਜਦੋਂ ਕਿਹਾ ਨਾਰੀ ਤੇ ਜੋ ਪੁਰਖ ਕਰਾਵੇ, ਜਿਵੇਂ ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ, ਭੇਖਾਦੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰ। ਉਹ ਕਹਿੰਦੇ ਨਾਰੀਆਂ ਤੋਂ ਪੁਰਖ ਬਣਾ ਦਿੰਦਾ, ਪੁਰਖਾਂ ਤੋਂ ਨਾਰੀਆਂ ਬਣਾ ਦਿੰਦਾ, ਤੇ ਸਾਡੇ ਵਾਲਿਆਂ ਨੇ ਸਾਖੀ ਜੋੜਤੀ, ਬਾਣੀ ਦੀ ਪੰਗਤੀ ਤੇ ਇਤਿਹਾਸ ਲਿਖਿਆ ਪਿਆ ਹੈ। ਕਹਿੰਦੇ ਰਾਜੇ ਦੇ ਘਰੇ ਪੁੱਤ ਨਹੀਂ ਸੀ ਹੁੰਦਾ, ਤੇ ਰਾਣੀ ਨੇ ਡਰਦੀ ਨੇ ਮਾਰੀ ਨੇ ਕਹਿ ਤਾ ਪੁੱਤ ਹੋ ਗਿਆ ਹੋਈ ਸੀ ਧੀ, ਹੋਈ ਸੀ ਲੜਕੀ, ਲੜਕਿਆਂ ਵਾਲੇ ਕੱਪੜੇ ਪਵਾ ਤੇ, ਰਾਜਾ ਵੀ ਵਿਚਾਰਾ ਭੁਲੇਖੇ ਚ ਰਿਹਾ, ਲੜਕੀ ਨੂੰ ਸ਼ਿਕਾਰ ਸਿਖਾਇਆ, ਲੜਕੀ ਨੂੰ ਘੋੜ ਸਵਾਰੀ ਸਿਖਾਈ, ਰਾਜਿਆਂ ਵਾਲੇ ਕੱਪੜੇ ਪਾ ਕੇ ਰੱਖਿਆ ਕਰੇ, ਤੇ ਰਾਣੀ ਦੀ ਸ਼ਰਧਾ ਬਹੁਤ ਸੀ, ਉਹ ਕਹਿੰਦੀ ਰਾਜਾ ਮਾਰੂ ਬਹੁਤ ਧੱਕਾ ਕਰੂ ਮੇਰੇ ਨਾਲ, ਕਿਉਂਕਿ ਹੈ ਲੜਕੀ ਐ ਮੈਂ ਝੂਠ ਬੋਲਿਆ ਐ ਅਰਦਾਸਾਂ ਕਰਦੀ ਰਹੀ ਗੁਰੂ ਨਾਨਕ ਪਾਤਸ਼ਾਹ ਇੱਕ ਵਾਰੀ ਗਏ ਤੇ ਗੁਰਦੁਆਰਾ ਬਣਾਇਆ ਹੋਇਆ ਜੀ ਸਾਡੇ ਤੇ ਉੱਥੇ ਇਤਿਹਾਸਕ ਗੁਰਦੁਆਰਾ ਐ ਆ ਇੱਥੋਂ ਤੁਸੀਂ ਪਟਿਆਲੇ ਤੋਂ ਸੰਗਰੂਰ ਜਾਓ ਪਟਿਆਲੇ ਤੋਂ ਵੱਡਾ ਰੋਡ 64 ਨੰਬਰ ਆ ਜਾਂਦਾ ਜਿਹੜਾ 에ਅਰਪੋਰਟ ਵਾਲਾ ਇਹ ਹੁਣ 64 ਦੀ ਹੁਣ ਹੋਰ ਰੋਡ ਨੰਬਰ ਬਣ ਗਿਆ 7 ਨੰਬਰ ਰੋਡ ਜਿਹੜਾ ਜਾਂਦਾ ਆਪਣੇ ਵਾਲਾ ਇਸੇ ਰੋਡ ਦੇ ਉੱਤੇ ਤੁਰੇ ਜਾਓ ਪਟਿਆਲਾ ਲੰਘ ਕੇ ਭਵਾਨੀਗੜ੍ਹ ਲੰਘ ਕੇ ਸੰਗਰੂਰ ਤੋਂ ਪਹਿਲਾਂ ਸੱਜੇ ਹੱਥ ਨੂੰ ਇੱਕ ਗੁਰਦੁਆਰਾ ਆਉਂਦਾ ਉਹ ਗੁਰਦੁਆਰੇ 'ਚ ਕਹਿੰਦੇ ਮਹਾਰਾਜ ਨੇ ਔਰਤ ਤੋਂ ਮਰਦ ਬਣਾਤਾ ਸੀ ਲੜਕੀ ਤੋਂ ਲੜਕਾ ਬਣਾਤਾ ਸੀ ਕਿਵੇਂ ਬਣਾਇਆ ਭਲਾ ਕਹਿੰਦੇ ਉਹ ਲੜਕੀ ਸੀ ਤੇ ਗੁਰੂ ਸਾਹਿਬ ਉੱਥੇ ਦੀਵਾਨ ਲਾ ਕੇ ਬੈਠੇ ਆ ਸੰਗਤ ਸਾਰੀ ਬੈਠੀ ਜਦੋਂ ਲੜਕੀ ਆਈ ਰਾਜਾ ਸ਼ਰਧਾਲੂ ਸੀ ਰਾਜਾ ਵੀ ਬੈਠਾ ਰਾਣੀ ਵੀ ਬੈਠੀ ਹੈ ਵੀ ਹੁਣ ਮਹਾਰਾਜ ਤੇ ਲੜਕੀ ਕੁਦਰਤੀ ਬਾਹਰੋਂ ਸ਼ਿਕਾਰ ਖੇਡ ਕੇ ਆਈ ਮਾਰ ਨੇ ਕਹਿੰਦੇ ਆ ਜਾ ਪੁੱਤ ਆ ਜਾ ਮੇਰੇ ਕੋਲ ਬਹਿ ਜਾ ਕਹਿੰਦੇ ਬਸ ਇੰਨਾ ਕਹਿਣ ਦੀ ਦੇਰ ਸੀ ਤੇ ਲੜਕੀ ਤੋਂ ਲੜਕਾ ਬਣ ਗਿਆ ਸਾਡੇ ਵਰਗੇ ਫਿਰ ਥੱਲੇ ਵਾਲੇ ਜਕਾਰੇ ਛੱਡ ਦਿੰਦੇ ਨੇ ਤੇ ਸਾਡੇ ਬਾਬਾ ਜੀ ਐਂ ਜੀ ਠੰਡੇ ਜੇ ਹੋ ਕੇ ਲੜਕੀ ਤੋਂ ਲੜਕਾ ਬਣ ਗਿਆ ਬੋਲੋ ਸਤ ਤੇ ਹੁਣ ਸਾਡੇ ਵਰਗੇ ਜਿਨ੍ਹਾਂ ਦੇ ਲੜਕੀਆਂ ਹੋ ਜਾਣ ਅਗਲਾ ਇਹੀ ਸੋਚੀ ਜਾਵੇ ਵੀ ਹੁਣ ਇਹ ਲੜਕਾ ਬਣ ਸਕਦਾ ਲੜਕੀ ਤੋਂ ਕਹਿੰਦੇ ਲੜਕਾ ਬਣ ਗਿਆ ਤੇ ਨਾਲ ਫਿਰ ਜਦੋਂ ਹੁਣ ਸਾਡੇ ਵਰਗੇ ਜਿੰਨੇ ਬੰਦੇ ਮੇਰੀਆਂ ਭੈਣਾਂ ਵੀਰ ਬੈਠੇ ਹੋਣਗੇ ਦੀਵਾਨ 'ਚ ਉਹਨਾਂ ਦੇ ਦਿਮਾਗ 'ਚ ਪਤਾ ਕੀ ਹੋਊ ਉਹ ਸੋਚਣਗੇ ਫਿਰ ਪੰਗਤੀ ਨਾਲ ਬਾਣੀ ਦੀ ਪੜ੍ਹ ਦੇਣਗੇ ਜਦੋਂ ਬਾਣੀ ਦੀ ਪੰਗਤੀ ਪੜ੍ਹਤੀ ਬਾਣੀ 'ਚ ਲਿਖਿਆ ਪਿਆ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਲੈ ਇੱਥੇ ਪੂਰਾ ਭੁਲੇਖਾ ਪੈ ਜਾਵੇ ਵੀ ਬਾਣੀ 'ਚ ਲਿਖਿਆ ਪਰ ਬਾਣੀ 'ਚ ਕਿੱਦਾਂ ਲਿਖਿਆ ਮੇਰਿਆ ਰੱਬਾ ਬਲਿਹਾਰੇ ਜਾਵਾਂ ਤੇਰੀ ਮੂਰਤ ਤੋਂ ਤੇਰੇ ਨੂਰ ਤੋਂ ਜਿਹੜਾ ਨਾਰੀਆਂ ਤੋਂ ਪੁਰਖ ਬਣਾਈ ਜਾਂਦਾ ਹੈ ਤੇ ਪੁਰਖਾਂ ਤੋਂ ਨਾਰੀਆਂ ਬਣਾਈ ਜਾਂਦਾ ਹੈ ਜੇ ਅੱਜ ਕੋਈ ਜਿੰਨੇ ਬੈਠੇ ਹੋ ਕਿਹਦੇ ਤੋਂ ਬਣੇ ਹੋ ਇੱਕ ਨਾਰੀ ਤੋਂ ਔਰਤ ਤੋਂ ਜਿੰਨੇ ਬੰਦੇ ਬੈਠੇ ਹੈ ਮਾਂ ਤੋਂ ਆਏ ਆ ਤੇ ਮਾਂ ਕੀ ਸੀ ਨਾਰੀ ਔਰਤ ਤੇ ਧੀਆਂ ਕਿੱਥੋਂ ਆਈਆਂ ਆ ਜਿੰਨੇ ਤੁਸੀਂ ਬੈਠੇ ਹੋ ਜਿਨ੍ਹਾਂ ਦੀਆਂ ਧੀਆਂ ਕਿੱਥੋਂ ਆਈਆਂ ਮਰਦ ਚੋਂ ਔਰਤ ਤੇ ਔਰਤ ਤੋਂ ਮਰਦ ਕਮਾਲ ਦੀ ਗੱਲ ਨਹੀਂ ਨਾਰੀਆਂ 'ਚ ਪੁਰਖ ਬੈਠੇ ਆ ਪੁਰਖਾਂ 'ਚ ਨਾਰੀਆਂ ਬੈਠੀਆਂ ਨਾਰੀਆਂ ਤੋਂ ਪੁਰਖ ਬਣੀ ਜਾਂਦੇ ਆ ਤੇ ਪਿਓ ਤੋਂ ਧੀਆਂ ਬਣੀ ਜਾਂਦੀ ਭਾਵ ਪੁਰਖ ਤੋਂ ਔਰਤ ਬਣੀ ਜਾਂਦੀ ਹੈ ਇਹ ਇੱਕ ਵਾਰੀ ਨਹੀਂ ਬਣਾਈ ਅੱਜ ਵੀ ਬਣ ਰਹੀ ਹੈ ਤੇ ਬਣਦੀ ਰਹਿਣੀ ਹੈ ਸਾਰੀ ਦੁਨੀਆ 'ਚ ਹੀ ਇੱਦਾਂ ਨਾਰੀ ਤੇ ਜੋ ਪੁਰਖ ਪੁਰਖਨ ਤੇ ਜੋ ਨਾਰੀ ਇੱਦਾਂ ਪਰ ਸਾਡੇ ਕੀ ਬਣਾਤਾ ਇੱਦਾਂ ਹੋਇਆ ਸੀ ਜੀ ਕਹਿੰਦੇ ਨਾਰੀ ਤੇ ਪੁਰਖ ਬਣਾਤਾ ਸੀ ਕਹਿੰਦੇ ਮਰ ਆ ਜਾ ਬੇਟਾ ਆ ਜਾ ਉਹ ਇੱਕ ਗੱਲ ਸੋਚੋ ਗੁਰੂ ਸਾਹਿਬ ਐ ਕਹਿਣਗੇ ਵੀ ਲੈ ਤੈਨੂੰ ਲੜਕੀ ਤੇ ਲੜਕੇ 'ਚ ਫਰਕ ਹੈ ਚੱਲ ਤੇਰੀ ਲੜਕੀ ਨੂੰ ਜੇ ਸਾਖੀ ਨੂੰ ਐ ਬਣਾਈਏ ਵੀ ਗੁਰੂ ਸਾਹਿਬ ਨੇ ਨਾ ਰਾਜੇ ਦੇ ਦਿਮਾਗ ਵਿੱਚ ਐਸਾ ਜਿਹੜਾ ਕੀੜਾ ਵੜਿਆ ਸੀ ਵੀ ਲੜਕੀ ਜੀ ਲੜਕਾ ਲੜਕਾ ਚਾਹੀਦਾ ਹੈ ਐਸਾ ਦਿਮਾਗ ਸੈੱਟ ਕੀਤਾ ਉਹਨੂੰ ਧੀ ਹੀ ਪੁੱਤਾਂ ਵਰਗੀ ਲੱਗਣ ਲੱਗ ਗਈ ਆਖੋ ਸਤਨਾਮ ਵੀ ਸਮਝਾਤਾ ਧੀ ਤੇ ਪੁੱਤ ਵਿੱਚ ਕੋਈ ਪਹਿਲਾਂ ਫਰਕ ਰੱਖਦਾ ਸੀ ਹੁਣ ਅਗਲਾ ਕੀ ਬਣਦੀ ਹੈ ਗੱਲ ਵੀ ਲੜਕੀ ਤੋਂ ਹੁਣ ਦਿਮਾਗ 'ਚ ਹੁਣ ਇਹ ਸੋਚੋ ਲੜਕਾ ਹੀ ਹੈ ਪੁੱਤ ਫਿਰ ਵੀ ਗੱਲ ਬਣ ਜੇ ਮਾੜੀ ਮੋਟੀ ਪਰ ਸਾਡੇ ਵਾਲੇ ਤੇ ਸਿੱਧਾ ਹੀ ਲੜਕੀ ਤੋਂ ਲੜਕਾ ਬਣਾ ਦਿੰਦੇ ਵੀ ਬੰਦਾ ਹੀ ਬਣ ਗਿਆ ਸੀ ਕਿ ਵੇਖੋ ਇਸ ਤਰੀਕੇ ਸਿਰ ਨਾ ਸਾਨੂੰ ਸਮਝਣਾ ਪੈਣਾ ਤਾਂ ਕਰਕੇ ਗੁਰੂ ਸਾਹਿਬ ਨੇ ਜੋ ਸਾਨੂੰ ਨਜ਼ਰੀਆ ਦਿੱਤਾ ਨਾ ਵੇਖਣ ਦਾ ਵੇਖੋ ਗੰਗਾ ਨੂੰ ਨਜ਼ਰੀਏ ਨਾਲ ਉਸ ਨਜ਼ਰੀਏ ਨਾਲ ਵੇਖਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਜ਼ਰੀਆ ਵੇਖਿਆ ਨਾ ਤੂੰ ਹਿੰਦੂ ਧਰਮ ਨੂੰ ਓਦਾਂ ਵੇਖਦਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਤੂੰ ਮੁਸਲਮਾਨਾਂ ਨੂੰ ਓਦਾਂ ਵੇਖਦਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਤੂੰ ਜੈਨੀਆਂ ਨੂੰ ਓਦਾਂ ਵੇਖਦਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਤੂੰ ਜੋਗੀਆਂ ਨੂੰ ਓਦਾਂ ਵੇਖਦਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਪਰ ਸਿੱਖ ਧਰਮ ਨੂੰ ਤੂੰ ਕਦੋਂ ਵੇਖਣ ਲੱਗੇਗਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਬਾਕੀਆਂ ਨੂੰ ਤਾਂ ਵੇਖਦਾ ਇਸ ਨਜ਼ਰੀਏ ਨਾਲ ਪਰ ਆਪਣੇ ਧਰਮ ਨੂੰ ਕਿੱਦਣ ਵੇਖਣ ਮਾਫ਼ ਕਰਨਾ ਜਿੱਦਣ ਆਪਣੇ ਘਰ ਵੇਖੋਗੇ ਸਾਨੂੰ ਇਦਾਂ ਲੱਗਣਾ ਯਾਰ ਕਾਪੀ ਹੋਈ ਮਾਰੀ ਪਈ ਹੈ ਕਾਪੀ ਪੇਸਟ ਸਾਰਾ ਕੁਛ ਕਾਪੀ ਇੱਥੇ ਤੇ ਕੁਛ ਵੀ ਨਹੀਂ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਤੁਹਾਨੂੰ ਇਦਾਂ ਲੱਗੂ ਵੀ ਕਾਪੀ ਪੇਸਟ ਆ ਕਰੜ ਕਰੜ ਹਟ ਸਕਦੀ ਹੈ ਬਈ
ਚਲੋ ਹੁਣ ਤੇ ਹੋ ਹੀ ਜਾਣ ਦਿਓ, ਕੋਈ ਸਮਝ ਆਉਂਦੀ ਹੈ ਪਿਆਰਿਓ? ਬਸ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ। ਮੇਰਾ ਮੈਂ ਕਹਿੰਦਾ ਹੁਣ ਨਾ ਚਾਹੇ ਕੱਲ ਮਰ ਜਾ, ਮੈਂ ਕੱਲ ਮਰਨਾ ਅੱਜ ਮਰ ਜਾ, ਜਿਹੜੀਆਂ ਗੱਲਾਂ ਮੈਂ ਕਹਿਤੀਆਂ ਨੇ ਰਿਕਾਰਡ ਹੋ ਗਈਆਂ ਨੈਟ ਤੇ ਪੈ ਗਈਆਂ, ਇਹ ਸਮਝ ਤੇ ਆਉਣਗੀਆਂ ਨਾ, ਕਦੀ ਤੇ ਸੋਚਣਗੇ ਕਦੀ ਤੇ ਕੋਈ ਸੋਚੂ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ, ਮੈਨੂੰ ਇਹ ਲੱਗਦਾ ਵੀ ਮੈਂ ਸਭ ਕੁਝ ਹੀ ਪ੍ਰਾਪਤ ਕਰ ਲਿਆ, ਆ ਗੱਲਾਂ ਮੈਂ ਕਹਿਤੀਆਂ, ਮੇਰਾ ਭਾਰ ਜਮਾਂ ਹੀ ਹੌਲਾ ਹੈ। ਮੈਂ ਘਰ ਬਾਰ ਛੱਡ ਕੇ ਤੁਰਿਆ, 20 ਸਾਲ ਮੈਂ ਪ੍ਰਚਾਰ ਕੀਤਾ, ਫਿਰਦਾ ਰਿਹਾ, ਵਿਆਹ ਆਪਣਾ ਸਾਥੀ ਵੀ ਮਰਵਾਇਆ, ਸਜੂਰਜੀਆਂ ਲਈਆਂ, ਇੰਨਾ ਕੁਝ ਕੀਤਾ, ਧੱਕੇ ਖਾਧੇ ਬਹੁਤ ਸਾਰੀ ਦੁਨੀਆ 'ਚ, ਵਿਰੋਧ ਕਰਾਇਆ, ਗਾਲਾਂ ਖਾਈਆਂ, ਲੋਕਾਂ ਦੀਆਂ ਗੱਲਾਂ ਸੁਣੀਆਂ, ਕੁੱਤਿਆ ਬਿੱਲਿਆ ਕਿਹਾ ਲੋਕਾਂ ਨੇ, ਬੜੇ ਤਾਨੇ ਮਿਹਣੇ ਸੁਣੇ, ਵਿਰੋਧ ਦਾ ਸਾਹਮਣਾ ਕੀਤਾ, ਪਰ ਆਹ ਗੱਲਾਂ ਮੈਂ ਬੋਲਤੀਆਂ, ਮੈਨੂੰ ਸੰਤੁਸ਼ਟੀ ਬਹੁਤ ਹੈ। ਹੁਣ ਮੈਨੂੰ ਖੁਸ਼ੀ ਇਸ ਗੱਲ ਦੀ, ਇੱਕ ਮੈਨੂੰ ਖੁਸ਼ੀ ਇਹ ਆ ਵੀ ਜਿਵੇਂ ਹੁਣ ਤੁਹਾਡੇ 'ਚ ਮੈਨੂੰ ਇਹ ਦਿਸ ਰਿਹਾ ਵੀ 50% ਬੰਦੇ ਸਹਿਮਤ ਨੇ, ਸਮਝ 90% ਦੇ ਆ ਰਹੀ ਹੈ, ਆਹ ਗੱਲਾਂ ਜਿਹੜੀਆਂ ਮੈਂ ਕਰਦਾ 90% ਦੇ ਸਮਝ ਆ ਰਹੀ ਹੈ ਇੱਥੇ ਮੈਨੂੰ ਜਿਹੜੇ ਦਿਸਦੇ ਆ, ਤੇ 50% ਬੰਦੇ ਦਿਲੋਂ ਇਹਨਾਂ ਗੱਲਾਂ ਨਾਲ ਸਹਿਮਤ ਨੇ, ਤੇ ਉਹ 50% ਹਜ਼ਾਰ ਬੰਦਾ ਹੀ ਹੋਵੇ ਨਾ, ਭਾਵੇਂ 2000 ਹੀ ਹੋਵੇ, 500 ਹੀ ਹੋਵੇ, ਮੈਂ ਕਹਿੰਦਾ ਸਹੀ ਤਰੀਕੇ ਸਿਰ ਸਮਝੇ ਬੰਦੇ 50 ਬੜੇ ਆ, 50 ਉਹ ਤੇ ਕੱਲਾ ਕੱਲਾ ਇਨਕਲਾਬ ਲਿਆਉਣ ਵਾਲਾ ਹੈ, ਇੱਕ ਇੱਕ ਬੰਦਾ ਜਦੋਂ ਸਮਝ ਆ ਜਾਵੇ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਤੁਸੀਂ ਜਦੋਂ ਸੁਣਦੇ ਹੋ ਸਮਝਦੇ ਹੋ, ਜਦੋਂ ਇਹ ਬਹੁਤ ਵੱਡੀ ਮੇਰੇ ਵਾਸਤੇ ਪ੍ਰਾਪਤੀ ਹੈ, ਉਹ ਗੱਲਾਂ ਜਿਹੜੀਆਂ ਕਹਿਣੀਆਂ ਚਾਹੀਦੀਆਂ ਸਾਡੇ ਬੰਦਿਆਂ ਨੂੰ, ਸਾਡੇ ਪ੍ਰਚਾਰਕਾਂ ਨੂੰ, ਸਾਡੇ ਬੰਦਿਆਂ ਨੂੰ ਖੁੱਲ੍ਹ ਕੇ ਗੱਲ ਕਰਨੀ ਪੈਣੀ ਹੈ, ਤਾਂ ਬੰਦਾ ਬੰਦੇ ਨਾਲ ਜੁੜੂ, ਬੰਦਾ ਆਪਣੇ ਆਪ ਨਾਲ ਜੁੜੂ, ਬੰਦਾ ਰੱਬ ਨਾਲ ਜੁੜੂ, ਉਸ ਰੱਬ ਨਾਲ ਜਿਹੜੇ ਰੱਬ ਨਾਲ ਗੁਰਬਾਣੀ ਜੋੜਦੀ ਹੈ, ਤੇ ਫਿਰ ਜਦੋਂ ਬੰਦਾ ਰੱਬ ਨਾਲ ਜੁੜੂ ਫਿਰ ਗੁਰੂ ਗ੍ਰੰਥ ਸਾਹਿਬ ਨਾਲ ਕਿੰਨਾ ਪਿਆਰ ਕਰੂ ਵੀ ਮਹਾਰਾਜ ਸਾਨੂੰ ਤੁਸੀਂ ਸਾਡੇ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵਧੂ ਕੇ ਘਟੂ? ਬੋਲੋ, ਅੰਦਰ ਪਿਆਰ ਨਹੀਂ ਪਊ? ਆ ਸ਼ਬਦ ਜਦੋਂ ਐ ਸੁਣਦੇ ਹੋ ਕਿ ਤੁਹਾਡਾ ਜੀ ਨਹੀਂ ਕਰਦਾ ਵੀ ਯਾਰ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਤੁਰੇ ਹੀ ਫਿਰੀਏ, ਚੱਕੀ ਫਿਰੀਏ ਵੀ ਯਾਰ ਆਹ ਸਾਡਾ ਬਾਬਾ, ਆਹ ਸਾਡਾ ਗੁਰੂ, ਇਹਨੂੰ ਕਹਿੰਦੇ ਆ ਗੁਰੂ, ਆਹ ਸਾਡੀ ਸੋਚ, ਆਹ ਕਬੀਰ ਜੀ ਦੀ ਸੋਚ, ਆਹ ਗੁਰੂ ਨਾਨਕ ਦੀ ਸੋਚ, ਕਿਹੜੀਆਂ ਪਾਲਕੀਆਂ 'ਚ ਪ੍ਰਕਾਸ਼ ਕਰੀਏ, ਕਿੱਦਾਂ ਅਸੀਂ ਇਹਨੂੰ ਰੱਖੀਏ, ਕਿਵੇਂ ਸਤਿਕਾਰ ਦਈਏ, ਆਹ ਸੋਚ ਨੂੰ ਕਿ ਇਹੋ ਜਿਹੇ ਗੰਦੇ ਸਿਸਟਮ ਦੇ ਵਿੱਚ ਆਹ ਸੋਚ, ਇਹੋ ਜਿਹੇ ਭੈੜੇ ਢਾਂਚੇ ਵਿੱਚ ਆਹ ਗੁਰੂ ਗ੍ਰੰਥ ਸਾਹਿਬ ਦੀ ਸੋਚ, ਜੀ ਕਰਦਾ ਚੱਕ ਕੇ ਹੀ ਤੁਰੇ ਫਿਰੀਏ ਸਾਰਾ ਦਿਨ, ਪਿਆਰ ਪੈਂਦਾ ਕਿ ਨਹੀਂ ਪੈਂਦਾ? ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਵੀ ਸ਼ਰਧਾ ਬਣਦੀ ਸਾਡੀ, ਪਿਆਰ ਬਣਦਾ, ਜੀ ਕਰਦਾ ਆਪਾਂ ਕੁਰਬਾਨ ਕਰਨ ਨੂੰ ਜੀ ਕਰਦਾ, ਕਬੀਰ ਜੀ ਆ ਜਾਣ ਪੈਰ ਧੋ ਧੋ ਕੇ ਪੀਏ, ਇਹ ਸਤਿਕਾਰ ਏਦਾਂ। ਮੈਂ ਤੁਹਾਨੂੰ ਕੱਲ ਇਸ ਟੌਪਿਕ ਤੇ ਗੱਲ ਹੋਈ ਸੀ ਵੀ ਸਤਿਕਾਰ ਕਰਨ ਦੇ ਕਹਿਣ ਦਾ ਭਾਵ ਕੀ ਹੈ, ਪੈਰ ਚੁੰਮਦੀ ਅਸੀਂ ਉਹਨਾਂ ਦੇ ਚੁੰਮਾ ਪੈਰ, ਮੂੰਹ, ਮੂੰਹ ਮਤਲਬ ਮੈਂ ਇਸ ਰਿਸਪੈਕਟ ਕਰੀਏ, ਰਿਸਪੈਕਟ ਜਿਨ੍ਹਾਂ ਨੇ ਸਾਨੂੰ ਇਸ ਐਂਗਲ ਤੋਂ ਸੋਚਣਾ ਸਿਖਾਇਆ, ਸਾਨੂੰ ਇਹ ਨਜ਼ਰੀਆ ਦਿੱਤਾ, ਏਦਾਂ ਸੋਚੋ, ਏਦਾਂ ਵੀ ਸੋਚੋ, ਕਿੰਨੀ ਕਿਰਪਾ ਕੀਤੀ ਸਾਡੇ। ਸੋ ਅੱਗੇ ਸੁਣੋ ਸ਼ਬਦ ਆਪਾਂ ਜਿਹੜਾ ਚੱਲਦਾ,
ਹਾਂਜੀ, ਇਹਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਕਬੀਰ ਪੁੰਗਰਾ ਰਾਮ ਅਲਾਕਾ, ਸਭ ਗੁਰ ਪੀਰ ਹਮਾਰੇ।
ਕਹਿੰਦੇ ਮੈਂ ਅੱਲਾ ਰਾਮ ਦਾ ਪੂੰਗਰਾ ਬੱਚਾ ਹਾਂ, ਉਹਦੀ ਪੈਦਾਇਸ਼ ਹਾਂ, ਜਿਹਨੂੰ ਅੱਲਾ ਕਹਿੰਦੇ ਆ, ਜਿਹਨੂੰ ਰਾਮ ਕਹਿੰਦੇ ਆ, ਜਿਹੜਾ ਰਮਿਆ ਹੋਇਆ, ਜਿਹੜਾ ਸਭ ਘੱਟ ਵਸਿਆ ਹੋਇਆ ਹੈ, ਮੈਨੂੰ ਇਹਨਾਂ ਦਾ ਢਾਂਚਾ ਪਸੰਦ ਨਹੀਂ। ਰਾਮ ਨੂੰ, ਰਾਮ ਤੋਂ ਮੇਰਾ ਕੋਈ ਵੈਰ ਨਹੀਂ, ਅੱਲਾ ਨਾਲ ਮੇਰਾ ਕੋਈ ਵੈਰ ਨਹੀਂ, ਪਰ ਅੱਲਾ ਦੀ ਡੈਫੀਨੇਸ਼ਨ ਇਹ ਦਿਓ ਘੱਟ ਘੱਟ 'ਚ ਵਸਿਆ, ਰੀਜਨਿੰਗ ਸਹੀ ਦਿਓ, ਉਹ ਲੱਗਦਾ ਮੈਨੂੰ ਪਿਆਰਾ। ਤੇ ਜਿੱਦੇ ਤੋਂ ਸਾਨੂੰ ਸਮਝ ਆਈ ਹੈ, ਧਿਆਨ ਨਾਲ ਸੁਣਿਓ, ਜਿੱਦੇ ਤੋਂ ਸਮਝ ਆਈ ਹੈ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਭਗਤ ਰਾਮਾਨੰਦ ਜੀ ਦਾ ਸ਼ਬਦ ਹੈ, ਜਿਹੜੇ ਮੇਰੇ ਵੀਰ ਧਿਆਨ ਨਾਲ ਸੁਣ ਰਹੇ ਹੋ, 10 ਵੱਜ ਗਏ, 2 ਮਿੰਟ ਰਹਿ ਗਏ, 2 ਮਿੰਟ ਰਹਿ ਗਏ,
ਮੈਂ ਤੁਹਾਡੋਂ ਮੰਗ ਕੇ 5 ਮਿੰਟ ਲੈਣਾ 5 ਮਿੰਟ ਟਾਈਮ ਦਿਓ 5 ਮਿੰਟ ਆ ਸ਼ਬਦ ਸਾਰਾ ਸੁਣਿਆ ਤੇ ਰਾਮਾਨੰਦ ਜੀ ਦੀ ਸਮਝ ਵੇਖਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਭਗਤ ਰਾਮਾਨੰਦ ਜੀ ਕਹਿੰਦੇ ਐ ਮੈਂ ਚੱਲਿਆ ਸੀ ਹੁਣ ਮੇਰਾ ਮਨ ਨਹੀਂ ਜਾਂਦਾ ਕਿਸੇ ਵੇ ਪਹਿਲਾਂ ਤੇ ਮੈਂ ਭਟਕਦਾ ਫਿਰਦਾ ਸੀ ਭਟਕਦਾ ਸੀ ਕਦੇ ਇੱਥੇ ਮੱਥਾ ਟੇਕ ਲੈ ਇੱਥੇ ਮੱਥਾ ਟੇਕ ਲੈ ਇਹਦੀ ਪੂਜਾ ਕਰ ਲੈ ਇਹਦੀ ਪੂਜਾ ਕਰ ਲੈ ਹੁਣ ਸਮਝ ਆ ਗਈ ਕੀ ਆ ਗਈ ਆ ਸੁਣਿਓ 1 ਮਿੰਟ ਲਈ ਹਾਂਜੀ
ਕਤ ਜਾਈਏ ਰੇ ਘਰ ਲਾਗੋ ਰੰਗ
ਮੇਰੇ ਅੰਦਰ ਰੰਗ ਲੱਗ ਗਿਆ ਘਰ ਮਤਲਬ ਅੰਦਰ ਘਰ ਕੀ ਹੈ ਸਾਡਾ ਆਪਾ ਅੰਦਰ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਅੰਦਰ ਸੁਣਿਓ ਕੱਤ ਜਾਈਏ ਰੇ ਕਿਉਂ ਜਾਵਾਂ ਕਿਤੇ ਕਿਉਂ ਜਾਵਾਂ ਲੋਕੀ ਕਹਿੰਦੇ ਮੱਥਾ ਟੇਕ ਉੱਥੇ ਟੇਕ ਕਿਉਂ ਜਾਵਾਂ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਲੋ ਸੁਣੋ
ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ
ਇਹਨੇ ਮੈਂ ਪਿੰਗਲਾ ਹੋ ਗਿਆ ਹੁਣ ਜਦੋਂ ਕੋਈ ਮੈਨੂੰ ਕਹਿੰਦਾ ਉੱਥੇ ਚੱਲ ਉੱਥੇ ਰੱਬ ਦਾ ਘਰ ਹੈ ਕਹਿੰਦੇ ਆਪਾਂ ਪਿੰਗਲੇ ਹੋ ਗਏ ਜੀ ਅਸੀਂ ਨਹੀਂ ਜਾਂਦੇ ਪਿੰਗਲੇ ਹੁਣ ਸਾਡੇ ਲੱਤਾਂ ਹੀ ਨਹੀਂ ਚੱਲਦੀਆਂ ਇਸ ਪਾਸੇ ਪਿੰਗਲੇ ਹੋ ਗਏ ਅਸੀਂ ਅੱਗੇ ਬਥੇਰਾ ਫਿਰ ਕੇ ਵੇਖ ਲਿਆ ਅੱਗੇ
ਇੱਕ ਦਿਵਸ ਮਨ ਭਇਓ ਮੰਗ ਘਸ ਚੰਦਨ ਚੋਆ ਬਹੁ ਸੁਗੰਧ
ਕਹਿੰਦੇ ਇੱਕ ਦਿਨ ਨਾ ਮੇਰੇ ਅੰਦਰ ਉਬਾਲਾ ਜਿਹਾ ਉੱਠਿਆ ਇੱਕ ਦਿਨ ਮੇਰੇ ਅੰਦਰ ਚਾਹ ਪੈਦਾ ਹੋਇਆ ਮੈਂ ਨਾ ਚੰਦਨ ਚੁੰਦਨ ਘਸਾ ਕੇ ਚੰਗੀ ਤਰ੍ਹਾਂ ਥਾਲੀ ਚ ਰੱਖ ਕੇ ਧੂਫਾਂ ਧਾਫਾਂ ਲੈ ਕੇ ਤੇ ਰੱਬ ਨੂੰ ਖੁਸ਼ ਕਰਨ ਤੁਰ ਪਿਆ ਮੈਂ ਮੇਰੇ ਅੰਦਰ ਜੀ ਜਿਆ ਕਰਿਆ ਮੈਂ ਵੀ ਰੱਬ ਨੂੰ ਖੁਸ਼ ਕਰਨ ਲਈ ਘਰੋਂ ਤਿਆਰੀ ਤਿਊਰੀ ਕਰਕੇ ਜਦੋਂ ਚੰਦਨ ਚੁੰਦਨ ਲੈ ਕੇ ਤੇ ਮੈਂ ਤੁਰਿਆ ਰੱਬ ਨੂੰ ਮਿਲਣ ਰੱਬ ਨੂੰ ਖੁਸ਼ ਕਰਨ ਅੱਗੇ
ਪੂਜਨ ਚਾਲੀ ਬ੍ਰਹਮ ਉਠਾਏ
ਮੈਂ ਰੱਬ ਦਾ ਘਰ ਪੂਜਣ ਚੱਲਿਆ ਵੀ ਫਲਾਣੇ ਥਾਂ ਤੇ ਰੱਬ ਦਾ ਘਰ ਹੈ ਥਾਂ ਪੂਜਣ ਚੱਲਿਆ ਜਗ੍ਹਾ ਵੀ ਇਹ ਜਗ੍ਹਾ ਤੇ ਰੱਬ ਦਾ ਘਰ ਹੈ ਮੈਂ ਚੱਲਿਆ ਸੀ ਪੂਜਣ ਪਰ ਕੀ ਹੋਇਆ ਅੱਗੇ
ਸੋ ਬ੍ਰਹਮ ਬਪਾਇਓ ਗੁਰਮਨ ਹੀ ਮਾਹੇ
ਮੈਂ ਬ੍ਰਹਮ ਥਾਏ ਨੂੰ ਪੂਜਣ ਚੱਲਿਆ ਸੀ ਮੈਂ ਰੱਬ ਦੇ ਘਰ ਨੂੰ ਪੂਜਣ ਚੱਲਿਆ ਸੀ ਵੀ ਰੱਬ ਕਿਸੇ ਖਾਸ ਥਾਂ ਤੇ ਹੈ ਤੇ ਮੈਨੂੰ ਗੁਰੂ ਨੇ ਸਮਝਾ ਦਿੱਤਾ ਵੀ ਰੱਬ ਤੇਰੇ ਅੰਦਰ ਹੈ ਬ੍ਰਹਮ ਤੇਰੇ ਮਨ ਵਿੱਚ ਹੈ ਮੈਂ ਤਿਆਰੀ ਤਿਊਰੀ ਕਰਕੇ ਚੱਲਿਆ ਸੀ ਤੇ ਜਦੋਂ ਮੈਨੂੰ ਸਮਝਾਇਆ ਮੇਰੇ ਦਿਮਾਗ 'ਚ ਗੱਲ ਆ ਗਈ ਵੀ ਰੱਬ ਮੇਰੇ ਅੰਦਰ ਹੈ ਰੱਬ ਮੇਰੇ ਅੰਦਰ ਵਸਿਆ ਹੋਇਆ ਹੈ ਮੇਰੇ ਮਨ ਵਿੱਚ ਹੈ ਆ ਦੋਨੇ ਪੰਕਤੀਆਂ ਫਿਰ ਸੁਣਿਓ ਇੱਕ ਵਾਰ ਸੁਣ ਲਿਓ ਹਾਂਜੀ
ਪੂਜਨ ਚਾਲੀ ਬ੍ਰਹਮ ਉਠਾਏ ਸੋ ਬ੍ਰਹਮ ਬਪਾਇਓ ਗੁਰਮਨ ਹੀ ਮਾਹੇ
ਆ ਗਈ ਸਮਝ ਵਿੱਚ ਅੱਗੇ ਸੁਣ
ਜਹਾਂ ਜਾਈਏ ਤਹ ਜਲ ਪਖਾਨ
ਕਹਿੰਦੇ ਤੀਰਥਾਂ ਤੇ ਲੱਭਦਾ ਕੀ ਹੈ ਕਹਿੰਦੇ ਜਾਂ ਤੇ ਮੂਰਤੀ ਹੈ ਪਖਾਨ ਤੇ ਜਾਂ ਜਲ ਦੋ ਚੀਜ਼ਾਂ ਹੀ ਲੱਭਦੀਆਂ ਜਾਂ ਜਲ ਤੇ ਜਾਂ ਮੂਰਤੀ ਰਾਮਾਨੰਦ ਜੀ ਕਹਿੰਦੇ ਮੈਂ ਚੱਲਿਆ ਸੀ ਮੈਨੂੰ ਅਕਲ ਗੁਰੂ ਨੇ ਦਿੱਤੀ ਕਹਿੰਦੇ ਤੇਰੇ ਅੰਦਰ ਹੈ ਤੇ ਜਦੋਂ ਮੈਂ ਜਾਣਾ ਤੀਰਥਾਂ ਤੇ ਮੈਨੂੰ ਦੋ ਚੀਜ਼ਾਂ ਲੱਭਦੀਆਂ ਜਾਂ ਤੇ ਮੂਰਤੀ ਪਈ ਹੈ ਤੇ ਜਾਂ ਫਿਰ ਪਾਣੀ ਜਲ ਜਲ ਪਰ ਕਿਹਾ ਜਲ ਹੈ ਇੱਥੇ ਪਾਣੀ ਨਹੀਂ ਕਿਹਾ ਜਲ ਕਿਹਾ ਪਰ ਕੀਤਾ ਰੱਦ ਹੈ ਆਖੋ ਸਤਿਨਾਮ ਰੱਦ ਕੀਤਾ ਕਹਿੰਦੇ ਇਦਾਂ ਨਹੀਂ ਕੁਛ ਫਿਰ
ਜਹਾਂ ਜਾਈਏ ਤਹ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨ
ਕਹਿੰਦੇ ਸਾਰੀ ਜਗ੍ਹਾ ਇੱਕੋ ਜਿਹਾ ਪਰਿਪੂਰਨ ਹੈ ਤੂੰ ਜਦੋਂ ਮੈਂ ਤੀਰਥਾਂ ਤੇ ਜਾਂਦਾ ਉੱਥੇ ਜਾਂ ਤੇ ਮੈਨੂੰ ਮੂਰਤੀ ਨੂੰ ਕਹਿੰਦੇ ਮੱਥਾ ਟੇਕ ਲੈ ਤੇ ਜਾਂ ਫਿਰ ਪਾਣੀ ਹੈ ਪਰ ਤੂੰ ਐ ਮੇਰਿਆ ਰੱਬਾ ਤੂੰ ਤੇ ਸਾਰਿਆਂ ਤੇ ਇੱਕੋ ਜਿਹਾ ਪਰਿਪੂਰਨ ਹੈ ਇੱਕੋ ਜਿਹਾ ਐ ਨਹੀਂ ਵੀ ਰੇਂਜ ਆ ਰੱਬ ਕਿਤੇ ਵੀ ਕਿਤੇ ਥੋੜੀ ਰੇਂਜ ਆਉਂਦੀ ਕਿਤੇ ਜ਼ਿਆਦਾ ਆਉਂਦੀ ਹੈ ਹੁਣ ਫੋਨ ਦੀ ਨੈਟਵਰਕ ਹੈ ਕਿਤੇ ਥੋੜਾ ਆਉਂਦਾ ਕਿਤੇ ਜ਼ਿਆਦਾ ਆਉਂਦਾ ਵੀ ਰੱਬ ਕੋਈ ਨੈਟਵਰਕ ਹੈ ਵੀ ਜਿਹੜਾ ਇੱਥੇ ਜ਼ਿਆਦਾ ਆਉਂਦਾ ਇੱਥੇ ਘੱਟ ਆਉਂਦਾ ਉਹ ਤੇ ਰੱਬ ਤੇ ਮਤਲਬ ਉਹ ਤੇ ਸਾਰੇ ਪਾਸੇ ਹੀ ਹੈ ਫੇਰ ਸੁਣ ਲਓ
ਜਹਾਂ ਜਾਈਏ ਤਹ ਜਲ ਪਖਾਨ ਰਹੇ ਹੈ ਸਭ ਸਮਾਨ
ਸਭ ਸਮਾਨ ਸਾਰੇ ਥਾਵਾਂ ਤੇ ਤੂੰ ਇੱਕੋ ਜਿਹਾ ਪਰਿਪੂਰਨ ਹੈ ਸੋ ਸਾਹਿਬ ਰਹਿਆ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਰੇ ਜੀ ਨਲਜ ਲਾਜ ਤੋਹ ਨਾਹੀ ਅੱਗੇ ਆ ਲਾਸਟ ਪੰਕਤੀਆਂ ਸੁਣ ਲਓ ਚਲੋ ਰਾਮਾਨੰਦ ਜੀ
ਵੇਦ ਪੁਰਾਨ ਸਭ ਦੇਖੇ ਜੋ ਹੋਏ
ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਵੇਖ ਲੈ
ਹਾਂ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ
ਉੱਥੇ ਮੈਂ ਤਾਂ ਜਾਵਾਂ ਜੇ ਇੱਥੇ ਨਾ ਹੋਵੇ ਬਾਹਰ ਤਾਂ ਲੱਭਾਂ ਜੇ ਰੱਬ ਮੇਰੇ ਅੰਦਰ ਨਾ ਹੋਵੇ ਬਾਹਰ ਮੈਂ ਤਾਂ ਵੇਖਾਂ ਜੇ ਮੇਰੇ ਵਿੱਚ ਨਾ ਹੋਵੇ ਜਦੋਂ ਸਭ ਕੁਝ ਵਿੱਚੋਂ ਦਿੰਦਾ ਹੈ ਅੰਦਰੋਂ ਦਿੰਦਾ ਹੈ ਮੈਂ ਪੁੱਛਦਾ ਫੇਰ ਵੀ ਜੇ ਅੱਜ ਜਹਾਜ਼ ਬਣਾਉਣ ਵਾਲੇ ਨੂੰ ਪੁੱਛੋ ਵੀ ਜਹਾਜ਼ ਕਿਵੇਂ ਬਣਾਇਆ ਕਿਵੇਂ ਆਈਡੀਆ ਆਇਆ ਉਹ ਕਹੇਗਾ ਇਹ ਆਈਡੀਆ ਮੇਰੇ ਬਾਹਰੋਂ ਆਇਆ ਕਿ ਅੰਦਰੋਂ ਅੰਦਰੋਂ ਆਇਆ ਫੋਨ ਵਾਲੇ ਨੂੰ ਪੁੱਛ ਲਓ ਵੀ ਫੋਨ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਬੋਲੋ ਜੀ ਅੰਦਰੋਂ ਆਇਆ ਸਾਰਾ ਕੁਝ ਤੇ ਅੰਦਰੋਂ ਆਉਂਦਾ ਫੇਰ ਸੁਣੋ
ਵੇਦ ਪੁਰਾਨ ਸਭ ਦੇਖੇ ਜੋ ਹੋਏ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ ਸਤਿਗੁਰ ਮੈਂ ਬਲਿਹਾਰੀ ਬੋਰ ਜਿਨ ਸ਼ਕਲ ਬਿਕਲ ਭ੍ਰਮ ਕਾਟੇ ਮੋਰ
ਹੇ ਸਤਿਗੁਰੂ ਮੈਂ ਤੇਰੇ ਤੋਂ ਬਲਿਹਾਰੇ ਜਾਵਾਂ ਜਿੰਨੇ ਮੇਰੇ ਸਾਰੇ ਜਿੰਨੇ ਵੀ ਸਾਰੇ ਮੇਰੇ ਭਰਮ ਕੱਟਤੇ ਮੇਰੇ ਸੱਚੇ ਗਿਆਨ ਤੋਂ ਮੈਂ ਬਲਿਹਾਰੇ ਜਾਂਦਾ ਮੈਂ ਨੌਲੇਜ ਤੋਂ ਸਮਝ ਤੋਂ ਇਹ ਸੱਚੇ ਗਿਆਨ ਤੋਂ ਬਲਿਹਾਰੇ ਜਾਂਦਾ ਜਿੰਨੇ ਮੇਰੇ ਭਰਮ ਕੱਟਤੇ ਮੇਰੇ ਭੁਲੇਖੇ ਕੱਢਤੇ ਮੇਰੇ ਅੱਗੇ
ਰਾਮਾਨੰਦ ਸੁਆਮੀ ਰਮਤ ਬ੍ਰਹਮ
ਮੇਰਾ ਸੁਆਮੀ ਉਹ ਹੈ ਜਿਹੜਾ ਸਾਰੇ ਪਾਸੇ ਰਮਿਆ ਹੋਇਆ ਮੈਂ ਰਮਤ ਬ੍ਰਹਮ ਨੂੰ ਸਾਰੇ ਪਾਸੇ ਸਰਬ ਵਿਆਪਕ ਨੂੰ ਆਪਣਾ ਸੁਆਮੀ ਮੰਨਦਾ ਫਿਰ ਦੋਨੇ ਪੰਗਤੀ
ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ
ਗੁਰੂ ਦੇ ਸ਼ਬਦ ਨੇ ਗੁਰੂ ਦੇ ਗਿਆਨ ਨੇ ਕਰੋੜਾਂ ਹੀ ਕਰਮ ਕੱਟਤੇ ਨੇ ਤੇ ਆਹ ਕਰ ਲਿਆ ਆਹ ਕਰ ਲਿਆ ਹੁਣ ਕੋਈ ਕਰਮ ਕਰਨ ਦੀ ਲੋੜ ਲਓ ਜੀ ਆਹ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਇੱਕ ਮਿੰਟ ਲਈ ਸੁਣਿਓ ਵੀਰੋ ਧਿਆਨ ਨਾਲ ਸੁਣਿਓ ਆਹ ਗੱਲਾਂ ਸਮਝ ਤੇ ਆ ਜਾਂਦੀਆਂ ਵੀ ਠੀਕ ਹੈ ਅੰਦਰੇ ਹੀ ਹੈ ਫਿਰ ਕਈ ਬੰਦੇ ਪਤਾ ਕੀ ਕਹਿੰਦੇ ਰਾਹ ਬਾਹਰ ਕੋਈ ਵੇਖਣ ਵਾਲਾ ਹੈ ਨਹੀਂ ਫਿਰ ਮੌਜਾਂ ਕਰੋ ਖਾਓ ਪੀਓ ਮੌਜ ਕਰੋ ਐਸ਼ ਕਰੋ ਫਿਰ ਪਰ ਮੇਰੇ ਵੀਰੋ ਮੇਰੇ ਭਰਾਵੋ ਸਿੰਘੋ ਵਲੰਟੀਅਰ ਬਣੋ ਵਲੰਟੀਅਰ ਕਬੀਰ ਜੀ ਦੇ ਬਣੋ ਗੁਰੂ ਨਾਨਕ ਦੇ ਬਣੋ ਇਹ ਸੋਚ ਨੂੰ ਅੱਗੇ ਲੈ ਕੇ ਚੱਲੀ ਇਹ ਤੇ ਲਕੋਤੀ ਪੁਜਾਰੀਆਂ ਨੇ ਉਹ ਪੈਂਤੀਆਂ ਦੀ ਸੋਚ ਨੂੰ ਦੁਨੀਆਂ ਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਬਾਰੇ ਅੱਗੇ ਲੈ ਕੇ ਚੱਲੀਏ ਤੇ ਅੱਗੇ ਤਾਂ ਲੈ ਕੇ ਜਾਏਗਾ ਜੇ ਆਪ ਵਿਗੜਿਆ ਹੋਇਆ ਨਹੀਂ ਹੋਏਗਾ ਅਗਲੇ ਨੇ ਪੁੱਛਣਾ ਤੂੰ ਇਹ ਥੋੜਾ ਵੀ ਹੁਣ ਖੁੱਲ ਮਿਲ ਗਈ ਮੌਜਾਂ ਕਰੋ ਜੇ ਰੱਬ ਨਹੀਂ ਤੇ ਮੌਜ ਲੱਗ ਗਈ ਫਿਰ ਤੇ ਰੱਬ ਤੇ ਸਾਡੇ ਵਿੱਚ ਤੇ ਹੈ ਅਸੀਂ ਉਹਦਾ ਪਾਰਟ ਬਣ ਕੇ ਹਿੱਸਾ ਬਣ ਕੇ ਵਿਚਰਨਾ ਹੈ ਆਹ ਸੋਚ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਵੀ ਫਿਰ ਤੇਰੇ ਮੋਢਿਆਂ ਤੇ ਪਈ ਕਿ ਨਹੀਂ ਭਗਤ ਭਾਈ ਲੈਣਾ ਜੀ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਦੀਆਂ ਗੱਲਾਂ 'ਚ ਕਮਾਲ ਹੈ ਬਚਨ ਤੇ ਆਹ ਨੇ ਸਵਾਦ ਆ ਗਿਆ ਲੌਜਿਕ ਤੇ ਦਲੀਲਾਂ ਤੋਂ ਪ੍ਰਭਾਵਿਤ ਹੋ ਗਏ ਗੁਰੂ ਨਾਨਕ ਪਾਤਸ਼ਾਹ ਤੋਂ ਭਾਈ ਲੈਣਾ ਜੀ ਪ੍ਰਭਾਵਿਤ ਹੋ ਕੇ ਫਿਰ ਕੀ ਕੀਤਾ ਵੀ ਚਲੋ ਜੀ ਹੁਣ ਮੌਜ ਲੱਗ ਗਈ ਹੁਣ ਅੱਗੇ ਜਾਂਦੇ ਸੀ ਦੇਵੀ ਦੇ ਹੁਣ ਦੇਵੀ ਦੇ ਜਾਣ ਦੀ ਲੋੜ ਨਹੀਂ ਹੁਣ ਮੌਜ ਲੱਗ ਗਈ ਉਹ ਨਹੀਂ ਉਹ ਗੁਰੂ ਨਾਨਕ ਦੇ ਵਲੰਟੀਅਰ ਬਣੇ ਫਿਰ ਗੁਰੂ ਅੰਗਦ ਸਾਹਿਬ ਬਣੇ ਡਿਊਟੀ ਕੀਤੀ ਜਦੋਂ ਗੱਲ ਸਮਝ ਚ ਆ ਜੇ ਫਿਰ ਅੱਗੇ ਸਮਝਾਉਣ ਵਾਲੇ ਪਾਸੇ ਤੁਰੀਦਾ ਪ੍ਰੈਕਟੀਕਲ ਕਰੀਦੀ ਹੈ ਜ਼ਿੰਦਗੀ 'ਚ ਲਾਗੂ ਕਰੀਦਾ ਹੈ ਉਹ ਜ਼ਿੰਮੇਵਾਰੀ ਚੱਕ ਲਈਦੀ ਹੈ ਫਿਰ ਵਿਹਲੜ ਬਣ ਜਾ ਫਿਰ ਨਿਕੰਮਾ ਬਣ ਜਾ ਖੁੱਲ ਮਿਲ ਗਈ ਤੇ ਜੇ ਤੂੰ ਖੁੱਲਿਆ ਫਿਰੇਗਾ ਆਹ 35 ਨੇ ਜਿਹੜੇ ਇਹਨਾਂ ਦਾ ਵਲੰਟੀਅਰ ਬਣ ਇਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ ਅੱਗੇ ਸਮਝਾਈਏ ਪਰ ਅੱਗੇ ਤਾਂ ਸਮਝਾਵੇਂਗਾ ਜੇ ਵਿਗੜੇਗਾ ਨਾ ਜੀਵਨ ਜ਼ਿਆਦਾ ਸੋਹਣਾ ਬਣਾਏਗਾ ਪਹਿਲਾਂ ਨਾਲੋਂ ਤੇਰੇ ਵੱਲ ਵੇਖ ਕੇ ਪ੍ਰਭਾਵ ਪੈਣਾ ਤੇਰੀ ਜ਼ਿੰਦਗੀ ਦਾ ਰਹਿਣ ਸਹਿਣ ਦਾ ਤੇਰੀ ਰਹਿਣੀ ਬਹਿਣੀ ਵਧੀਆ ਹੋਵੇ ਤੇ ਜਿੱਥੇ ਜਾਵੇਂ ਉਹ ਆਲੇ ਦੁਆਲੇ ਵੀ ਉਹਦਾ ਅਸਰ ਹੋਵੇ ਪ੍ਰਭਾਵ ਪਵੇ ਅਸੀਂ ਜਦੋਂ ਸਮਝ ਆ ਜੇ ਸਾਨੂੰ ਫਿਰ ਬਹੁਤ ਬੰਦੇ ਨਕੰਮੇ ਬਣ ਜਾਂਦੇ ਆ ਸਮਝ ਆ ਗਈ ਜੀ ਹੁਣ ਤੇ ਬਸ ਮੌਜ ਲੱਗ ਗਈ ਜੀ ਹੁਣ ਤੇ ਫਿਰ ਮੈਂ ਪੁੱਛਦਾ ਹੁੰਦਾ ਆ ਕਈ ਬੰਦਿਆਂ ਨੂੰ ਹੁਣ ਮੈਂ ਸਮਝਾਤਾ ਪਤਾ ਨਹੀਂ ਜ਼ਿਆਦਾ ਹੀ ਸਮਝ ਆ ਗਈ ਕਈਆਂ ਦੇ ਦਿਮਾਗ ਚ ਆ ਗਈ ਤੇ ਮੈਂ ਉਹਨੂੰ ਪੁੱਛਦਾ ਵੀ ਹੁਣ ਦੀਵਾਨ ਤੇ ਬਹੁਤ ਹੀ ਟਾਈਮ ਜਿਹਾ ਨਹੀਂ ਲੱਗਦਾ ਹੁਣ ਪਹਿਲਾਂ ਬਹੁਤ ਟਾਈਮ ਲੱਗਦਾ ਸੀ ਪਹਿਲਾਂ ਸ਼ਰਧਾ ਹੋਰ ਟਾਈਪ ਦੀ ਸੀ ਹੁਣ ਕੀ ਹੋ ਗਿਆ ਤੈਨੂੰ ਹੁਣ ਫਰਕ ਕਿਉਂ ਪੈ ਗਿਆ ਤੇਰਾ ਉਹ ਸੁਧਰਨ ਦੀ ਬਜਾਏ ਜਿਵੇਂ ਕਿਸੇ ਬੰਦੇ ਨੂੰ ਕਹਿ ਦੋ ਵੀ ਤੇਰਾ ਪਿਓ ਚੜ੍ਹਾਈ ਕਰ ਗਿਆ ਉਹ ਕਹਿੰਦਾ ਮੌਜਾਂ ਲੱਗੀਆਂ ਇੱਕ ਨੂੰ ਕਹੋ ਤੇਰਾ ਪਿਓ ਚੜ੍ਹਾਈ ਕਰ ਗਿਆ ਉਹ ਕਹਿੰਦਾ ਇਹਦਾ ਮਤਲਬ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਮੋਢਿਆਂ ਤੇ ਪੈ ਗਈ ਫਰਕ ਕਿੰਨਾ ਵੇਖੋ ਸਿਆਣਾ ਕਹਿੰਦਾ ਸਿਆਣਾ ਬੱਚਾ ਕਹਿੰਦਾ ਸਿਆਣੇ ਨੂੰ ਸਮਝ ਆਈ ਮੇਰਾ ਪਿਓ ਚੜ੍ਹਾਈ ਕਰ ਗਿਆ ਕਹਿੰਦਾ ਮੇਰੀ ਜ਼ਿੰਮੇਵਾਰੀ ਹੁਣ ਬਹੁਤ ਜ਼ਿਆਦਾ ਵੱਧ ਗਈ ਤੇ ਨਕੰਮੇ ਨੂੰ ਜਦੋਂ ਪਤਾ ਲੱਗਿਆ ਮੇਰਾ ਪਿਓ ਹੈ ਨਹੀਂ ਪਿਓ ਮਰ ਗਿਆ ਉਹ ਕਹਿੰਦਾ ਮੌਜਾਂ ਲੱਗੀਆਂ ਇੱਥੇ ਨਕੰਮਿਆਂ ਨੂੰ ਮੌਜਾਂ ਲੱਗ ਜਾਂਦੀਆਂ ਗੱਲਾਂ ਸੁਣ ਕੇ ਤੇ ਜਿਹੜੇ ਸਿਆਣੇ ਆ ਉਹ ਜ਼ਿੰਮੇਵਾਰੀ ਚੱਕ ਲੈਂਦੇ ਸਿਆਣੇ ਜਿਹੜੇ ਬੰਦੇ ਆ ਉਹ ਜ਼ਿੰਮੇਵਾਰ ਬਣ ਜਾਂਦੇ ਵੀ ਆਹ ਤੇ ਯਾਰ ਗੱਲ ਹੀ ਕੁਝ ਹੋਰ ਹੈ ਆਹ ਤੇ ਗੱਲ ਸਮਝ ਚ ਆ ਜਾ ਇਹਦਾ ਮਤਲਬ ਜ਼ਿੰਮੇਵਾਰੀ ਵੱਧ ਗਈ ਸਾਡੀ ਅਸੀਂ ਇਸ ਅੱਗੇ ਕਿੱਦਾਂ ਜਾਣਾ ਹੁਣ ਫਿਰ ਹੁਣ ਤੇ ਚਿੰਤਾ ਪੈ ਗਈ ਹੁਣ ਨੀਂਦ ਨਹੀਂ ਆਉਂਦੀ ਟੈਨਸ਼ਨ ਪੈ ਗਈ ਦਿਮਾਗ ਦੇ ਉੱਤੇ ਵੀ ਯਾਰ ਇਹ ਸੋਚ ਤੇ ਲੁਕੀ ਪਈ ਹੈ ਸਾਰੀ ਇਹ ਤੇ ਹੋ ਕੀ ਗਿਆ ਪਜਾਰੀ ਢਾਂਚਾ ਕਾਬਜ਼ ਕਿਵੇਂ ਹੋ ਗਿਆ ਸਾਡੇ ਤੇ ਇਹ ਤਾਂ ਬੇੜਾ ਭਾਤਾ ਸਾਡਾ ਸਾਡੇ ਬੱਚਿਆਂ ਦੀ ਤਰੱਕੀ ਕਿੱਦਾਂ ਹੋਊ ਸਾਡੇ ਪੁੱਤ ਪੋਤੇ ਅੱਗੇ ਕਿੱਦਾਂ ਜਾਣਗੇ ਇਹਨਾਂ ਨੇ ਤੇ ਢਾਂਚਾ ਹੀ ਬੜਾ ਭੈੜਾ ਬਣਾਤਾ ਕੈਦੀ ਬਣਾ ਕੇ ਰੱਖਦਾ ਪਿੰਗਲੇ ਕਰਤੇ ਦਿਮਾਗੀ ਵਿਕਾਸ ਹੀ ਨਹੀਂ ਹੋਣ ਦਿੱਤਾ ਬੰਦੇ ਨੂੰ ਚਿੰਤਾ ਪੈ ਗਈ ਤੇ ਇੱਕ ਉਹ ਹੈ ਜਿਹੜਾ ਕਹਿੰਦਾ ਮੌਜ ਲੱਗ ਗਈ ਹੁਣ ਮੌਜਾਂ ਹੀ ਮੌਜਾਂ ਲੈ ਬਸ ਨਹੀਂ ਭਾਈ ਤੁਸੀਂ ਕਿਹੜਿਆਂ 'ਚ ਜਾਣਾ ਇਹ ਵੇਖੋ ਗੁਰੂ ਨਾਨਕ ਦੇ ਵਲੰਟੀਅਰ ਬਣੋ ਗੁਰੂ ਅਰਜਨ ਸਾਹਿਬ ਦੇ ਵਲੰਟੀਅਰ ਬਣੋ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣੋ ਇਹ ਸੋਚ ਨੂੰ ਅੱਗੇ ਲੈ ਕੇ ਚੱਲੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜਿਵੇਂ ਸਾਡੇ ਬੰਧਨ ਕੱਟਦੇ ਇਦਾਂ ਕਿੰਨੇ ਭੈਣ ਭਰਾ ਫਸੇ ਹੋਏ ਆ ਵੀਰੋ ਬੰਦੇ ਨਾ ਛਾਲੇ ਪੈ ਜਾਂਦੇ ਆ ਨੰਗੇ ਪੈਰੀ ਤੁਰ ਤੁਰ ਕੇ ਆਪੋਦਿਆਂ ਦਿਨਾਂ ਦੇ ਵਿੱਚ ਨੰਗੇ ਪੈਰੀ ਤੁਰਦੇ ਕਿਸੇ ਨੇ ਕਹਿਤਾ ਚੱਲ ਨੰਗੇ ਪੈਰੀ ਵਿਚਾਰਾ ਛਾਲੇ ਪਵਾਈ ਫਿਰਦਾ ਹੈ ਗਰਮੀਆਂ ਦੇ ਵਿੱਚ ਧੂਣੀਆਂ ਲਾ ਲਾ ਕੇ ਬਹਿ ਜਾਂਦੇ ਆ ਬੰਦੇ ਦਿਮਾਗ 'ਚ ਐਸਾ ਬਿਠਾਇਆ ਸਾਰਾ ਕੁਛ ਢਾਂਚਾ ਇਦਾਂ ਦਾ ਫਿੱਟ ਕੀਤਾ ਹੈ ਤੇ ਆਓ ਸਮਝਾਈਏ ਸਾਰਿਆਂ ਨੂੰ ਵੀ ਭਰਾਵੋ ਜਿੱਦਾਂ ਸਾਨੂੰ ਸਮਝ ਆਈ ਹੈ ਸ਼ਬਦ ਗੁਰੂ ਦੇ ਜਦੋਂ ਦੇ ਲਾੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲਾੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲਾਡ ਲੱਗਿਆ ਉਹ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲਾਡ ਲੱਗਿਆ ਸਾਰੇ
ਸੰਗੋ ਨਾ ਬਈ ਸਾਰੇ ਦੁੱਖ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲਾੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ
ਜੀ ਸਾਰੇ ਬੋਲੋ
ਮੇਰੇ ਪਿਆਰੇ ਸਾਰੇ ਦੁੱਖ ਦੂਰ ਹੋ ਗਏ 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 ਗਿਆਨ ਗੁਰੂ ਦੇ ਜਦੋਂ ਦੇ ਲਾੜੇ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ
ਦੁੱਖ ਦੂਰ ਹੋ ਗਏ
ਗਿਆਨ ਗੁਰੂ ਦੇ ਜਦੋਂ ਦੇ ਲੜ ਸਾਰੇ ਹੀ ਦੁੱਖੜੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਗਿਆਨ ਨਾਲ ਸਮਝਣਾ ਬਾਣੀ ਸੁਣ ਕੇ ਤੇ ਬਾਣੀ ਚੋਂ ਕੀ ਸੁਣਨਾ ਪੈਂਦਾ ਬਾਣੀ ਚ ਕੀ ਹੈ ਬਾਣੀ ਗੁਰੂ ਉਹਦੇ ਵਿੱਚ ਗਿਆਨ ਹੈ ਬਾਣੀ ਦੇ ਵਿੱਚ ਗਿਆਨ ਹੈ ਉਹ ਸਮਝਣਾ ਪੈਂਦਾ ਬੜੇ ਬੰਦੇ ਬਾਣੀ ਬਹੁਤ ਪੜ੍ਹਦੇ ਆ ਪਰ ਗਿਆਨ ਨਹੀਂ ਸਮਝਿਆ ਬਾਣੀ ਚ ਕਿਹਾ ਕੀ ਸੀ ਇੰਨੀ ਬਾਣੀ ਪੜ੍ਹਦੇ ਆ ਇੰਨੀ ਬਾਣੀ ਯਾਦ ਹੈ ਪਰ ਬਾਣੀ ਦੇ ਵਿੱਚ ਗੁਰੂ ਹੈ ਬਾਣੀ ਚ ਕੀ ਹੈ ਗਿਆਨ ਹੈ ਉਹ ਸਮਝਣਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਸ਼ਬਦ ਵਿੱਚ ਕੀ ਹੈ ਸ਼ਬਦ ਗੁਰੂ ਸ਼ਬਦ ਵਿੱਚ ਗਿਆਨ ਹੈ ਤੇ ਆਪਣੀ ਸੁਰਤ ਨੂੰ ਚੇਲਾ ਬਣਾਉਣਾ ਗਿਆਨ ਦਾ ਗਿਆਨ ਲੈਣਾ ਹੈ ਸ਼ਬਦ ਦੇ ਵਿੱਚ ਗੁਰੂ ਪਿਆ ਸ਼ਬਦ ਚ ਗਿਆਨ ਪਿਆ ਸ਼ਬਦ ਗੁਰੂ ਜਿੱਦਾਂ ਰੋਟੀ ਦੇ ਵਿੱਚ ਟੇਸਟ ਹੈ ਉਹ ਸਵਾਦ ਹੈ ਸਵਾਦ ਬਿਨਾਂ ਰੋਟੀ ਦਾ ਕਿਹਾ ਬਈ ਖਾਣੇ ਚ ਇੱਕ ਸਵਾਦ ਨਹੀਂ ਉਹਦੇ ਤੋਂ ਬਿਨਾਂ ਤੇ ਕੁਛ ਵੀ ਨਹੀਂ ਤਾਕਤ ਹੈ ਉਹਦੇ ਵਿੱਚ ਉਹ ਤਾਕਤ ਜਿਹੜੀ ਬਾਣੀ ਚ ਉਹ ਗੁਰ ਗੁਰੂ ਹੈ ਗੁਰ ਹੈ ਗਿਆਨ ਹੈ ਗੁਣ ਹੈ ਉਹਦੇ ਤੱਕ ਜਾਣਾ ਬਾਣੀ ਚ ਗੁਰੂ ਹੈ ਬਾਣੀ ਚ ਗਿਆਨ ਹੈ ਬਹੁਤ ਬੰਦੇ ਤੇ ਬਾਹਰ ਹੀ ਫਿਰਦੇ ਆ ਕਈ ਇੱਥੇ ਤੱਕ ਆਉਂਦੇ ਆ ਮੱਥਾ ਟੇਕਿਆ ਬਸ ਗੱਲ ਖਤਮ ਹੈ ਕਈ ਬਾਣੀ ਵੀ ਪੜ੍ਹਨ ਲੱਗ ਜਾਂਦੇ ਆ ਪਰ ਬਾਣੀ 'ਚ ਜਿਹੜਾ ਗਿਆਨ ਹੈ ਉਹ ਨਹੀਂ ਜ਼ਿੰਦਗੀ 'ਚ ਲੈਂਦੇ ਉਹਦੇ ਤੱਕ ਚੱਲੀਏ ਫਿਰ ਜ਼ਿੰਦਗੀ ਬਦਲੂ ਸੋ ਆਓ ਆਪਾਂ ਸਾਰੇ ਦਾਖਲਾ ਲਈਏ ਬੜੇ ਵੀਰ ਭਰਾ ਭੈਣਾਂ ਜਿਹੜੇ ਅੰਮ੍ਰਿਤਧਾਰੀ ਨੇ ਵਧਾਈ ਦੇ ਪਾਤਰ ਹਨ ਦਾਖਲਾ ਲਿਆ ਹੋਇਆ ਜਿਨ੍ਹਾਂ ਨੇ ਜਿਹੜੀਆਂ ਮੇਰੀਆਂ ਭੈਣਾਂ ਜਿਹੜੇ ਮੇਰੇ ਵੀਰ ਰਹਿੰਦੇ ਆ ਉਹ ਦਾਖਲਾ ਲਓ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅੰਮ੍ਰਿਤ ਸੰਚਾਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਮਨੋਲੀ ਕਕਾਰ ਲੋੜਵੰਦਾਂ ਨੂੰ ਫ੍ਰੀ ਮਿਲ ਜਾਣਗੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ ਕੱਲ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰ ਹੋ ਸ਼ਾਮ ਨੂੰ 6 ਵਜੇ ਪਹੁੰਚ ਜਾਇਓ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਉਹ ਵੀ ਪੋਥੀਆਂ ਪ੍ਰਾਪਤ ਕਰਨ ਲਈ ਨਾਮ ਲਿਖਾ ਦਿਓ ਇੱਕ ਦਿਨ ਸਿੰਘ ਆ ਕੇ ਤੁਹਾਡੇ ਸਹਿਜ ਪਾਠ ਆਰੰਭ ਕਰਾ ਦੇਣਗੇ ਘਰ ਘਰ ਬਾਣੀ ਦਾ ਪ੍ਰਵਾਹ ਚੱਲੇ ਗੂੰਜਾਂ ਪੈਣ ਅੱਜ ਮੈਂ ਸੋਚਦਾ ਸੀ ਮੈਂ ਕਿਹਾ ਇੱਕ ਢਾਂਚਾ ਇਦਾਂ ਦਾ ਬਣੇ ਵੀ ਗੁਰਦੁਆਰਿਆਂ ਦੇ ਵਿੱਚ ਸੰਗਤ ਮੱਥਾ ਟੇਕ ਲਵੇ ਚਲੋ ਜਿੱਦਾਂ ਵੀ ਗੁਰਦੁਆਰੇ ਹਰ ਪਿੰਡ ਵਿੱਚ ਬਣੇ ਐ ਗੁਰਬਾਣੀ ਤੱਕ ਚੱਲੀਏ ਤੇ ਉਦੋਂ ਬਾਅਦ ਫਿਰ ਜਿਹੜੀ ਘਰ ਘਰ ਬਾਣੀ ਦੀਆਂ ਪੋਥੀਆਂ ਹੋਣ ਪੋਥੀਆਂ ਅਗਲਾ ਪੜ੍ਹੇ ਤੇ ਪ੍ਰਚਾਰ ਮੈਂ ਜਦੋਂ ਅੱਜ ਸੋਚ ਮੈਂ ਗੱਡੀ 'ਚ ਹੀ ਗੱਲ ਕਰਦਾ ਸੀ ਮੈਂ ਕਿਹਾ ਪ੍ਰਚਾਰ ਤੇ ਆਨਲਾਈਨ ਵੀ ਹੋਈ ਜਾਂਦਾ ਜਿੱਦਾਂ ਹੁਣ ਮੰਨ ਲਓ ਦੀਵਾਨ ਲੱਗਾ ਆਪਾਂ ਸਾਰੇ ਜਣੇ ਬੋਲਦੇ ਹਾਂ ਰਲ ਕੇ ਬੈਠੇ ਹਾਂ ਹੁਣ ਹਿਸਾਬ ਲਾ ਕੇ ਵੇਖੋ ਵੀ ਕਿੰਨਾ ਟੈਂਟ ਲਾਓ ਜੀ ਲਾਈਟਾਂ ਲਾਓ ਜੀ ਕਿੰਨਾ ਖਰਚਾ ਹੁੰਦਾ ਫਿਰ ਕਿੰਨੀ ਕਿੰਨੀ ਦੂਰੋਂ ਸੰਗਤ ਚੱਲ ਕੇ ਆਉਂਦੀ ਆ ਰਾਤ ਨੂੰ ਫਰਦੇ ਵੀ ਆ ਪਰ ਜਿਹੜਾ ਆਉਣ ਵਾਲਾ ਸਮਾਂ ਇੰਟਰਨੈਟ ਤੇ ਅੱਜ ਵੀ ਘਰ ਘਰ ਹੈ ਪਰ ਆਉਣ ਵਾਲੇ 2-3 ਸਾਲਾਂ ਵਿੱਚ ਯੂਟਿਊਬ ਚੈਨਲ ਘਰ ਦੇ ਟੀਵੀ ਤੇ ਹੀ ਚੱਲਣੇ ਨੇ ਹਰੇਕ ਦੇ ਘਰ ਚੱਲਣੇ ਨੇ ਕੇਬਲ ਸਿਸਟਮ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਬੰਦ ਹੋ ਜਾਣਾ ਡਿਸ਼ਾਂ ਡੁਸ਼ਾਂ ਵੀ ਚੱਲ ਜਾਣੀਆਂ ਬਸ ਇੱਕੋ ਹੀ ਹੋ ਵੀ ਯੂਟਿਊਬ ਚੈਨਲ ਜਿਹੜੇ ਆ ਸੱਦਾ ਟੀਵੀ ਫੋਨ ਵਾਲਾ ਸਿਸਟਮ ਟੀਵੀ ਤੇ ਚੱਲਿਆ ਗਿਆ ਹੁਣ ਵੀ ਚੱਲਿਆ ਗਿਆ ਲੋਕਾਂ ਦੇ ਘਰਾਂ 'ਚ ਇੱਦਾਂ ਹੀ ਲੱਗਿਆ ਪਰ ਆਉਣ ਵਾਲੇ ਸਮੇਂ 'ਚ ਤੇ ਇਕੱਲੇ ਇਕੱਲੇ ਘਰ 'ਚ ਇੱਦਾਂ ਹੀ ਹੋ ਜਾਣਾ ਤਾਰਾਂ ਤੂਰਾਂ ਜੀਆਂ ਪੈ ਰਹੀਆਂ ਨੇ ਹਰ ਇੱਕ ਜਗ੍ਹਾ ਇੰਟਰਨੈਟ ਹਰ ਚੀਜ਼ ਜਿਹੜੀ ਹੈ ਯੂਟਿਊਬ ਚੈਨਲ ਜਿਹੜਾ ਮਰਜ਼ੀ ਲਾ ਲਓ ਤੇ ਮੈਂ ਸੋਚਦਾ ਇਹ ਸੀ ਵੀ ਘਰ 'ਚ ਗੁਰਬਾਣੀ ਦੀਆਂ ਪੋਥੀਆਂ ਹੋਣ ਹਰੇਕ ਘਰ 'ਚ ਜਾਂ ਗੁਰੂ ਗ੍ਰੰਥ ਸਾਹਿਬ ਦਾ ਅਗਲਾ ਪ੍ਰਕਾਸ਼ ਕਰੇ ਸਾਰਾ ਟੱਬਰ ਸਹਿਜ ਪਾਠ ਕਰਨ ਵਾਲਾ ਹੋਵੇ ਇੱਕ ਕਮਰੇ 'ਚ ਪ੍ਰਕਾਸ਼ ਕਰ ਲਓ ਗੁਰਬਾਣੀ ਦਾ ਗੁਰਬਾਣੀ ਦਾ ਪ੍ਰਕਾਸ਼ ਕਰ ਲਓ ਤੇ ਉਦੋਂ ਬਾਅਦ ਫਿਰ ਜਿਹੜਾ ਸਤਸੰਗਤ ਸਕੂਲ ਹੈ ਪਿੰਡਾਂ ਦੇ ਵਿੱਚ ਹਰ ਗੁਰਦੁਆਰੇ ਵਿੱਚ ਗੁਰਦੁਆਰਾ ਬਣਿਆ ਉਹ ਸਾਡਾ ਸਕੂਲ ਹੋਵੇ ਉੱਥੇ ਅਸੀਂ ਕਲਾਸ ਲਾਈਏ ਚਲੋ ਕੋਈ ਸਿਸਟਮ ਬਣੇ ਤੇ ਜਿਹੜੇ ਦੀਵਾਨਾਂ ਦਾ ਸਿਸਟਮ ਹੈ ਉਹ ਤੇ ਬੰਦਾ ਸੋਫੇ ਤੇ ਬੈਠਾ ਹੋਵੇ ਯੂਟਿਊਬ ਚੈਨਲ ਦੇ ਉੱਤੇ ਬੈਠਾ ਹੋਵੇ ਏਦਾਂ ਸਾਹਮਣੇ ਸਕਰੀਨ ਲੱਗੀ ਹੋਵੇ ਤੇ ਏਦਾਂ ਵੀ ਦੀਵਾਨ ਸੁਣਿਆ ਜਾ ਸਕਦਾ ਜੇ ਤੁਸੀਂ ਕਹਿੰਦੇ ਆ ਨਾ ਵੀ ਇੱਥੇ ਬੰਦਾ ਬਦਲਦਾ ਮੈਂ ਇਹ ਤਜਰਬਾ ਕਰਕੇ ਵੇਖਿਆ ਹਜ਼ਾਰਾਂ ਨਹੀਂ ਲੱਖਾਂ ਬੰਦੇ ਇਦਾਂ ਦੇ ਵੀ ਹੈ ਜਿਹੜੇ ਮੈਨੂੰ ਮਿਲੇ ਆ ਜਿਹੜੇ ਇਦਾਂ ਘਰਾਂ 'ਚ ਬਹਿ ਕੇ ਦੀਵਾਨ ਸੁਣ ਕੇ ਬਦਲੇ ਕਦੇ ਵੀ ਦੀਵਾਨ 'ਚ ਨਹੀਂ ਆਏ ਇੱਥੇ ਤੁਹਾਡੇ 'ਚ ਵੀ ਹੋਣਗੇ ਹੋ ਸਕਦਾ ਦੀਵਾਨ ਪਹਿਲੀ ਵਾਰੀ ਅੱਜ ਆਏ ਹੋਣ ਪਰ ਜ਼ਿੰਦਗੀ 'ਚ ਚੇਂਜ ਉਹਨਾਂ ਦੇ ਆਪਣੇ ਆਪ ਆ ਗਿਆ ਘਰਾਂ 'ਚ ਬਦਲ ਰਿਹਾ ਬੰਦਾ ਚੇਂਜ ਹੋ ਰਿਹਾ ਗੁਰਦੁਆਰਾ ਸਾਹਿਬ ਜਾਇਆ ਜਾਵੇ ਘਰ 'ਚ ਜਾਂ ਪ੍ਰਕਾਸ਼ ਕਰ ਲਿਆ ਜਾਵੇ ਤੇ ਪ੍ਰਚਾਰ ਤੇ ਇੱਦਾਂ ਵੀ ਹੋ ਸਕਦਾ ਵੀ ਮੈਂ ਕਿਤੇ ਵੀ ਆਪਾਂ ਬੈਠੇ ਹੋਈਏ ਆਪਾਂ ਆਪਣੀ ਗੱਲ ਜਿੱਥੇ ਵੀ ਕਿਤੇ ਬੈਠੇ ਹੋਈਏ ਵੀ ਇੱਕ ਘੰਟਾ ਰੋਜ਼ ਆਪਾਂ ਸਾਰਿਆਂ ਨੇ ਬਹਿਣਾ ਇੱਕ ਘੰਟਾ ਤੇ ਘਰ ਘਰ ਅਗਲਾ ਆਪਣਾ ਟੈਲੀਵਿਜ਼ਨ ਆਨ ਕਰੇ ਇਸ ਟਾਈਮ 6 ਵਜੇ ਲੱਗਣਾ 6 ਵਜੇ ਸ਼ੁਰੂ ਕਰ ਲਓ ਜਿੱਥੇ ਕਿਤੇ ਬੈਠੇ ਉਸੇ ਸ਼ਾਮ ਨੂੰ ਜਾਂ ਸਵੇਰ ਨੂੰ ਘਰ ਘਰ ਪ੍ਰਚਾਰ ਹੋ ਸਕਦਾ ਜ਼ਰੂਰੀ ਤੇ ਨਹੀਂ ਵੀ ਇਦਾਂ ਹੀ ਠਰਦੇ ਰਹਿਣਾ ਹੁਣ ਪਿੱਟ ਸਿਆਪਾ ਇਹਦਾ ਪਾ ਲੈਣਗੇ ਕਹਿਣਗੇ ਸਤਸੰਗ ਤੋਂ ਤੋੜਦੇ ਨੇ ਉਹ ਸਤਸੰਗ ਤੇ ਹੋ ਹੀ ਰਹੀ ਹੈ ਮੈਂ ਤਾਂ ਕਹਿ ਰਿਹਾ ਪ੍ਰਕਾਸ਼ ਘਰ ਘਰ ਕਰੋ ਮੈਂ ਤਾਂ ਕਹਿੰਦਾ ਪ੍ਰਕਾਸ਼ ਕਰੋ ਘਰੇ ਘਰੇ ਹਰੇਕ ਘਰੇ ਪ੍ਰਕਾਸ਼ ਕਰੋ ਆਪੋ ਆਪਣੇ ਘਰੇ ਪ੍ਰਕਾਸ਼ ਕਰੋ ਗੁਰਬਾਣੀ ਦਾ ਡਰੋ ਨਾ ਨੇੜੇ ਲੱਗੋ ਬਾਣੀ ਦੇ ਸਹਿਜ ਪਾਠ ਕਰਿਆ ਕਰੋ ਪੋਥੀਆਂ ਰੱਖ ਲਓ ਗੁਰਦੁਆਰੇ ਜਾਇਆ ਕਰੋ ਸਵੇਰ ਵੇਲੇ ਤੇ ਦੀਵਾਨ ਨਾ ਪਾਈ ਤੇ ਸੁਣ ਲਿਆ ਕਰੋ ਜ਼ਰੂਰੀ ਠਰਨਾ ਵੀ ਅਸੀਂ ਜਾਣਾ ਜੀ ਇਦਾਂ ਜਾ ਕੇ ਬਹਿ ਕੇ ਹੀ ਸੁਣਨਾ ਜੇ ਸੁਣਨਾ ਹੈ ਤੇ ਘਰ 'ਚ ਬਹਿ ਕੇ ਵੀ ਸੁਣਿਆ ਜਾ ਸਕਦਾ ਪਰ ਚਲੋ ਫਿਰ ਕਈਆਂ ਦੇ ਦਿਮਾਗ 'ਚ ਹੁੰਦਾ ਵੀ ਵਾਈਬ੍ਰੇਸ਼ਨ ਹੁੰਦੀ ਹੈ ਜੀ ਇੱਥੇ ਥੋੜ੍ਹਾ ਜਿਹਾ ਫੀਲਿੰਗ ਵਧੀਆ ਬਣ ਜਾਂਦੀ ਫਿਰ ਇਦਾਂ ਦੀਆਂ ਗੱਲਾਂ ਕਈ ਅੱਗੇ ਸਵਾਲ ਦਿਮਾਗ 'ਚ ਆਉਂਦੇ ਆ ਪਰ ਚਲੋ ਸੋਚਿਆ ਜਾ ਸਕਦਾ ਹੈ ਸੋਚਿਆ ਜਾ ਸਕਦਾ ਹੈ ਫਿਊਚਰ ਦੇ ਵਿੱਚ ਜ਼ਰੂਰੀ ਨਹੀਂ ਵੀ ਆਪਾਂ ਇਦਾਂ ਹੀ ਕਰ ਸਕਦੇ ਹਾਂ ਇੱਕ ਜਗ੍ਹਾ ਬੈਠ ਕੇ ਵੀ ਹੋ ਸਕਦਾ ਘਰ ਘਰ ਇੱਥੇ 5 ਲੱਖ ਸਮਾਗਮ ਤੇ ਲੱਗਾ ਪਿੰਡ ਦੀ ਕਿਸੇ ਵੀ ਕਾਰਜ ਤੇ ਲਾਓ ਇਕੱਠਾ ਕਰਕੇ ਪਿੰਡ ਦੇ ਕਿਸੇ ਚੰਗੇ ਕੰਮ ਦੇ ਉੱਤੇ ਬੱਚਿਆਂ ਦੀਆਂ ਪੜ੍ਹਾਈਆਂ ਤੇ ਚੰਗੇ ਕੰਮਾਂ ਦੇ ਉੱਤੇ ਨਾਲ ਨਾਲ ਪੈਸਾ ਲੱਗੀ ਜਾਵੇ ਤੇ ਪ੍ਰਚਾਰ ਇਦਾਂ ਵੀ ਹੋ ਜਾਵੇ ਆਪਾਂ ਪੂਰੇ ਟਾਈਮ ਦੇ ਉੱਤੇ ਬਹਿ ਕੇ ਵੀ ਅੱਜ ਇੱਕ ਘੰਟਾ ਇਸ ਟੌਪਿਕ ਤੇ ਗੱਲ ਕਰੀਏ ਅੱਜ ਅੱਧਾ ਘੰਟਾ ਇਸ ਟੌਪਿਕ ਤੇ ਗੱਲ ਕਰੀਏ ਇੱਕ ਘੰਟਾ ਨਾਲੇ ਆਪਾਂ ਰੋਟੀ ਪਾਣੀ ਖਾਂਦੇ ਨਾਲੇ ਇਦਾਂ ਬਹਿ ਕੇ ਨਾਲੇ ਦੀਵਾਨ ਸੁਣੀ ਚੱਲੀਏ ਹੋ ਸਕਦਾ ਫਿਊਚਰ ਸਮਾਂ ਇਦਾਂ ਦਾ ਹੀ ਹੈ ਕੋਈ ਜ਼ਰੂਰੀ ਨਹੀਂ ਕਿ ਆਪਾਂ ਇੱਥੇ ਹੀ ਬੈਠ ਬੈਠ ਕੇ ਹੁਣ ਮਾਝਾ ਤੇ ਇਹਨਾਂ ਨੇ ਬਲੌਕ ਹੀ ਕਰ ਦਿੱਤਾ ਕਹਿੰਦੇ ਮਾਝੇ 'ਚ ਤੇ ਵੜਨ ਨਹੀਂ ਦੇਣਾ ਇਹਨੂੰ ਤੇ ਹੋ ਸਕਦਾ ਵੀ ਇੱਥੇ ਔੜੀ ਔੜੀ ਇੱਧਰ ਵੀ ਸਟਾਰਟ ਹੋ ਜਾਵੇ ਕਿਉਂਕਿ ਇੱਧਰ ਵਾਲੇ ਪਾਸੇ ਵੀ ਬਾਬੇ ਲੜੀਆਂ ਵਾਲੇ ਕਈ ਹੈ ਨਾ ਜਿਹੜੇ 100-100 ਪ੍ਰਕਾਸ਼ ਕਰਦੇ ਆ ਜਿਹੜੇ ਐ ਲੜੀਆਂ ਲਾ ਕੇ ਉਹ ਵੀ ਬੜੀਆਂ ਚੀਕਾਂ ਮਾਰਦੇ ਸੁਣਦੇ ਹੁੰਦੇ ਆ ਉਹਨਾਂ ਦੀਆਂ ਚੀਕਾਂ ਮੈਨੂੰ ਸੁਣਦੀਆਂ ਉਹ ਵੀ ਬਹੁਤ ਦੁਖੀ ਹੁੰਦੇ ਆ ਵੀ ਉਹ ਵੀ ਬੰਦ ਕਰਨਾ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਬੰਦ ਹੋ ਗਏ ਪਰ ਤਾਂ ਕਰਕੇ ਕੋਸ਼ਿਸ਼ ਕਰੀਏ ਆਪਾਂ ਆਪਣੇ ਮਾਈਂਡ ਨੂੰ ਸੈੱਟ ਕਰ ਲਈਏ ਕਈ ਵੀਰ ਜਿਹੜੇ ਆ ਆਪਣੇ ਮਾਈਂਡ ਨੂੰ ਇੱਥੇ ਇੱਕ ਸੈੱਟ ਕਰ ਲਈਏ ਵੀ ਜੇ ਇਦਾਂ ਵੀ ਹੋ ਸਕਿਆ ਤੇ ਤਾਂ ਵੀ ਕੋਈ ਗੱਲ ਨਹੀਂ ਇਦਾਂ ਵੀ ਸੁਣਿਆ ਜਾ ਸਕਦਾ ਇਦਾਂ ਵੀ ਸਮਝਿਆ ਜਾ ਸਕਦਾ ਆਪਣੇ ਆਪ ਨੂੰ ਇੱਥੇ ਲਿਆਈਏ ਜ਼ਰੂਰੀ ਨਹੀਂ ਸਾਡੇ ਵਾਸਤੇ ਵੀ ਆਪਾਂ ਇਦਾਂ ਹੀ ਵੀ ਮੈਨੂੰ ਇੱਥੋਂ 5 ਲੱਖ 10 ਲੱਖ ਮਿਲੇਗਾ ਅਸੀਂ ਪੈਸਾ ਇਕੱਠਾ ਕਰਨ ਲੱਗੇ ਆ ਨਹੀਂ ਭਾਈ ਇਦਾਂ ਨਹੀਂ ਸਾਡਾ ਮਕਸਦ ਹੈ ਵੀ ਗੱਲ ਅੱਗੇ ਜਾਣੀ ਚਾਹੀਦੀ ਹੈ ਜਿਵੇਂ ਮਰਜ਼ੀ ਜਾਵੇ ਨਵੀਂ ਨਵੀਂ ਟੈਕਨੋਲੋਜੀ ਹੈ ਟੈਕਨੋਲੋਜੀ ਨੂੰ ਆਪਾਂ ਆਪਣੀ ਜ਼ਿੰਦਗੀ 'ਚ ਵਰਤ ਸਕਦੇ ਹਾਂ ਆ ਜਿਹੜੇ YouTube ਤੇ ਲਾਈਵ ਦੀਵਾਨ ਸੁਣਦੇ ਹੋਣਗੇ ਉਹਨਾਂ ਨੂੰ ਕੀ ਹੈ ਮੈਂ ਮਨੋਲੀ ਬੈਠਾ ਬੋਲਦਾ ਚਾਹੇ ਮੈਂ ਅੰਮ੍ਰਿਤਸਰ ਬੋਲਦਾ ਚਾਹੇ ਮੈਂ ਪਰਮੇਸ਼ਰ ਦੁਆਰ ਬੋਲਦਾ ਤੇ ਚਾਹੇ ਆਪਾਂ ਕਮਰੇ 'ਚ ਬਹਿ ਕੇ ਧਾਰਨਾ ਸਤਸੰਗ ਕਰੀਏ ਉੱਥੇ ਬਹਿ ਕੇ ਉਹਨਾਂ ਨੇ ਤੇ ਦੀਵਾਨ ਸੁਣਨਾ ਉੱਥੇ ਸੁਣ ਸਕਦੇ ਜਿੱਥੇ ਵੀ ਬੈਠੇ ਹੋਏ ਗੱਲ ਸੁਣਨਗੇ ਸੋ ਇਸ ਕਰਕੇ ਆਓ ਸਾਰਿਆਂ ਦਾ ਧੰਨਵਾਦ ਅੰਮ੍ਰਿਤ ਛਕਣ ਵਾਲੇ ਤਿਆਰੀਆਂ ਜ਼ਰੂਰ ਕਰੋ ਢਿੱਲ ਕਰ ਬੈਠੇ ਆ ਜਿਹੜੇ ਕਈ ਗਲਤੀਆਂ ਕਰ ਬੈਠੇ ਆ ਸੁਧਾਰ ਕਰ ਲਓ ਦੁਬਾਰਾ ਆਓ ਆਪਾਂ ਦਾਖਲਾ ਲਈਏ ਤੇ ਸੇਵਾਦਾਰ ਕਹਿੰਦੇ ਕੱਲ ਨੂੰ ਛੱਤ ਲਵਾ ਦਿੱਤੀ ਜਾਏਗੀ ਨਹੀਂ ਮੇਰਾ ਖਿਆਲ ਹੁਣ ਇੱਕ ਦਿਨ ਰਹਿ ਗਿਆ ਹੁਣ ਨਾ ਲਵਾਇਓ ਹੁਣ ਤੇ ਠੀਕ ਹੈ ਇੱਕ ਦਿਨ ਰਹਿ ਗਿਆ ਲੰਘ ਜਾਣਾ ਅੱਜ ਉਹ ਤੇ ਅੱਜ ਆਪਾਂ ਕਰ ਲੈਂਦੇ ਫਿਰ ਵੀ ਠੀਕ ਸੀ ਕੱਲ ਦਾ ਦਿਨ ਕਿਉਂਕਿ ਮੈਨੂੰ ਪਤਾ ਜੇ ਛੱਤਾਂ ਲਾਣ ਲੱਗੇ ਤੇ ਘੱਟ ਤੋਂ ਘੱਟ ਲੱਖ ਰੁਪਈਆ ਤੁਹਾਡਾ ਜਿਹੜਾ ਆ ਇਹਦੇ ਤੇ ਖਰਚਾ ਆ ਜਾਣਾ ਕਿਉਂਕਿ ਪੂਰੇ ਏਡੇ ਵੱਡੇ ਟੈਂਟ ਨੂੰ ਛੱਤਣਾ ਜਿਹੜਾ ਨਾ ਲੱਖ ਤੋਂ ਘੱਟ ਨਹੀਂ ਲੱਗਣਾ ਤੇ ਚਲੋ ਜੇ ਦੇਣ ਨਹੀਂ ਜੋਗੇ ਤੇ ਕਾਹਦੇ ਲਈ ਇੰਨੇ ਕੁ ਵਾਸਤੇ ਆਪਾਂ ਕਾਹਦੇ ਲਈ ਕਰਨਾ ਜਿੱਥੇ ਜਿੱਥੇ ਅੱਜ ਟਾਈਮ ਲੰਘ ਗਿਆ ਉੱਥੇ ਕੱਲ ਨੂੰ ਲੰਘ ਜਾਏਗਾ ਬਸ ਸਮਝ ਦੀ ਛੱਤ ਜਿਹੜੀ ਸਾਡੇ ਤੇ ਜਿੱਦਾਂ ਨੂੰ ਕਹਿੰਦੇ ਨਾ ਜਿਹੜਾ ਭਗਤ ਜਿਹਦਾ ਬਚਨ ਆਉਂਦਾ ਹੈ ਕਿ ਆਹ ਛੱਤਾਂ ਤੇ ਕੋਈ ਨਹੀਂ ਸਰ ਜਾਏਗਾ ਸਰ ਜਾਂਦਾ ਬੰਦੇ ਦਾ ਹੋਰ ਵੀ ਕਿਤੇ ਜ਼ਿੰਦਗੀ 'ਚ ਦੁੱਖ ਸੁੱਖ ਬੰਦਾ ਕੱਟਦਾ ਹੀ ਹੈ ਖੇਤਾਂ 'ਚ ਕੰਮ ਕਰਦੇ ਫਿਰਦੇ ਲੋਕੀ ਪਾਣੀ ਲਾਉਂਦੇ ਰਾਤਾਂ ਨੂੰ ਇਹਦੇ ਬਿਨਾਂ ਤੇ ਸਰ ਜਾਂਦਾ ਹੈ ਜਿਹੜੀ ਉਹ ਛੱਤ ਹੈ ਨਾ ਜਿਹੜੀ ਜਿੱਦਾਂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਤਰ ਹੈ ਉਹ ਸਮਝਦਾ ਛਤਰ ਹੈ ਜਿਹੜਾ ਬੰਦੇ ਤੇ ਹੋਣਾ ਚਾਹੀਦਾ ਅਕਲ ਦਾ ਨੌਲੇਜ ਦਾ ਦਿਮਾਗ ਚੱਲੇ ਸਾਡਾ ਆਹ ਛਤਰ ਸਾਡੇ ਸਿਰ ਤੇ ਹੋਣਾ ਚਾਹੀਦਾ ਗੱਜ ਕੇ ਆਨੰਦ ਸਾਹਿਬ ਮਾਫੀ ਚਾਹੁੰਦਾ ਜੀ ਤੁਹਾਡਾ ਅੱਧਾ ਘੰਟਾ ਉੱਪਰ ਲੈ ਗਿਆ ਮੈਂ ਥੋੜਾ ਥੋੜਾ ਕਰਦੇ ਆ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਕੱਲ ਵੇਲੇ ਨਾਲ ਆਇਓ ਜੀ ਲੇਟ ਨਾ ਕਰਿਓ ਅੰਮ੍ਰਿਤ ਛਕਣ ਵਾਲੇ 6 ਵਜੇ ਭੁੱਲ ਗਲਤੀ ਕਰ ਬੈਠੇ ਦੁਬਾਰਾ ਸੁਧਾਈ ਕਰਾਈਏ ਗੁਰੂ ਸਾਹਿਬ ਚੱਲਦੇ ਆ ਮਗਰ ਮਗਰ ਜਾਂਦੇ ਆ ਕਾਲ ਨਾ ਕਰਿਓ ਮੱਥਾ ਟੇਕ ਲਓ ਜਿਨ੍ਹਾਂ ਨੇ ਨਹੀਂ ਟੇਕਿਆ ਪ੍ਰੇਮ ਭੇਟਾ ਅੱਗੇ ਆ ਕੇ ਰੱਖ ਲਓ ਬਾਕੀ ਸਾਰੀ ਸੰਗਤ ਆਪੋ ਆਪਣੀ ਜਗ੍ਹਾ ਤੇ ਸਜੀ ਰਵੇ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਾਂਗੇ ਕਾਲ ਨਾ ਕਰਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਆ ਮੇਰੀ ਮਾਏ ਸਤਿਗੁਰੂ ਕਿਰਪਾ
ਆਇਆ ਸਹਿਜ ਛੇਤੀ ਮਨ ਵਧੀਆ ਵਾਦਾ
ਜਾਗਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸਰਦੋਤਾ ਦਾ ਹੋ ਹਲੀ ਤੇਰਾ ਮਨ ਜਿਨੀ ਵਸਾਇਆ
ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
ਅੰਗੀਕਾਰ ਕਰੇ ਤੇਰਾ ਤਾਤ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਮਾਮੀ ਸੋਚਾ ਮਨ ਹੋ ਸਾਰੇ
ਸਹਿ ਨਾਨਕ ਬਾਨੂ ਮੇਰੇ ਸਦਾ ਰਹੋ ਹਰ ਨਾਲ
ਸਾਚੇ ਸਾਹਿਬ ਆਖਿਆ ਨਾਹੀਂ ਕਰਦੇ ਰਹੇ
ਹਰ ਤਾਂ ਤੇਰਾ ਸਭ ਕੁਛ ਹੈ ਜਿਸ ਤੇ ਹੈ ਸੋਭਾਵੇ
ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਾਰੋ ਵਸਿਆ ਬਾਤੇ ਸ਼ਬਦ ਕਹੀਏ
ਕਹਿ ਨਾਮ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ
ਨਾਮ ਮੇਰਾ ਆਧਾਰ ਉਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ
ਕਰ ਸਾਧ ਸੁਖ ਬਣਿਆ ਵਸਿਆ ਜਿਨ ਇੱਛਾ ਸਭ ਸੁਝਾਈਆ
ਸਦਾ ਭਗਵਾਨ ਸਦਾ ਗੁਰੂ ਵਿਖੋ ਜਿਸ ਤੇ ਆਏ ਵਡਿਆਰੀਆ
ਕਹਿ ਨਾਮ ਸੁਣੋ ਸੰਤੋ ਸ਼ਬਦ ਕਹੋ ਪਿਆਰੇ ਸਤ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਪੰਜ ਗੁਰੂ ਤੁਧ ਵਸ ਕੀਤੇ ਕਾਲ ਕੰਠ ਕਮਾਰਿਆ
ਗੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ
ਸਹਿ ਨਾਮ ਤੈਸ ਕੋ ਆਤਿ ਕਰਿ ਅਨਹਦ ਵਾਸੇ
ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਕਹਿ ਪ੍ਰਭ ਪਾਇਆ ਉਤਰੇ ਸਗਲ ਦਸੂਰੇ
ਤੂੰ ਕਰੋੜ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਗੁਰੂ ਕਾਣੀ ਪਿਤਾ ਮਾਤਾ ਦਰਦ
ਮਹਾਪੁਰਿਆ
ਮੁਰਿਆ ਆਈਆਂ ਮੱਜ ਧਰਮ ਹਰੂਰ ਜਿਨੇ ਨਾਮ ਆਇਆ ਗਏ ਜਿਨੇ ਨਾਮ ਆਇਆ ਗਏ ਸਤਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।